ਚਾਹੇ ਪੰਜਾਬੀ ਗਾਣਾ ਹੋਵੇ ਤੇ ਚਾਹੇ ਹਿੰਦੀ ਹੋਵੇ ਤੇ ਚਾਹੇ ਅੰਗਰੇਜ਼ੀ ਹੋਵੇ, ਇਲੈਕਟ੍ਰਿਕ ਗਿਟਾਰ ਬਿਊਟੀਫੁਲ। ਤੁਸੀਂ ਉਹ ਗੱਲ ਕਰ ਦਿੱਤੀ ਕਿ ਮਤਲਬ ਕਿ ਇਲੈਕਟ੍ਰਿਕ ਗਿਟਾਰ ਤੋਂ ਉੱਪਰ ਮਤਲਬ ਮੈਂ ਦਰਜਨਾ ਹੀ ਗਾਣੇ ਕੱਢ ਸਕਦਾ ਹਾਂ ਜਿਹਦੇ ਵਿੱਚ ਕਿ ਤੁਹਾਨੂੰ ਚਾਹੇ ਉਹ ਪੰਜਾਬੀ ਦਾ ਹੋਵੇ ਗਾਣਾ, ਦਿਲਜੀਤ ਦਾ, ਔਰ ਚਾਹੇ ਫਿਰ ਆਤਿਫ ਅਸਲਮ ਸਾਹਿਬ, ਵਨ ਆਫ ਮਾਈ ਫੇਵਰੇਟ ਸਿੰਗਰਸ। ਸੋ ਜਦੋਂ ਦੋ ਚੀਜ਼ਾਂ ਸਟੇਜ ਤੇ ਹੋਣ, ਇੱਕ ਆਤਿਫ ਅਸਲਮ ਸਾਹਿਬ ਔਰ ਇੱਕ ਇਲੈਕਟ੍ਰਿਕ ਗਿਟਾਰ, ਸੋ ਮੈਂ ਆਵਰਸ ਐਂਡ ਆਵਰਸ ਸੁਣ ਸਕਦਾ ਹਾਂ, ਆਵਰਸ ਐਂਡ ਆਵਰਸ, ਮਤਲਬ ਕਿ ਮੈਨੂੰ ਜਿੰਨੀ ਦੇਰ ਮਰਜ਼ੀ ਉਹ ਵਜਾਉਂਦੇ ਰਹਿਣ, ਇਲੈਕਟ੍ਰਿਕ ਗਿਟਾਰ ਔਰ ਗਾਣੇ ਗਾਉਂਦੇ ਰਹਿਣ, ਆਈ ਕੈਨ ਲਿਸਨ ਟੂ ਦੈਟ, ਦੈਟਸ ਮਾਈ ਫੇਵਰੇਟ ਥਿੰਗ। ਜੀ ਸੋਰੀ, ਗੋ ਅਹੈਡ।
ਹਾਂਜੀ, ਸੰਖੇਪ ਮੈਂ ਇਹ ਕਹਿ ਸਕਤੇ ਹੈਂ, ਮੈਨੇ ਆਪਕੀ ਦੁਸ਼ਟੀ ਰੱਖ ਕੇ ਤੇ ਉੱਪਰ ਹੱਥ ਧਰ ਦਿਆ ਅੱਜ।
ਬਸ ਆਪਨੇ ਵਹੀ ਕੀਆ ਜੀ, ਮਤਲਬ ਗੱਲ ਇਹ ਹੈ ਕਿ ਮੇਰਾ ਧਿਆਨ ਸੀਗਾ ਕਿ ਖਬਰਾਂ ਕੈਨੇਡਾ ਤੋਂ, ਇੰਡੀਆ ਤੋਂ, ਪਾਕਿਸਤਾਨ ਤੋਂ, ਇੰਟਰਨੈਸ਼ਨਲ ਨਿਊਜ਼, ਪਰ ਤੁਸੀਂ ਅੱਜ ਫਰਾਈਡੇ ਦਾ ਦਿਨ ਹੈ, ਤੁਸੀਂ ਜਦੋਂ ਕੁਛ ਉਹੀ ਗੱਲ ਹੈ ਵੀ ਤੁਸੀਂ ਸਵਾਲ ਹੀ ਐਸਾ ਪੁੱਛ ਲਿਆ ਕਿ ਬਸ ਫਿਰ ਹੁਣ ਮਨ ਕਰਦਾ ਹੈ ਕਿ ਇੱਧਰ ਗਾਣੇ ਚੱਲਦੇ ਹੋਣ, ਕੋਈ ਪੰਜਾਬੀ, ਕੋਈ ਹਿੰਦੀ, ਕੋਈ ਆਤਿਫ ਅਸਲਮ ਸਾਹਿਬ, ਕੋਈ ਦਿਲਜੀਤ ਦੋਸਾਂਝ, ਔਰ ਕੁਛ ਅੰਗਰੇਜ਼ੀ, ਔਰ ਨਾਲ ਬਸ ਪਿੱਛੇ ਮਤਲਬ ਬਹੁਤ ਸਾਰੇ ਐਸੇ ਗਾਣੇ ਸਰ, ਤੁਹਾਨੂੰ ਪਿੱਛੇ ਹਲਕੀ ਹਲਕੀ ਬੀਟ ਕਿਤੇ ਨਜ਼ਰ ਆ ਜਾਏ ਤੇ ਆ ਜਾਏ, ਜਾਂ ਹੋਰ ਕੋਈ ਹਲਕਾ ਮੋਟਾ ਕੋਈ ਇੰਸਟਰੂਮੈਂਟ ਨਜ਼ਰ ਆ ਜਾਏ ਤੇ ਆ ਜਾਏ, ਬਟ ਇਲੈਕਟ੍ਰਿਕ ਗਿਟਾਰ ਔਰ ਸਿੰਗਰ, ਮੈਂ ਸਮਝਦਾ ਕਿ ਬਹੁਤ ਸਾਰੇ ਸਿੰਗਰ ਐਸੇ ਨੇ ਜਿਹੜੇ ਸਿਰਫ ਆਪਣੀ ਆਵਾਜ਼ ਦੇ ਦਮ ਦੇ ਉੱਤੇ, ਫਰੋਮ ਰਿਹਾਨਾ ਟੂ ਮੈਡੋਨਾ ਟੂ ਸਲੀਮ ਡਿਓਨ, ਉੱਥੋਂ ਲੈ ਕੇ ਆਤਿਫ ਅਸਲਮ ਸਾਹਿਬ, ਆਤਿਫ ਅਸਲਮ ਸਾਹਿਬ ਨੂੰ ਤੁਸੀਂ ਸਟੇਜ ਤੇ ਬਸ ਗਿਟਾਰ ਪਕੜਾ ਦੋ, ਦਿਲਜੀਤ ਦੋਸਾਂਝ ਨੂੰ ਤੁਸੀਂ ਇਲੈਕਟ੍ਰਿਕ ਗਿਟਾਰ ਪਿੱਛੇ ਵੱਜਦਾ ਹੋਵੇ ਗਾਣਾ ਗਾ ਲੈਣ, ਓਹੋ ਮਤਲਬ ਸਮਾਂ ਮੇਰੀ ਉਹ ਚੋਇਸ ਹੈ। ਹਾਲਾਂਕਿ ਮੈਨੂੰ ਪਤਾ ਹੈ ਕਿ ਇਹ ਥੋੜਾ ਜਿਹਾ ਲਾਊਡ ਮਿਊਜ਼ਿਕ ਹੁੰਦਾ ਜ਼ਿਆਦਾਤਰ, ਔਰ ਬਹੁਤ ਅਸੀਂ ਗੱਲ ਕਰਦੇ ਹਾਂ ਮੈਲੋਡੀ ਦੀ, ਸੋਫਟ ਮਿਊਜ਼ਿਕ, ਜੋ ਵੀ ਮੈਨੂੰ ਬੜਾ ਪਸੰਦ ਹੈ, ਉਹ ਵੀ ਬੜਾ ਮਜ਼ਾ ਆਉਂਦਾ, ਬਟ ਮੇਰੀ ਪਰਸਨਲ ਚੋਇਸ ਇਫ ਯੂ ਵੁੱਡ ਆਸਕ ਕਿ ਇਲੈਕਟ੍ਰਿਕ ਗਿਟਾਰ ਵੱਜਦਾ ਹੋਵੇ, ਔਰ ਸਾਹਮਣੇ ਆਈ ਹੈਵ ਮੈਨੀ ਫੇਵਰੇਟ ਸਿੰਗਰ, ਜਦੋਂ ਇਲੈਕਟ੍ਰਿਕ ਗਿਟਾਰ ਵੱਜਦਾ, ਜਦੋਂ ਗਾਉਂਦੇ ਆ ਤਾਂ ਫਿਰ ਮਨ, ਔਰ ਮੇਰਾ ਜਦੋਂ ਮੈਂ ਬੜੇ ਲੋਕ ਇਸ ਤੇ ਵੀ ਹੈਰਾਨ ਹੋਣਗੇ, ਸਵੇਰੇ ਸਵੇਰੇ ਅਸੀਂ ਵੀ ਪ੍ਰਮਾਤਮਾ ਦਾ ਨਾਮ ਲੈਂਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਲੇਕਿਨ ਜੇ ਮੈਂ ਅਰਲੀ ਮਾਰਨਿੰਗ ਜਾਂ ਲੇਟ ਈਵਨਿੰਗ, ਜਦ ਕੰਮ ਦੀ ਸ਼ੁਰੂਆਤ ਹੋਈ ਅਰਲੀ ਮਾਰਨਿੰਗ ਜਾਂ ਲੇਟ ਈਵਨਿੰਗ, ਦੋਨੋਂ ਹੀ ਟਾਈਮ ਗੱਡੀ ਦੇ ਵਿੱਚ ਇਫ ਸਮਥਿੰਗ ਵਿਚ ਰੀਅਲੀ ਅਨਵਾਈਂਡਸ ਮੀ, ਮੈਂ ਕਿਉਂਕਿ ਸਾਡਾ ਕੰਮ ਖਬਰਾਂ ਦਾ ਹੈ, ਸਾਰਾ ਦਿਨ ਖਬਰਾਂ ਸੁਣਨੀਆਂ ਹੁੰਦੀਆਂ ਨੇ, ਐਨਾਲਿਸਿਸ ਵੀ ਕਰਨਾ ਹੈ, ਤੇ ਬਟ ਟੂ ਅਨਵਾਈਂਡ ਦਿਸ ਇਜ਼ ਮਾਈ ਫੇਵਰੇਟ ਥਿੰਗ, ਲਾਊਡ ਮਿਊਜ਼ਿਕ, ਗੱਡੀ ਚੱਲਦੀ ਹੋਵੇ ਬਾਹਰ ਤੇ ਲਾਊਡ ਮਿਊਜ਼ਿਕ ਪੂਰੀ ਆਵਾਜ਼ ਦੇ ਵਿੱਚ, ਔਰ ਮੇਨ ਬਸ ਇਲੈਕਟ੍ਰਿਕ ਗਿਟਾਰ ਦੇ ਨਾਲ ਜਿਹੜੇ ਗਾਣੇ ਵੱਜਦੇ ਆ, ਇਹ ਮੈਨੂੰ ਬੜੇ ਪਸੰਦ ਨੇ। ਸੋਰੀ, ਤੁਸੀਂ ਉਹੀ ਆ ਕਿ ਉਹ ਗੱਲ ਮੇਰੇ ਉਹ ਕਹਿੰਦੇ ਨਾ, ਮੇਰੇ ਦਿਲ ਦੇ ਤਾਰ ਵੀ ਛੇੜ ਦਿੱਤੇ ਇਲੈਕਟ੍ਰਿਕ ਗਿਟਾਰ ਦੇ ਨਾਲ। ਗੋ ਅਹੈਡ ਸਰ।
ਹਾਂਜੀ, ਇਸ ਕੀ ਜੋ ਗੂੰਜ ਹੈ ਵੋ ਬੜੀ ਅਦਭੁਤ ਹੋਤੀ ਹੈ। ਖੈਰ, ਇੱਕ ਮੈਂ ਥੋੜਾ ਸਾ ਆਪਸੇ ਛੋਟੀ ਸੀ ਬਾਤ ਕਹਿਣਾ ਚਾਹੂੰਗਾ, ਜਬ ਹਮ 11th ਜਾਂ 12th ਕੇ ਅੰਦਰ ਇਗਜ਼ਾਮ ਦਿਆ, ਤੁਮ 6-7 ਮਿੱਤਰ ਹੋ ਇਕੱਠੇ ਹੋਕਰ ਹਮ मंसूरी जा रहे थे घूमने, ये जून अच्छा या जुलाई मई या जून की बात होगी, तो हमारा मेरा एक मित्र था शैलेंद्र, वो अपने साथ गिटार ले आया जहाँ बस पे जब चढ़ने लगे, तो मैंने उससे हमने उसे पूछा गिटार क्यों लाया, क्या लगा वादियों में बैठ के बजाएंगे।
वाह जी वाह, वादियां की गल की है, वादियां दे विच बैठ के गिटार आ सुनो, तुसी वादियां दे विच बैठ के इलेक्ट्रिक गिटार दी तुसी गल करदी, फिर साडे हुण तुसी ना तार छेड़ी जा रहे हो, मतलब इलेक्ट्रिक गिटार होवे ते मेरे फेवरेट सिंगर होने, आ सुनो फिर, सुनो फिर खालिद और नुरमानी, आवाज सुनो तुसी। और वैसे गाना ना मैं हमेशा कहना हुंना है कि जद मैं गाना प्ले करना है, मैं घर दे विच वी कहना हुंना, साडे ना बेसमेंट च बोस दा साउंड सिस्टम लगा, बहुत साल पहला मैं बाय कीता सी, मैं कहना हुंना कि इह जुलम है कि जे अज मैनू हुण साडी मजबूरी है कि मैनू इहनू रेडियो ते चलाना पै रिहा है, ते मैं कहना हुंना कि जुलम है कि आ जिहड़ा गाना हुण मैं प्ले करन लगा कि तुसी इहनू बोस बहुत हाई क्वालिटी साउंड सिस्टम होवे फिर ही तुहानू मजा आएगा इह गीत दा, क्योंकि इलैक्ट्रिक गिटार और सिंगर्स दी आवाज दा जिहड़ा दमखम है इस गाने दे विच, उह कमाल ही कमाल है।
Sorry if it's hard to catch my vibe. I need a lover to trust, tell me you're on my side. Are you down for the ride? It's not easy with someone to catch my eye.
गाना जे प्ले करना है जी, बस मैं यही कहांगा कि गाना जो प्ले करना है ते तुसी बस लव लाइज है गाना, जे जिन्होंने सुने ऑलरेडी वो पसंद करते होंगे, तो जे नहीं सुने ते तुसी इनू प्ले कर रहे हो पर लव लाइज इनू पर बहुत वधिया साउंड सिस्टम होवे और उत्थे नू प्ले करो तो तुसी मजा आएगा तुहानू इह गाना सुन के। और दिलजीत साहब दा एक गाना है वो भी मैं प्ले करदा, उहदे विच वी तुहानू सिर्फ गिटार नजर आएगी और बाकी दिलजीत साहब दी आवाज जिहड़ी है वह नजर आएगी। जी अनिल जी, तुसी अपनी गल मुकम्मल करो, फिर सुखविंदर साहब वेट कर रहे ने, गो हैड जी।
हाँ जी, बस आज आपने सभी का सप्ताहांत जो है वो बना दिया है, माहौल बना दिया है, तो सभी उसका
बनाया सवाल पूछ के
नहीं नहीं सबका सभी का साथ है, इकट्ठे हैं, कोई दिक्कत नहीं।
माहौल तो सर तुसी बनाता है अज, सो थैंक यू तुहाडा। गीत सुनो जी एक और दिलजीत साहब का। ਸਾਡੇ ਵੀ ਅੱਜ ਤੁਸੀਂ ਜੀ ਦਿਲ ਦੇ ਵਿੱਚ ਗਿਟਾਰ ਜਗਾ ਦਿੱਤੀ ਹੈ। ਸੋ ਜਦੋਂ ਸਵਾਲ ਅੱਜ ਅਕਸਰ ਤੇ ਸਵਾਲ ਹੁੰਦੇ ਆ ਪੋਲੀਟੀਕਲ, ਸਪੋਰਟਸ, ਫਾਈਨੈਂਸ, ਇਕਨੋਮੀ, ਲੇਕਿਨ ਅੱਜ ਫਰਾਈਡੇ ਦਾ ਦਿਨ ਹੈ, ਸੋ ਤੁਸੀਂ ਇਹ ਇਲੈਕਟ੍ਰਿਕ ਗਿਟਾਰ ਤੇ ਜਿੰਨੇ ਮਰਜ਼ੀ ਮੈਨੂੰ ਕਹੋਗੇ ਪੰਜਾਬੀ, ਹਿੰਦੀ, ਅੰਗਰੇਜ਼ੀ, ਤੇ ਤੁਹਾਨੂੰ ਮੈਂ ਸੁਣਾ ਗਾਣੇ ਉਹੀ ਪੇਸ਼ ਕਰਾਂਗਾ ਤੁਹਾਡੀ ਖਿਦਮਤ, ਜਿਹਦੇ ਚ ਕਿ ਗਿਟਾਰ ਵੁੱਡ ਡੋਮੀਨੇਟ, ਪਿੱਛੇ ਹਲਕੀ ਜਿਹੀ ਬੀਟ ਹੋ ਸਕਦੀ ਹੈ ਪਰ ਗਿਟਾਰ ਡੋਮੀਨੇਟ ਕਰੇਗਾ, ਕਿਤੇ ਕਿਤੇ ਤੁਹਾਨੂੰ ਪਿਆਨੋ ਦੀ ਹਲਕੀ ਜਿਹੀ ਆਵਾਜ਼ ਆ ਜਾਏਗੀ ਜਾਂ ਕਿਤੇ ਹਾਰਮੋਨੀਅਮ ਦੀ ਆ ਜਾਏਗੀ, ਬਟ ਮੇਨਲੀ ਇਟ ਵਿਲ ਬੀ ਗਿਟਾਰ ਔਰ ਸਿੰਗਰ। ਸਿੰਗਰ ਦਾ ਦਮਖਮ ਉੱਥੇ ਪਤਾ ਲੱਗਦਾ ਹੈ ਜੀ। ਅਨਿਲ ਜੀ ਬਹੁਤ ਬਹੁਤ ਸ਼ੁਕਰੀਆ,
ਦਿਲ ਕੇ ਤਾਰ ਤੋਂ ਆਪਕੇ ਛਿੜ ਜਾਣੇ ਤੇ ਮੇਰੇ ਪਾਸ ਇਹ ਬਹੁਤ ਗਹਿਨ ਵਿਸ਼ੇ ਥਾ, ਲੇਕਿਨ ਆਜ ਮੈਂ ਉਸਕੋ ਫਿਰ ਕਭੀ ਕੇ ਲਈ ਰੱਖੂੰਗਾ, ਲੇਕਿਨ ਸੰਗੀਤ ਕੇ ਜੋ ਤਾਰ ਛੁੜ ਗਏ ਹੈ ਉਸਕੋ ਵੀ ਕੋਈ ਜਵਾਬ ਨਹੀਂ।
ਬਿਲਕੁਲ ਗਹਿਨ ਵਿਸ਼ੇ ਜਿਹੜਾ ਅਸੀਂ ਅੱਗੇ ਡਿਸਕਸ ਕਰ ਲਾਂਗੇ, ਖਬਰਾਂ ਸ਼ੁਰੂ ਹੋਣ ਜਾ ਰਹੀਆਂ ਤੇ ਗਹਿਨ ਵਿਸ਼ੇ ਵੀ ਅਸੀਂ ਨਹੀਂ ਛੱਡਾਂਗੇ ਸਰ, ਸਾਡੇ ਕੋਲ ਟਾਈਮ ਹੈ। ਪਰ ਜੇ ਸਵੇਰੇ ਸਵੇਰੇ ਫਰਾਈਡੇ ਦਾ ਦਿਨ ਹੋਵੇ ਤਾਂ ਸਰ ਜੇ ਅਸੀਂ ਕੋਈ ਵਧੀਆ ਗੀਤ ਸੰਗੀਤ ਸ਼ੇਅਰ ਕਰ ਸਕੀਏ ਤਾਂ ਕਿਉਂ ਨਹੀਂ, ਕਿਉਂ ਨਹੀਂ। ਥੈਂਕ ਯੂ ਫੋਰ ਦੈਟ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ 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 ਧੰਨਵਾਦ ਜੀ। ਸੁਖਵਿੰਦਰ ਸਾਹਿਬ ਧੰਨਵਾਦ
ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਜਦੋਂ ਜੀ ਤੁਸੀਂ ਉਹ ਛੇੜ ਦਿੱਤੀ ਗੱਲ ਤੇ ਫਿਰ ਗੱਲ ਇੱਥੇ ਨੀ, ਇਹ ਵੀ ਦੱਸੋ ਨਾ ਕੌਣ ਸੀਗਾ ਵਜਾ ਕੌਣ ਰਿਹਾ, ਜੇ ਸਾਨੂੰ ਇਹ ਵੀ ਪਤਾ। ਕਲਿਆਣ ਜੀ ਨਾਮ ਦੀ ਜਿਹੜਾ ਮਿਊਜ਼ਿਕ ਸੀ, ਬਟ ਹੂ ਵਾਜ਼ ਦਾ ਗਾਇ ਪਲੇਇੰਗ ਦਿਸ ਗਿਟਾਰ?
ਕਿਹਦੇ ਵਿੱਚ ਕਹਿ ਰਹੇ ਹੋ ਤੁਸੀਂ, ਪੰਜਾਬੀ ਗਾਣੇ ਦੇ ਵਿੱਚ ਹਾਂਜੀ?
ਜਿਹੜਾ ਨੀਲੇ ਨੀਲੇ ਅੰਬਰ ਪੇ,
ਨੀਲੇ ਨੀਲੇ ਅੰਬਰ ਪੇ ਸਰ, ਇਹ ਜਿਹੜਾ ਗਾਣਾ ਹੈਗਾ ਇਹ ਮੂਵੀ ਹੈਗੀ ਆ, ਕਲਾਕਾਰ ਬਹੁਤ ਪੁਰਾਣਾ, ਬਹੁਤ ਛੋਟੇ ਹੁੰਦੇ ਅਸੀਂ ਇਹਨੂੰ ਦੇਖਿਆ ਸੀਗਾ। ਔਰ ਇਹਦੇ ਵਿੱਚ ਜਿਹੜਾ ਸਿੰਗਰ ਹੈ ਉਹ ਕਿਸ਼ੋਰ ਕੁਮਾਰ ਸਾਹਿਬ ਹੈਗੇ ਨੇ, ਮਿਊਜ਼ਿਕ ਕਲਿਆਣ ਜੀ ਆਨੰਦ ਜੀ ਦਾ, ਜਿੱਦਾਂ ਤੁਸੀਂ ਦੱਸ ਹੀ ਦਿੱਤਾ ਹੈਗਾ। ਇਸ ਤੋਂ ਜ਼ਿਆਦਾ ਮੇਰੇ ਕੋਲ ਜਾਣਕਾਰੀ ਨਹੀਂ ਹੈ। ਤੋ ਹਾਂ, ਜਿਹੜਾ ਉਹ ਸਕਰੀਨ ਦੇ ਉੱਤੇ ਜਿਹੜਾ ਉਹ ਪਲੇ ਕਰ ਰਹੇ ਸੀਗੇ ਉਹ ਯੰਗ ਆਰਟਿਸਟ ਸੀਗੇ, ਮੈਨੂੰ ਹੁਣ ਉਹਨਾਂ ਦਾ ਨਾਮ ਯਾਦ ਨਹੀਂ, ਸ਼੍ਰੀਦੇਵੀ ਦਾ ਮੈਨੂੰ ਨਾਮ ਯਾਦ ਹੈ, ਮੇਲ ਕੌਣ ਸੀਗੇ ਉਹ ਦੱਸੋ ਇਹਦੇ ਬਾਰੇ ਹੋਰ ਅੱਗੇ।
ਉਹ ਮਨੋਜ ਕੁਮਾਰ ਦਾ ਬੇਟਾ ਜੀ, ਉਹਨੂੰ ਲਾਂਚ ਕੀਤਾ ਸੀਗਾ, ਮਨੋਜ ਕੁਮਾਰ ਦਾ ਉਹ ਸਨ ਹੈਗਾ, ਔਰ
ਕੁਨਾਲ ਗੋਸਵਾਮੀ ਹੈ
ਤੇ ਉਹ ਬਹੁਤਾ ਚੱਲਿਆ ਨੀ। ਪਰ ਮੈਂ ਜਿਹਦੀ ਗੱਲ ਕਰਦਾ, ਇਹ ਜਿਹੜਾ ਗਿਟਾਰ ਪਲੇ ਕੀਤਾ ਸੀ ਨਾ, ਇਹ ਸੀਗਾ ਸੁਨੀਲ ਕੌਸ਼ਿਕ ਨੇ ਇਲੈਕਟ੍ਰਿਕ ਗਿਟਾਰ ਪਲੇ ਕੀਤਾ।
ਸੁਨੀਲ ਕੌਸ਼ਿਕ ਜੀ ਨੇ? ਅੱਛਾ ਜੀ,
ਹਾਂਜੀ ਸੁਨੀਲ ਕੌਸ਼ਿਕ। ਇਹ ਤੁਹਾਨੂੰ ਹੁਣ ਜਾਣ ਲਈ ਬਹੁਤ ਜ਼ਰੂਰੀ ਹੈ, ਵੈਸੇ ਕਲਿਆਣ ਜੀ ਨੰਦ ਜੀ ਤੱਕ ਨੀ, ਕਲਿਆਣ ਜੀ ਨੰਦ ਜੀ ਵਾਰ ਨਥਿੰਗ, ਜਿਹੜੀ ਚੀਜ਼ ਪਿੱਛੇ ਜਿਹੜੇ ਆਰਟਿਸਟ, ਮੈਂ ਉੱਥੇ ਜ਼ਿਕਰ ਕਰਨਾ ਚਾਹੁੰਦਾ, ਜਿਹੜੇ ਆਰਟਿਸਟ ਹੁੰਦੇ ਨਾ ਜਿਹਨਾਂ ਦਾ ਕਿਤੇ ਨਾਂ ਨੀ ਆਉਂਦਾ, ਪੂਲੇ ਬਿਸਰੇ ਜਿਹਨਾਂ ਨੂੰ ਕਹਿੰਦੇ ਸਿਤਾਰੇ, ਇਹਨਾਂ ਬਾਰੇ ਪ੍ਰੋਗਰਾਮ ਵੀ ਇੱਕ ਹੈਗਾ ਕਿਤੇ ਦੇਖਿਓ, ਔਰ ਬਹੁਤ ਬਹੁਤ ਮਜ਼ੇ ਹੋਏ 20 ਸਾਲ ਦਾ ਐਕਸਪੀਰੀਅੰਸ ਇਹਨਾਂ ਵਿੱਚ। ਦੇਖੋ ਆਪਣੇ ਭੁਪਿੰਦਰ ਸਿੰਘ ਜੀ, ਤੁਸੀਂ ਆਰ ਡੀ ਵਰਮਨ ਦੇ ਬਹੁਤ ਸੋਹਣੇ, ਹੀ ਵਾਜ਼ ਲੀਡ ਗਿਟਾਰਿਸਟ ਫਾਰ ਆਰ ਡੀ ਵਰਮਨ ਟੀਮ। ਜੇ ਤੁਸੀਂ ਗਾਣਾ ਸੁਣਿਆ ਜਦੋਂ ਕੀ ਰਾਤ ਦਾ ਚੂਰਾ ਲਿਆ ਹੈ ਤੁਮਨੇ ਜੋ ਦਿਲ, ਇਹ ਸਾਰੇ ਗਿਟਾਰ ਉਹਦੇ ਆ, ਬਹੁਤ ਅੱਛੇ ਅੱਛੇ। ਫਿਰ ਇੱਕ ਲਕਸ਼ਮੀ ਕਾਂਤ ਗੈਰਲਾਲ ਹੋਣਾ ਦਾ ਭਰਾ ਹੈਗਾ ਜੀ, ਗੋਰਖ ਸ਼ਰਮਾ।
ਅੱਛਾ,
ਵਨ ਆਫ ਦਾ ਬੈਸਟ ਗੋਰਖ ਸ਼ਰਮਾ। ਇਹਦੇ ਵੀ ਸੁਣਨ ਵਾਲੇ ਕਿਤੇ ਤੁਸੀਂ ਗੂਗਲ ਕਰ ਲਿਓ ਗੋਰਖ ਸ਼ਰਮਾ ਦੇ ਯੂਟਿਊਬ ਉੱਤੇ, ਸੁਨੀਲ ਕੌਸ਼ਿਕ ਨੂੰ ਕਰ ਲਿਓ, ਭੁਪਿੰਦਰ ਸਿੰਘ ਨੂੰ ਕਰ ਲਿਓ ਤੇ ਮਜ਼ੇ ਜਾਊ। ਹਜ਼ਾਰਾ ਸਿੰਘ ਜੀ ਹੁੰਦੇ ਸੀਗੇ ਜੀ, ਬਹੁਤ ਵਧੀਆ ਇਲੈਕਟ੍ਰਿਕ ਗਿਟਾਰਿਸਟ, ਓ ਪੀ ਨਾਇਰ ਸਾਹਿਬ ਦੇ ਨਾਲ ਪੰਜਾਬੀ ਸੀਗੇ। ਔਰ ਇੱਕ ਅਮਰ ਹਲਦੀਪੁਰ, ਅਮਨ ਹਲਦੀਪੁਰ, ਇਹ ਬੜੇ ਜੂਲੀ ਦੇ ਵਿੱਚ ਜਿਹੜਾ ਨਾ ਇਲੈਕਟ੍ਰਿਕ ਗਿਟਾਰ ਚੱਲਦਾ, ਖਾਸ ਕਰਕੇ ਰਜੇਸ਼ ਰੋਸ਼ਨ ਦੀ ਟੀਮ ਦੇ ਵਿੱਚ ਹੁੰਦਾ ਜੀ, ਅਮਨ ਹਲਦੀਪੁਰ ਤੋਂ, ਅਰਵਿੰਦ ਹਲਦੀਪੁਰ, ਐਕਚੁਲੀ ਅਰਵਿੰਦ ਹਲਦੀਪੁਰ। ਇਹ ਅਮਰ ਤਾਂ ਅਮਰ ਸੀਗਾ ਜਿਹੜਾ ਵਾਇਲਿਨਿਸਟ ਸੀਗਾ, ਔਰ ਇਹ ਸਾਰਾ ਜਿਹੜਾ ਤੁਸੀਂ ਗੱਲ ਕੀਤਾ ਇਹ ਮਿਊਜ਼ਿਕ ਬਾਰੇ, ਸਾਨੂੰ ਜੇ ਪਤਾ ਹੋਵੇ ਤਾਂ ਮਜ਼ਾ ਹੀ ਆਉਂਦਾ ਆਇਆ ਗਾਣੇ ਸੁਣਦਾ, ਕੱਲਾ ਇਲੈਕਟ੍ਰਿਕ ਗਿਟਾਰ ਤੱਕ ਨਾ ਰਹੋ, ਤੁਸੀਂ ਵਾਇਲਿਨ ਤੇ ਆ ਜਾਓ। ਉੱਤਮ ਸਿੰਘ ਬੈਸਟ ਵਾਇਲਿਨਿਸਟ ਆਪਣੇ ਟਾਈਮ ਦਾ ਰਿਹਾ ਜੀ, ਉੱਤਮ ਸਿੰਘ ਆਰ ਡੀ ਵਰਮਨ ਦੀ ਟੀਮ ਚ ਸੀਗਾ, ਮਿਊਜ਼ਿਕ ਡਾਇਰੈਕਟਰ ਵੀ ਸੀਗਾ। ਔਰ ਅਮਰ ਹਲਦੀਪੁਰ, ਜੇ ਤੁਸੀਂ ਗਾਣਾ ਲਾਓ, ਜੇ ਲਾ ਸਕਦੇ ਮਾੜਾ ਜਿਹਾ ਤੜਦੇ ਦਿਲ ਦਾ ਮਾੜਾ ਜਾਂ ਗੀਤ ਚਲਾਓ ਤੇ ਦੇਖੋ ਇਹਦੀ ਵਾਇਲਿਨ ਕਿੱਦਾਂ ਦੀ ਪੀਸਾ, ਤੇ ਅਮਰ ਹਲਦੀਪੁਰ ਨੇ ਵਜਾਈ ਹੋਈ ਜੀ। ਔਰ ਜੇ ਮੈਂ ਵਾਰ ਦੇ ਸਕਦਾ, ਜੇ ਮੈਨੂੰ ਕੋਈ ਦੱਸ ਦੇਵੇ ਕਿ ਇੱਕ ਪਿਆਰ ਕਾ ਨਗਮਾ ਹੈ, ਮੌਜੂ ਕੀ ਰਵਾਨੀ ਹੈ, ਲਕਸ਼ਮੀ ਕਾਂਤ ਲਾਲਾ ਦਾ ਸ਼ੋਰ ਫਿਲਮ ਦਾ ਗਾਣਾ, ਉਹਦੇ ਵਿੱਚ ਵਾਇਲਿਨ ਕਿਹਨੇ ਵਜਾਈ ਆ, ਇਹ ਤੁਸੀਂ ਆਪਣੇ ਰੇਡੀਓ ਤੋਂ ਕਹਿ ਸਕਦੇ, ਭਾਵਾਂ ਕੋਈ ਗੂਗਲ ਕਰ ਲੈ।
ਕਿਆ ਬਾਤ ਹੈ ਜੀ। ਅੱਜ ਸੁਖਵਿੰਦਰ ਜੀ ਦੇਖੋ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਵਧੀਆ ਤੁਸੀਂ ਤੁਹਾਡੀ ਤਾਂ ਸਰ ਵੈਸੇ ਤਾਂ ਨਾ ਸੁਖਵਿੰਦਰ ਸਾਹਿਬ ਜਿੰਨੀ ਤੁਹਾਡੀ ਸਿਆਸਤ ਤੇ ਪਕੜ ਹੈਗੀ ਆ, ਪੋਲਿਟਿਕਸ ਦੇ ਉੱਤੇ ਪਕੜ ਹੈ, ਹਿਸਟਰੀ ਦੇ ਉੱਤੇ ਤੁਹਾਡੀ ਬੜੀ ਜ਼ਬਰਦਸਤ ਪਕੜ ਹੈ ਸੁਖਵਿੰਦਰ ਸਾਹਿਬ, ਔਰ ਤੁਹਾਡੀ ਮਿਊਜ਼ਿਕ ਤੇ ਮੈਂ ਕਹਿੰਦਾ ਮੈਨੂੰ ਇਹ ਤੇ ਸਮਝ ਨਹੀਂ ਆਉਂਦੀ ਕਿ ਤੁਹਾਡੀ ਸਿਆਸਤ ਤੇ ਜ਼ਿਆਦਾ ਪਕੜ ਹੈ ਹਿਸਟਰੀ ਤੇ ਕਿ ਮਿਊਜ਼ਿਕ ਦੇ ਤੋਂ। ਮਿਊਜ਼ਿਕ ਵੀ ਤੁਹਾਨੂੰ ਇੰਨੀ ਨੌਲੇਜ ਹੈ ਮਿਊਜ਼ਿਕ ਦੀ, ਮੂਵੀਜ਼ ਦੀ, ਕਮਾਲ ਹੈ। ਤੇ ਹੁਣ ਤੇ ਤੁਸੀਂ ਕਹਿ ਹੀ ਦਿੱਤਾ ਕਿ ਕੋਈ ਗੂਗਲ ਤੋਂ ਵੀ ਤੁਸੀਂ ਉਹ ਸਵਾਲ ਪੁੱਛਦੇ ਹੋ ਕਿ ਗੂਗਲ ਤੇ ਵੀ ਕੋਈ ਜਵਾਬ ਨਹੀਂ ਕੱਢ ਸਕੇ। ਸੋ ਸੁਖਵਿੰਦਰ ਸਾਹਿਬ ਥੈਂਕ ਯੂ, ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰਿਆਂ ਦਾ ਕਿ ਅੱਜ ਸਵੇਰੇ ਜਦੋਂ ਮੈਂ ਆਇਆ ਮੈਂ ਕਾਫੀ ਸਾਰੀਆਂ ਖਬਰਾਂ ਰੈਡੀ ਕੀਤੀਆਂ। ਆ ਜਿਹੜਾ ਸੌਕਰ ਦੇ ਵਿੱਚ ਹੈਂਡਲੀ ਕਹਾਂਗੇ ਨੂੰ, ਸੌਕਰ ਦੇ ਵਿੱਚ ਸਪਾਈਨ ਦਾ ਇਸ਼ੂ ਕਹਿ ਲਓ, ਚੈਲੰਜ ਕਹਿ ਲਓ, ਉਧਰੋਂ ਪੈਰਾ ਸੋਰੀ ਉਧਰੋਂ ਪੈਰਾ ਓਲੰਪਿਕਸ ਖਤਮ, ਫਿਰ ਇਧਰੋਂ ਓਲੰਪਿਕਸ, ਫਿਰ ਉਧਰੋਂ ਓਲੰਪਿਕਸ ਤੋਂ ਬਾਅਦ ਆਪਣੀ ਜਿਹੜੀ ਕੈਨੇਡਾ ਦੀ ਇਕਨੋਮੀ ਬਾਰੇ ਅੱਜ ਮੈਂ ਇੱਕ ਰਿਪੋਰਟ ਲੈ ਕੇ ਆਇਆ ਸੀ। ਅਮਰੀਕਾ ਦੇ ਵਿੱਚ ਬਰਾਕ ਓਬਾਮਾ ਸਾਹਿਬ ਨੇ ਐਂਡੋਰਸ ਕਰ ਲਿਆ ਕਮਲਾ ਹੈਰਿਸ ਜੀ ਨੂੰ, ਉਹਦੇ ਬਾਰੇ ਗੱਲ ਕਰਨੀ ਸੀਗੀ ਅੱਜ। ਔਰ ਇਸ ਤੋਂ ਇਲਾਵਾ ਅੱਜ ਪਾਕਿਸਤਾਨ ਔਰ ਇੰਡੀਆ ਦੇ ਬਾਰੇ ਗੱਲ ਕਰਨੀ ਸੀ ਕਿਉਂਕਿ ਕਾਰਗਿਲ ਅੱਜ ਵਿਜੇ ਦਿਵਸ ਮਨਾਇਆ ਜਾ ਰਿਹਾ ਇੰਡੀਆ ਦੇ ਵਿੱਚ, ਕਾਰਗਿਲ ਤੇ ਬੜੀ ਚਰਚਾ ਹੈ। ਔਰ ਸਭ ਤੋਂ ਮੇਰੀਆਂ ਜ਼ਿਆਦਾ ਨਿਗਾਹਾਂ ਤੇ ਅੱਜ ਸੀਗੀਆਂ ਅਮਰੀਕਾ ਕਿ ਬੈਂਜਮਿਨ ਨੇਤਨਯਾਹੂ ਉਹਨਾਂ ਦੇ ਕੀ ਫੈਸਲਾ ਆਉਂਦਾ, ਕਿਆ ਜੰਗ ਰੁਕੇਗੀ ਨਹੀਂ ਰੁਕੇਗੀ, ਔਰ ਸਾਰੇ ਉੱਥੇ ਪਰੇਸ਼ਾਨ ਹੋ ਰਹੇ ਨੇ, ਉਹ ਵੀ ਇੱਕ ਚੈਲੇਂਜਿੰਗ ਇਸ਼ੂ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸਿਆਸਤ ਸਰਗਰਮ ਹੈ, ਉਹਦੀ ਗੱਲ ਕਰਨੀ ਸੀ ਅੱਜ। ਭਗਵੰਤ ਮਾਨ ਸਾਹਿਬ ਦੇ ਬੜੇ ਸਖ਼ਤ ਬਿਆਨ ਆਏ ਨੇ, ਕੱਲ ਮੀਟਿੰਗ ਹੈ, ਲੇਕਿਨ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਾਰਿਆਂ ਦਾ ਤੁਹਾਡਿਆਂ ਦਾ ਕਿ ਅੱਜ ਗੱਲ ਛੇੜ ਦਿੱਤੀ ਕਿ ਜੀ ਦੱਸੋ ਜੀ ਸਭ ਤੋਂ ਵਧੀਆ ਤੁਹਾਨੂੰ ਕਿਹੜਾ ਵਧੀਆ ਲੱਗਦਾ ਹੈ। ਫਿਰ ਸੁਖਵਿੰਦਰ ਸਾਹਿਬ ਤੁਹਾਡੀ ਗੱਲ ਔਰ ਅਲਤਾਫ ਸਾਹਿਬ ਨਾਲ ਨੇ ਲਾਈਨ ਤੇ ਉੱਤੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਹਰਪਾਲ ਜੀ, ਕੁਲਦੀਪ ਗਰੇਵਾਲ ਸਾਹਿਬ ਨਾਲ ਨੇ ਲਾਈਨ ਤੇ। ਅੱਜ ਮੈਨੂੰ ਲੱਗਦਾ ਹੈ ਕਿ ਹੁਣ ਪਤਾ ਨਹੀਂ ਸਭ ਨੇ ਕੀ ਗੱਲ ਕਰਨੀ ਹੈ, ਸ਼ਾਇਦ ਅੱਜ ਸਾਰੇ ਇੱਕ ਡਿਫਰੈਂਟ ਮੂਡ ਚ ਹੈਗੇ ਨੇ। ਸੋ ਠੀਕ ਹੈ ਸਰ, ਬਹੁਤ ਵਧੀਆ ਲੱਗਦਾ, ਔਰ ਮੇਰਾ ਮਨ ਵੀ ਕਰਦਾ ਕਿ ਇੱਕ ਦਿਨ ਕੋਈ ਐਸਾ ਰੱਖਿਆ ਜਾਏ ਜਿੱਦਣ ਅਸੀਂ ਸਿਆਸਤ ਤੋਂ ਦੂਰ, ਇਹ ਤੇ ਗੱਲਾਂ ਰੋਜ਼ ਚੱਲਦੀਆਂ ਔਰ ਕਰਨੀਆਂ ਵੀ ਚਾਹੀਦੀਆਂ, ਠੀਕ ਹੈ, ਇਕਾਨਮੀ, ਫਾਈਨੈਂਸ, ਪੋਲੀਟਿਕਸ, ਇਹ ਸਭ ਚੀਜ਼ਾਂ ਵੀ ਜ਼ਰੂਰ ਹੈ, ਔਰ ਸਪੋਰਟਸ ਤੇ ਮੇਰਾ ਫੇਵਰੇਟ ਸਬਜੈਕਟ ਹੈ, ਬਟ ਇੱਕ ਦਿਨ ਕੋਈ ਐਸਾ ਵੀ ਹੋਣਾ ਚਾਹੀਦਾ, ਮਹੀਨੇ ਚ ਰੱਖ ਲਈਏ ਜਾਂ ਹਫ਼ਤੇ ਚ, ਪਤਾ ਨਹੀਂ ਸਾਰਿਆਂ ਨਾਲ, ਪਰ ਜਿਸ ਦਿਨ ਫਿਰ ਅਸੀਂ ਕਹੀਏ ਕਿ ਬਈ ਅੱਜ ਥੋੜਾ ਜਿਹਾ ਪੋਲੀਟਿਕਸ ਜਾਂ ਹੋਰ ਜਿਹੜੇ ਹਾਰਡ ਟੋਪਿਕਸ ਨੇ ਜਾਂ ਥੋੜੇ ਡਰਾਈ ਟੋਪਿਕਸ ਨੇ ਉਹ ਛੱਡ ਕੇ ਥੋੜਾ ਗੀਤ ਸੰਗੀਤ ਹੋ ਜਾਏ, ਕਿਉਂ ਸੁਖਵਿੰਦਰ ਸਾਹਿਬ ਇੱਦਾਂ ਵੀ ਹੋਣਾ ਚਾਹੀਦਾ ਇੱਕ ਦਿਨ।
ਬਿਲਕੁਲ ਜੀ ਬਿਲਕੁਲ, ਜਿਸ ਵਿੱਚ ਮੈਂ ਥੋੜਾ ਐਡ ਕਰਨਾ ਚਾਹੁੰਦਾ,
ਗੋ ਇਟ,
ਆਪਾਂ ਵੀ ਸੋਚਦੇ ਰਹਿੰਦੇ ਕਿ ਕਹਾਣੀ ਕਿਸ਼ੋਰ ਕੁਮਾਰ ਤੱਕ ਖਤਮ ਹੋ ਗਈ, ਮੁਹੰਮਦ ਰਫੀ ਤੱਕ, ਕਿਰਿਆਣ ਜੀ, ਨੰਦ ਜੀ, ਆਰ ਡੀ ਵਰਮਨ ਤੱਕ, ਪਰ ਨਹੀਂ, ਮੈਂ ਥੋੜਾ ਜਿਹਾ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੇਖੋ ਨਾ, ਇੱਦਾਂ ਦੇ ਹੰਡਰਡਸ ਆਫ ਆਰਟਿਸਟ ਹੈਗੇ ਆ ਬਾਲੀਵੁੱਡ ਵਿੱਚ, ਜਿੱਦਾਂ ਤੁਸੀਂ ਵਰਲਡ ਕੱਪ ਧੋਨੀ ਇਕੱਲਾ ਨਹੀਂ ਜਿੱਤ ਸਕਦਾ, 12 ਬੰਦੇ ਹੁੰਦੇ ਆ, ਔਰ ਤੁਸੀਂ ਮੰਨਣਾ ਨੀ ਜਿਹੜੇ ਸੁਪਰ ਹਿੱਟ ਬਹੁਤ ਵੱਡੇ ਵੱਡੇ ਜਿਹੜੇ ਐਡੇ ਐਡੇ ਸਦਾ ਬਹਾਰ ਗਾਣੇ ਬਣੇ, ਉਹਨਾਂ ਦੇ ਪਿੱਛੇ ਜਿਹੜੇ ਘੱਟੋ ਘੱਟ 7-8 ਬੰਦੇ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਆਪਣੇ ਆਪ ਵਿੱਚ ਹੀ ਇੱਕ ਦੂਜੇ ਨਾਲੋਂ ਵੱਡੇ। ਤੁਸੀਂ ਇਹ ਨੀ ਕਹਿ ਸਕਦੇ ਕਿ ਇਹ ਲਤਾ ਦੇ ਨਾਲ ਜਿਹੜਾ ਅਮਰ ਹਲਦੀਪੁਰ, ਲਤਾ ਅਮਰ ਹਲਦੀਪੁਰ ਤੋਂ ਬਿਨਾਂ ਤੁਰਦੀ ਨਹੀਂ ਸੀ, ਕਹਿੰਦੀ ਅਮਰ ਆ ਫਿਰ ਗਾਣਾ ਗਾਉਣਾ, ਔਰ ਇੱਦਾਂ ਦੇ ਬੰਦੇ ਉਹ ਆਪਣੇ ਆਪਣੇ ਉਹਨਾਂ ਦੇ ਫੇਵਰੇਟ ਮਿਊਜੀਸ਼ੀਅਨਸ ਦੇ ਨਾਲ ਨਾ ਹੋਣ ਕਿ ਉਹ ਕਹਿੰਦੇ ਸੀ ਨਹੀਂ ਅਸੀਂ ਗਾ ਨਹੀਂ ਸਕਦੇ, ਔਰ ਉਹ ਬੰਦੇ ਇੱਦਾਂ ਦੇ ਸੀਗੇ ਕਿ ਜਿਨ੍ਹਾਂ ਦੀ ਵੇਟ ਕਰਦੇ ਸੈਸ਼ਨ ਰੁਕ ਜਾਂਦਾ ਸੀ, ਕਹਿੰਦੇ ਉਹ ਡਰਮਰ ਨਹੀਂ ਆਇਆ ਜਾਂ ਤਪਲਾ ਵਜਾਉਣ ਵਾਲਾ ਨਹੀਂ ਆਇਆ ਜਾਂ ਫਲਾਨਾ ਬੰਦਾ ਨਹੀਂ ਆਇਆ, ਉਹਨੂੰ ਲਿਆਓ। ਬੜੇ ਬੜੇ ਦਿੱਕਤ, ਬੜੇ ਬੜੇ ਵਰਲਡ ਵਿਨਰਸ, ਪਰ ਉਹਨਾਂ ਦਾ ਨਾਂ ਇਹਦਾ ਹੈ ਨਹੀਂ, ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਇੰਸਟਰੂਮੈਂਟਲਿਸਟ ਨੂੰ ਜਿਹੜਾ ਕ੍ਰੈਡਿਟ ਨਹੀਂ ਦਿੱਤਾ ਜਾਂਦਾ, ਮਿਊਜ਼ਿਕ ਡਾਇਰੈਕਟਰ ਤੇ ਕਹਾਣੀ ਖਤਮ ਹੋ ਜਾਂਦੀ। ਲੇਕਿਨ ਬਹੁਤ ਬਹੁਤ ਘਾਗ ਬੰਦੇ ਜਿਹੜੇ ਕਿ 40-40 ਸਾਲ, 50-50 ਸਾਲ, 3-3 ਜਨਰੇਸ਼ਨਾਂ ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਦੀ ਸੇਵਾ ਕੀਤੀ ਹੈ। ਜਿਹੜਾ ਅਮਰ ਹਲਦੀਪੁਰ ਦੀ ਗੱਲ ਕਰਦੇ, ਇਹ ਦੋਨੇ ਭਰਾ ਸੀਗੇ ਜੀ, ਅਮਰ ਹਲਦੀਪੁਰ ਤੇ ਅਰਵਿੰਦ ਹਲਦੀਪੁਰ, ਬਹੁਤ ਵੱਡੇ, ਔਰ ਇਹਨਾਂ ਦਾ ਫਾਦਰ ਪਰਸ਼ੂਰਾਮ ਹਲਦੀਪੁਰ ਮੈਂਡੋਲਨ ਵਜਾਉਂਦਾ ਸੀ ਪੁਰਾਣੀਆਂ ਫਿਲਮਾਂ ਚ, ਉਹਦੇ ਮੁੰਡੇ ਇੱਕ ਵਾਇਲਨਿਸਟ, ਇੱਕ ਇਲੈਕਟ੍ਰਿਕ ਗਿਟਾਰਿਸਟ, ਤੁਸੀਂ ਉਹਦੀ ਗਿਟਾਰ ਦੇ ਕਿਤੇ ਗਾਣੇ ਸੁਣਿਓ, ਬੈਸਟ ਹੈਗੇ ਜੀ ਆਪਣੇ ਟਾਈਮ ਦੇ ਵਿੱਚ, 20-25 ਸਾਲ ਉਹਨੇ ਵਜਾ। ਫਿਰ ਇਹਨਾਂ ਦੇ ਅੱਗੇ ਬੱਚੇ ਵੀ ਇੱਦਾਂ ਹੀ ਆ, ਔਰ ਹੋਰ ਵੀ ਬਹੁਤ ਹੈਗੇ ਆ ਪਰਿਵਾਰ ਜਿਨ੍ਹਾਂ ਦੇ ਨਿਆਣੇ ਜਿਹੜੇ ਸਾਰੀ ਸਾਰੀ 3-3 ਜਨਰੇਸ਼ਨਾਂ ਲੱਗੇ ਹੋਏ ਆ, ਪਰ ਸਾਨੂੰ ਉਹਨਾਂ ਦਾ ਨਾਂ ਨੀ ਪਤਾ, ਪਰ ਅਸੀਂ ਇਕੱਲਾ ਕ੍ਰੈਡਿਟ ਇੱਕੋ ਬੰਦੇ ਨੂੰ ਦਿੰਦੇ ਹਾਂ। ਉਹ ਇਹ ਕਹਿੰਦੇ ਵੀ ਕੋਈ ਗਾਣਾ ਸੁਪਰ ਹਿੱਟ ਹੋ ਗਿਆ, ਉਹਦੇ ਵਿੱਚ ਲਤਾ ਦੀ ਕੰਟਰੀਬਿਊਸ਼ਨ ਸਿਰਫ 5% ਆ, 95% ਦੂਜੇ ਲੋਕ ਆ, ਔਰ ਉਹ 95% ਕੌਣ ਆ, ਉਹ ਵੀ ਹੈਵ ਟੂ ਐਕਸਪਲੋਰ। ਸੋ ਥੈਂਕ ਯੂ ਵੈਰੀ ਮਚ। ਮੈਂ ਸਾਰੇ ਸਰੋਤਿਆਂ ਨੂੰ ਕਹਿੰਦਾ ਇਹ ਸਾਰੇ ਬੰਦਿਆਂ ਦਾ ਸਾਰਾ ਕੁਛ ਹੀ ਅਵੇਲੇਬਲ ਆ, ਜਰਾ ਦੇਖਿਆ ਕਰੋ ਫਿਰ ਗਾਣਾ ਸੁਣਨ ਦਾ ਮਜ਼ਾ ਹੀ ਹੋਰ ਆਉਂਦਾ ਤੁਹਾਨੂੰ। ਗਾਣਾ ਸੁਣਦੇ ਸਾਰ ਪਤਾ ਲੱਗ ਜਾਂਦਾ ਕਿ ਕੌਣ ਵਜਾ ਰਿਹਾ, ਜਾਂ ਉਹ ਫਿਰ ਤੁਸੀਂ ਉਹਦੀ ਵੀ ਸਿਫਤ ਕਰਦੇ ਕਹਿਣਾ ਬੱਲੇ ਬੱਲੇ। ਜੇ ਇਹ ਨਾ ਹੁੰਦਾ ਤੇ ਕਿਸ਼ੋਰ ਨੇ ਗਾਣਾ ਏਦਾਂ ਦਾ, ਜਾਂ ਲਤਾ ਨੇ ਆਹ ਚੀਜ਼ ਜਾਂ ਇਸ ਗਾਣੇ ਦੀ ਬਣਨੀ ਨਹੀਂ ਸੀ, ਜਿਹੜਾ ਮਿਊਜ਼ਿਕ ਜਿਹੜਾ ਇਨ ਬਿਟਵੀਨ ਚੱਲ ਰਿਹਾ, ਜੇ ਇਹ ਨਾਲ ਕੋਆਰਡੀਨੇਟ ਇਹ ਨਾ ਕਰਦੇ ਜਾਂ ਇੰਨਾ ਵਧੀਆ ਉਹ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਆ ਇਹ ਮੈਲੋਡੀ ਬਣਨੀ ਨਹੀਂ ਸੀ। ਸੋ ਥੈਂਕ ਯੂ ਵੈਰੀ ਮਚ ਜੀ, ਬਹੁਤ ਵਧੀਆ ਜੀ ਕਰਿਆ ਕਰੋ ਇੱਦਾਂ ਦਾ ਪ੍ਰੋਗਰਾਮ। ਪੋਲਿਟਿਕਸ ਵੈਸੇ ਵੀ ਹੁਣ ਥੋੜੀ ਐਕਸਾਈਟਿੰਗ ਹੈ ਨੀ, ਹੋਰ ਕੋਈ ਵਿੱਚ ਸਬਜੈਕਟ ਲਾਇਆ ਕਰੋ ਦੈਟਸ ਬੈਟਰ। ਥੈਂਕ ਯੂ ਭਾਜੀ,
ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਜਿੱਦਾਂ ਬਿਲਕੁਲ ਠੀਕ ਆ ਸਰ, ਦੇਖੋ ਇਹਦੇ ਚ ਨਾ ਮੈਂ ਹਲਕਾ ਜਿਹਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਫਿਲਮ ਫੇਅਰ ਅਵਾਰਡਸ ਨੇ, ਔਰ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਤਾਂ ਐਕਸਾਈਟਡ ਹੁੰਦੇ ਸੀਗੇ ਕਿ ਜੀ ਜਿਹੜਾ ਬੈਸਟ ਐਕਟਰ ਹੈ, ਬੈਸਟ ਐਕਟਰੈਸ, ਬੈਸਟ ਮੂਵੀ ਦਾ ਅਵਾਰਡ ਪ੍ਰੋਡਿਊਸਰ ਨੂੰ ਜਾਇਆ ਕਰਦਾ ਸੀਗਾ। ਸੋ ਇਹ ਚਾਰ ਸਭ ਤੋਂ ਬੜੇ ਅਵਾਰਡ ਦਿੱਤੇ ਵੀ ਸਭ ਤੋਂ ਐਂਡ ਵਿੱਚ ਜਾਂਦੇ ਸੀਗੇ, ਫਿਲਮ ਫੇਅਰ ਅਵਾਰਡਸ ਹੋਵੇ ਕੋਈ ਵੀ ਅਵਾਰਡ, ਤਿੰਨ ਚਾਰ ਅਵਾਰਡ ਫੰਕਸ਼ਨ ਉੱਥੇ ਹੁੰਦੇ ਨੇ, ਜੀ ਸਿਨੇ ਅਵਾਰਡ ਅਦਰਸ। ਲੇਕਿਨ ਤੁਸੀਂ ਬਿਲਕੁਲ ਠੀਕ ਆ ਕਿ ਟੈਕਨੀਕਲ ਅਵਾਰਡਸ ਦੀ ਇੰਪੋਰਟੈਂਸ ਜਦੋਂ ਮੈਂ ਬੜਾ ਹੋਇਆ, ਖਾਸ ਕਰ ਜਦੋਂ ਮੈਂ ਮੀਡੀਆ ਚ ਆਇਆ, ਫਿਰ ਮੈਨੂੰ ਵੀ ਥੋੜਾ ਸ਼ੌਕ ਹੋਇਆ ਚੀਜ਼ਾਂ ਦੀ ਬੈਕਗਰਾਉਂਡ ਦੇਖਣ ਦਾ, ਤੇ ਫਿਰ ਅਹਿਸਾਸ ਹੋਇਆ ਕਿ ਟੈਕਨੀਕਲ ਅਵਾਰਡ ਜਾਂ ਪਿੱਛੇ ਕਿੰਨੇ ਲੋਕ ਕੰਮ ਕਰਦੇ ਨੇ। ਦਿਸ ਇਜ਼ ਵਾਈ ਆਈ ਫੀਲ ਕਿ ਜੇ ਅਸੀਂ ਗੱਲ ਕਰੀਏ ਕ੍ਰੀਏਟਿਵਿਟੀ, ਇੱਕ ਦਿਨ ਮੈਂ ਜ਼ਿਕਰ ਵੀ ਕਰ ਰਿਹਾ ਸੀਗਾ ਕਿ ਕ੍ਰੀਏਟਿਵਿਟੀ ਅਫਕੋਰਸ ਹਰ ਫੀਲਡ ਚ ਜ਼ਰੂਰੀ ਹੈ, ਮੀਡੀਆ ਚ ਵੀ ਜ਼ਰੂਰੀ ਹੈ, ਇਨ ਦਾ ਫੀਲਡ ਆਫ ਇੰਜੀਨੀਅਰਿੰਗ ਵੀ ਹੈਵ ਸਮ ਬਿਊਟੀਫੁਲ ਮਾਰਵਲਸ, ਜੇ ਅਸੀਂ ਗੱਲ ਕਰੀਏ ਫਰੋਮ ਦਾ ਆਰਕੀਟੈਕਚਰਲ ਪਰਸਪੈਕਟਿਵ ਕਿ ਕਿਆ ਜ਼ਬਰਦਸਤ ਆਰਕੀਟੈਕਟਸ ਨੇ, ਇੰਜੀਨੀਅਰਸ ਨੇ, ਕਿਆ ਵਧੀਆ ਚੀਜ਼ਾਂ ਬਣਾਈਆਂ ਨੇ ਦੁਨੀਆ ਭਰ ਦੇ ਵਿੱਚ। ਮੈਡੀਕਲ ਸਾਇੰਸ ਦੇ ਵਿੱਚ ਕ੍ਰੀਏਟਿਵਿਟੀ ਜ਼ਰੂਰੀ ਹੈ, ਹਰ ਫੀਲਡ ਚ ਕ੍ਰੀਏਟਿਵਿਟੀ ਜ਼ਰੂਰੀ ਹੈ। ਬਟ ਮੈਂ ਸਮਝਦਾ ਕਿ ਮੂਵੀ ਮੇਕਿੰਗ ਦੇ ਵਿੱਚ ਜਦੋਂ ਅਸੀਂ ਮੂਵੀ ਮੇਕਿੰਗ ਦੇ ਵਿੱਚ ਆਉਂਦੇ ਹਾਂ, ਜਦੋਂ ਅਸੀਂ ਮੂਵੀਜ਼ ਬਣਾਉਣ ਦੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਕ੍ਰੀਏਟਿਵਿਟੀ, ਆਈ ਥਿੰਕ ਸੋ ਆਈ ਕੁਡ ਬੀ ਰੋਂਗ, ਇਹ ਇੱਕ ਐਸਾ ਫੀਲਡ ਹੈ ਜਿਹਦੇ ਵਿੱਚ ਇਟਸ ਐਟ ਇਟਸ ਪੀਕ, ਕਿਉਂਕਿ ਤੁਹਾਨੂੰ ਦੇਖੋ ਬਿਨਾਂ ਕ੍ਰੀਏਟਿਵ ਡਾਇਰੈਕਟਰ ਦੇ, ਡਾਇਰੈਕਟਰ ਦੇ ਵਿੱਚ ਜਿੰਨੀ ਕ੍ਰੀਏਟਿਵਿਟੀ ਹੋਏਗੀ, ਉਨੀ ਜਿਹੜਾ ਪ੍ਰੋਡਕਟ ਹੈ, ਫਾਈਨਲ ਪ੍ਰੋਡਕਟ ਹੈ ਜਦ ਮੂਵੀ ਬਣਾਉਂਗੇ, ਉਨੀ ਨਿਕਲ ਕੇ ਬਾਹਰ ਆਏਗੀ। ਫਿਰ ਚਾਹੇ ਉਹ ਡਾਇਰੈਕਟਰ ਆਫ ਫੋਟੋਗ੍ਰਾਫੀ ਹੈਗੀ ਹੈ ਜਿਹਨੂੰ ਅਸੀਂ ਕੈਮਰਾਮੈਨ ਕਹਿੰਦੇ, ਪਰ ਅੱਜ ਕੱਲ੍ਹ ਡਾਇਰੈਕਟਰ ਆਫ ਫੋਟੋਗ੍ਰਾਫੀ ਕਹਿੰਦੇ ਆ, ਫਿਰ ਚਾਹੇ ਉਹ ਮਿਊਜ਼ਿਕ ਕੰਪੋਜ਼ਰ ਆ, ਮਿਊਜ਼ਿਕ ਸਿੰਗਰ ਆ, ਐਕਟਰ ਆ, ਕੋਸਟਿਊਮ ਡਿਜ਼ਾਈਨਰ ਆ, ਬੈਕਗਰਾਊਂਡ ਸਕੋਰ, ਯੂ ਨੇਮ ਇਟ। ਸੋ ਉਹਦੇ ਵਿੱਚ ਬੜੀ ਕ੍ਰੀਏਟਿਵਿਟੀ ਆ। ਔਰ ਜਦੋਂ ਤੁਸੀਂ, ਤੁਹਾਡੀ ਗੱਲ ਨੂੰ ਮੈਂ ਹੋਰ ਅੱਗੇ ਵਧਾਉਂਦਿਆਂ, ਪਰ ਜਦੋਂ ਅਸੀਂ ਇੱਧਰ ਗ੍ਰੈਮੀ ਅਵਾਰਡਸ ਦੇਖਦੇ ਹਾਂ, ਜਾਂ ਆਈ ਐਮ ਸ਼ੋਰ ਆਸਕਰ ਦੇ ਵਿੱਚ ਵੀ ਬਹੁਤ ਕੁਝ ਹੈ, ਪਰ ਕਿਉਂਕਿ ਅੱਜ ਮਿਊਜ਼ਿਕ ਦੀ ਗੱਲ ਆ ਰਹੀ ਹੈ, ਤੇ ਗ੍ਰੈਮੀ ਇਨ ਇਟਸੈਲਫ 100 ਦੇ ਆਸ ਪਾਸ ਕੈਟੇਗਰੀਜ਼ ਹੁੰਦੀਆਂ ਨੇ, ਔਰ ਇੱਕ ਤੋਂ ਇੱਕ ਜਿਹੜੀ ਮਿਊਜ਼ਿਕ ਦੀ ਜਦ ਗੱਲ ਹੁੰਦੀ ਹੈ, ਫਿਰ ਚਾਹੇ ਉਹ ਪੋਪ ਦੇ ਵਿੱਚ ਆ, ਰੌਕ, ਮੈਟਲ, ਆਰ ਐਨ ਬੀ, ਰੈਪ, ਜੈਜ਼, ਟ੍ਰੈਡੀਸ਼ਨਲ ਪੋਪ, ਕੰਟੈਂਪਰੇਰੀ, ਇੰਸਟਰੂਮੈਂਟਲ ਦੇ ਵਿੱਚ ਕੌਣ ਅੱਗੇ ਹੈ ਜੀ, ਉਹਦੇ ਵਿੱਚ ਅਵਾਰਡਸ ਮਿਲਦੇ ਨੇ। ਦੈਨ ਕੰਟਰੀ, ਅਮੈਰੀਕਨ ਰੂਟਸ, ਕੰਟੈਂਪਰੀ ਕ੍ਰਿਸ਼ਚਨ ਦੇ ਵਿੱਚ ਕੌਣ ਅੱਗੇ ਆ, ਲੈਟਿਨ, ਗਲੋਬਲ, ਰੈਗੇ, ਫਿਰ ਹੋਰ ਕਿੰਨੇ ਸਾਰੇ ਹੋਰ ਅਵਾਰਡਸ ਨੇ, ਕਿਉਂਕਿ 100 ਦੇ ਕਰੀਬ ਅਵਾਰਡਸ ਨੇ, ਮੈਂ ਸਭ ਦੇ ਨਾਮ ਨਾ ਮੈਨੂੰ ਯਾਦ ਆ ਨਾ ਮੈਂ ਲੈ ਸਕਦਾ, ਬਟ ਉਹਦੇ ਚ ਫਿਰ ਪ੍ਰੋਡਕਸ਼ਨ ਕਿਹਦੀ ਵਧੀਆ ਹੈ, ਫਿਰ ਇੰਜੀਨੀਅਰਿੰਗ, ਕੰਪੋਜ਼ਿੰਗ, ਇੰਜੀਨੀਅਰਿੰਗ ਦਾ ਅਲੱਗ ਅਵਾਰਡ ਹੈ, ਬੈਸਟ ਇੰਜੀਨੀਅਰਿੰਗ ਐਲਬਮ ਕਿਹੜੀ ਹੈ, ਬੈਸਟ ਇੰਜੀਨੀਅਰਡ ਐਲਬਮ ਕਿਹੜੀ ਹੈ, ਠੀਕ ਹੈ, ਬੈਸਟ ਇਮਰਸਿਵ ਆਡੀਓ ਕਿਹਦਾ। ਜਦ ਇੱਧਰ ਤੁਸੀਂ ਦੇਖੋ ਤਾਂ ਫਿਰ ਇਹ ਫਿਰ ਟੈਕਨੀਕਲ ਚੀਜ਼ ਨੂੰ, ਨੋ ਡਾਊਟ ਅਸੀਂ ਗ੍ਰੈਮੀ ਅਵਾਰਡਸ ਦੇ ਵਿੱਚ ਵੀ ਜਿਹੜੇ ਮੇਨ ਸਿੰਗਰਸ ਨੇ ਉਹ ਡੋਮੀਨੇਟ ਕਰਦੇ ਨੇ, ਔਰ ਆਸਕਰਸ ਦੇ ਵਿੱਚ ਵੀ ਬਿਲਕੁਲ ਕਰਦੇ ਨੇ, ਬੈਸਟ ਮੂਵੀ, ਬੈਸਟ ਸਿੰਗਰ, ਸੋਰੀ, ਬੈਸਟ ਐਕਟਰ, ਬੈਸਟ ਫੀਮੇਲ ਐਕਟਰੈਸ, ਔਰ ਬੈਸਟ ਡਾਇਰੈਕਟਰ, ਆਸਕਰਸ ਵੀ ਦਿੱਤਾ ਜਾਂਦਾ। ਬਟ ਵੈਨ ਯੂ ਕਮ ਬੈਕ ਟੂ ਗ੍ਰੈਮੀਜ਼, ਉੱਥੇ ਤੁਸੀਂ ਦੇਖੋ ਕਿ ਟੈਕਨੀਕਲ ਸਾਈਡ ਦੇ ਸਰ, ਆਰਕੈਸਟਰਾ, ਓਪਰਾ ਰਿਕਾਰਡਿੰਗ ਕਿਹਨੇ ਵਧੀਆ ਕੀਤੀ, ਕੋਰਲ ਪਰਫਾਰਮੈਂਸ ਕਿਹਦੀ ਵਧੀਆ, ਇੱਕ ਤੋਂ ਇੱਕ ਅਵਾਰਡ ਤੁਸੀਂ ਦੇਖੋ ਤੁਹਾਨੂੰ ਲੱਗੇਗਾ ਕਿ। ਔਰ ਮੈਂ ਜ਼ਰੂਰ ਤਾਰੀਫ ਕਰਨਾ, ਅੱਛਾ ਪਹਿਲਾਂ ਤੇ ਨਾ ਜਦੋਂ ਇੰਡੀਆ ਚ ਫਿਲਮ ਫੇਅਰ ਅਵਾਰਡ ਬ੍ਰੋਡਕਾਸਟ ਹੁੰਦੇ ਸੀ, ਤੇ ਟੈਕਨੀਕਲ ਸਾਈਡ ਫਟਾਫਟ ਜਿੱਦਾਂ ਇੱਦਾਂ ਹੁੰਦਾ ਸੀ, ਖਾਨਾ ਪੂਰਤੀ ਹੁੰਦੀ ਸੀ, ਨਹੀਂ ਹੁਣ ਨਹੀਂ ਕਰਦੇ। ਹੁਣ ਤੁਸੀਂ ਉੱਥੇ ਦੇਖੋ, ਇੰਡੀਆ ਚ ਵੀ ਉਹ ਟੈਕਨੀਕਲ ਅਵਾਰਡਸ ਵੀ ਬਹੁਤ ਉਹਦੀ ਇੰਪੋਰਟੈਂਸ ਰੱਖਦੇ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਹੈ, ਹੁਣ ਅਸੀਂ ਇਹ ਮੀਡੀਆ ਕਰਦੇ ਹਾਂ, ਮੀਡੀਆ ਦੇ ਵਿੱਚ ਠੀਕ ਹੈ ਅਸੀਂ ਲੋਕ, ਕੁਝ ਲੋਕ ਸਾਹਮਣੇ ਆ ਜਾਂਦੇ ਹਾਂ ਅਸੀਂ ਰੇਡੀਓ ਤੇ, ਜਾਂ ਅਸੀਂ ਅਖਬਾਰ ਚ ਆਰਟੀਕਲ ਲਿਖ ਕੇ ਫੋਟੋ ਛਪ ਜਾਂਦੀ ਹੈ, ਜਾਂ ਕਿਤੇ ਅਸੀਂ ਟੀਵੀ ਦੇ ਉੱਤੇ ਕੋਈ ਪ੍ਰੋਗਰਾਮ ਹੋਸਟ ਕਰ ਲਿਆ, ਬਟ ਪੂਰੀ ਇੱਕ ਟੀਮ ਮਿਹਨਤ ਕਰ ਰਹੀ ਹੈ ਪਿੱਛੇ, ਜਿਹੜੀ ਕਿ ਆਡੀਓ ਨੂੰ ਠੀਕ ਰੱਖ ਰਹੀ ਹੈ, ਵਿਜੂਅਲਸ ਨੂੰ ਠੀਕ ਰੱਖ ਰਹੀ ਹੈ, ਕੈਮਰਾ ਹੈ, ਐਡੀਟਿੰਗ ਹੈ, ਐਂਡ ਉਹਨਾਂ ਦੇ ਕੰਮ ਨੂੰ ਮੈਂ, ਕਿਉਂਕਿ ਹੁਣ ਖੁਦ ਪਿਛਲੇ 24 ਸਾਲ ਤੋਂ ਇਨਵੋਲਵ ਹੈ, ਮੈਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਕਿ ਉਹਨਾਂ ਦੇ ਇੰਨੀ ਸਪੋਰਟ ਤੋਂ ਬਿਨਾਂ ਇਹ ਸਾਰਾ ਕੁਝ ਜਿਹੜਾ ਉਹ ਹੋ ਨਹੀਂ ਸਕਦਾ। ਖੈਰ ਵਕਤ ਸਾਨੂੰ ਇਜਾਜ਼ਤ ਦੇ ਰਿਹਾ, ਮੈਨੂੰ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈਣੀ ਪੈਣੀ ਆ ਸਾਰੀਆਂ। ਅੱਜ ਕਮਾਲ ਹੈ ਜੀ, ਅੱਜ ਸਾਰੇ ਜਣੇ ਮੈਨੂੰ ਲੱਗ ਰਿਹਾ ਇਹਦੇ ਤੇ ਗੱਲ ਕਰਨਾ ਚਾਹੁੰਦੇ। ਹਰਪਾਲ ਜੀ ਤੁਸੀਂ ਵੇਟ ਕਰ ਲਓ, ਅਨਿਲ ਜੀ ਤੁਸੀਂ ਅੱਜ ਅਨਿਲ ਸਾਹਿਬ ਅੱਜ ਆ ਪਤਾ ਨਹੀਂ ਕੈਸੇ ਤਾਰ ਛੇੜ ਗਏ, ਮੈਨੂੰ ਲੱਗ ਰਿਹਾ ਕਿ ਅੱਜ ਸਭ ਮਿਊਜ਼ਿਕ ਪੇ ਬਾਤ ਹੋ ਗਈ ਅੱਜ ਪੂਰੇ 3-5-7 ਘੰਟੇ ਜੋ ਵੀ ਰਾਤ ਤੱਕ ਨਹੀਂ ਲੱਗਦਾ ਮੈਨੂੰ ਲੱਗਦਾ ਮਿਊਜ਼ਿਕ ਦੀ ਗੱਲ। ਮੈਂ ਤੇ ਵੈਸੇ ਸ਼ਾਮ ਨੂੰ ਜਾ ਰਿਹਾ, ਦੁਬਾਰਾ ਤੁਹਾਨੂੰ ਦੁਹਰਾ ਦਈਏ ਕੁਇਕਲੀ, ਦਸਵਾਂ 416-475-5000 ਅੱਜ ਸ਼ਾਮ ਨੂੰ ਦਵਿੰਦਰ ਪਾਲ ਸਿੰਘ, ਵਨ ਆਫ ਦਾ ਵੈਰੀ ਫਿਊ ਪੀਪਲ, ਮੈਂ ਇੰਡੀਅਨ ਆਈਡਲ ਮੈਂ ਜਿਸ ਤਰ੍ਹਾਂ ਦੱਸਿਆ ਬਹੁਤ ਘੱਟ ਦੇਖਣ ਦਾ ਸਮੇਂ ਕਿਉਂਕਿ ਕਈ ਬਹੁਤ ਸਾਰੇ ਕੰਮ ਹੈ ਐਂਡ ਆਈ ਹੈਵ ਮਾਈ ਓਨ ਚੋਇਸਿਸ ਟੂ ਮੇਕ ਐਸ ਫਾਰ ਐਸ ਮੇਰਾ ਜਿਹੜਾ ਫਰੀ ਟਾਈਮ ਹੁੰਦਾ ਲਈਏ ਟਾਈਮ ਹੈ ਕਿ ਕਿੱਧਰ ਸਪੈਂਡ ਕਰਨਾ। ਬਟ ਦਵਿੰਦਰ ਪਾਲ ਸਿੰਘ ਛੋਟੇ ਸਰਦਾਰ ਜੀ ਇੱਕ ਐਸਾ ਸ਼ਖਸ ਹੈ ਕਿ ਜਿਹਨੂੰ ਮੈਂ ਬਹੁਤ ਪਸੰਦ ਕਰਦਾ ਔਰ ਅੱਜ ਉਹ ਸਾਡੇ ਇੱਥੇ ਬ੍ਰੈਮਟਨ ਚ ਆਏ ਹੋਏ ਨੇ। ਹੀ ਵਿਲ ਬੀ ਪਰਫਾਰਮਿੰਗ ਐਟ ਰੋਜ਼ ਥੀਏਟਰ, ਇੱਕ ਤੇ ਜਗ੍ਹਾ ਬੜੀ ਵਧੀਆ ਹੈ ਫਰੋਮ ਦਾ ਸਾਊਂਡ ਅਕੌਸਟਿਕਸ ਪਰਸਪੈਕਟਿਵ ਔਰ ਮਜ਼ਾ ਆਏਗਾ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਗੀਤ ਸੁਣ ਕੇ। ਸੋ ਜੇ ਤੁਸੀਂ ਦਵਿੰਦਰ ਪਾਲ ਸਿੰਘ ਉਹਨਾਂ ਦੇ ਇਹ ਖੂਬਸੂਰਤ ਗੀਤ ਸੁਣਨਾ ਚਾਹੁੰਦੇ ਹੈਗੇ ਹੋ ਤੇ ਜ਼ਰੂਰ ਤੁਸੀਂ ਨੰਬਰ ਮੈਂ ਈਜ਼ੀ ਜਿਹੜਾ ਮੈਨੂੰ ਯਾਦ ਹੀ ਹੈ 416-475-5000 ਤੁਸੀਂ ਇਹਦੇ ਤੇ ਸੰਪਰਕ ਕਰ ਲਓ। ਫਿਰ ਦੁਬਾਰਾ ਦੱਸ ਦਵਾਂ 416-475-5000 ਔਰ ਟੈਕਸਟ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਟਿਕਟ ਲੈਣਾ ਚਾਹੋ ਤੇ ਅੱਜ ਸ਼ਾਮ ਨੂੰ ਜ਼ਰੂਰ ਉਹ ਦਵਿੰਦਰ ਪਾਲ ਸਿੰਘ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਤੁਸੀਂ ਦੇਖ ਸਕਦੇ ਹੈਗੇ ਹੋ। ਮੈਨੂੰ ਰਿਕਾਰਡਡ ਬ੍ਰੇਕ ਲੈਣ ਦਾ ਬੜੀ ਦੇਰ ਦਾ ਹੁਕਮ ਹੈ, ਮੈਂ ਜ਼ਰਾ ਉਹ ਦੇਖ ਲਵਾਂ। ਔਰ ਜਿਹੜੀ ਦਵਿੰਦਰ ਪਾਲ ਉਹਨਾਂ ਦੇ ਗਾਣੇ ਤੇ ਸਾਰੇ ਬਹੁਤ ਵਧੀਆ ਨੇ ਪਰ ਇੱਕ ਗੀਤ ਜੋ ਕੱਲ ਇਹਨਾਂ ਨੇ ਗਾਇਆ ਵੀ ਹੈ ਸੋ ਉਹ ਮੈਨੂੰ ਪਸੰਦ ਵੀ ਬਹੁਤ ਹੈ ਐਂਡ ਆਈ ਐਮ ਵੇਟਿੰਗ ਫਾਰ ਦੈਟ ਸੌਂਗ ਟੂਡੇ ਵਾਂਸ ਅਗੇਨ।
ਤੇਰੇ ਬਾਜੂ ਉਹ ਦਿਲ ਦੇ ਮੈਰ ਮਰੇ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਕਦੋਂ ਨੀ ਮੈਨੂੰ ਧੀ ਦੋ ਰਾਂਝਾ ਹੀਰ ਨਾ ਆਖੋ ਕੋ ਆ ਸਜਣਾ ਛੋੜਿਆ ਨੂੰ ਅਗਲਾ ਮਨਜ਼ੂਰ ਮੀਆਂ ਗਮ ਦਿਲਾਂ ਚ ਵਸਦੇ ਕਿਤੇ ਵਿਛੜਿਆ ਨਾ ਮਰ ਜਾਈਏ ਤੇਰੇ ਬਾਜੋਂ
ਇੰਸਟਰੂਮੈਂਟ ਤਾਂ ਹਰ ਕੋਈ ਵਧੀਆ ਹੈ ਬਟ ਕਿਉਂਕਿ ਅਨਿਲ ਜੀ ਤੁਸੀਂ ਮੈਨੂੰ ਪੁੱਛਿਆ ਸੀ ਤੇ ਦੋ ਵੈਸੇ ਤੇ ਸਾਰੀ ਵਧੀਆ ਨੇ ਔਰ ਮੈਂ ਤਬਲਾ ਮੈਨੂੰ ਕੱਲ ਉਹਨਾਂ ਨੇ ਪੁੱਛਿਆ ਵੀ ਕਿ ਤੁਸੀਂ ਕੋਈ ਇੰਸਟਰੂਮੈਂਟ ਵਜਾਉਂਦੇ ਹੋ, ਦਵਿੰਦਰ ਪਾਲ ਸਿੰਘ ਉਹਨਾਂ ਨੇ ਪੁੱਛਿਆ ਉਹ ਵੀ ਮੈਨੂੰ ਲਾਈਵ ਟੀਵੀ ਸ਼ੋ ਦੇ ਉੱਤੇ। ਸੋ ਆਈ ਵਾਸ ਬਿਟ ਐਮਬੈਰਸਡ ਕਿ ਮੈਂ ਕੀ ਕਹਾਂ ਕਿ ਮੈਨੂੰ, ਮੈਂ ਕਿਹਾ ਜੀ ਮੈਂ ਇਹਦੇ ਛੋਟੇ ਹੁੰਦਿਆਂ ਮੈਂ ਤੇ ਮੇਰੇ ਬ੍ਰਦਰ ਅਸੀਂ ਤਬਲਾ ਜਿਹੜਾ ਉਹ ਅਸੀਂ ਸਿੱਖਣ ਦੀ ਕੋਸ਼ਿਸ਼ ਬੜੀ ਕੀਤੀ, ਥੋੜਾ ਬਹੁਤਾ ਬਜਾ ਵੀ ਲੈਂਦੇ ਹਾਂ ਤਬਲਾ, ਲੇਕਿਨ ਇਸ ਦੇ ਐਨੀ ਅਦਰ ਇੰਸਟਰੂਮੈਂਟ ਆਈ ਕੈਨ ਪਲੇ ਨਹੀਂ। ਮੈਂ ਹਾਰਮੋਨੀਅਮ ਸਿੱਖਣ ਦੀ ਬੜੀ ਕੋਸ਼ਿਸ਼ ਕੀਤੀ, ਮਾਈ ਸਿਸਟਰ ਜਿਹੜੀ ਮੇਰੀ ਸਿਸਟਰ ਨੇ ਆਸਟ੍ਰੇਲੀਆ 'ਚ ਉਹ ਬਹੁਤ ਵਧੀਆ ਬਜਾ ਲੈਂਦੇ ਨੇ ਹਾਰਮੋਨੀਅਮ ਕਿਉਂਕਿ ਉਹ ਕੀਰਤਨ ਕਰਦੇ ਨੇ। ਸੋ ਜਦੋਂ ਅਸੀਂ ਘਰ ਦੇ ਵਿੱਚ ਜਾਂ ਬਾਹਰ ਕਿਤੇ ਕੀਰਤਨ ਕਰਦੇ ਸੀਗੇ ਤੇ ਮੇਰੀ ਸਿਸਟਰ ਨੇ ਹਾਰਮੋਨੀਅਮ ਬਜਾ ਲੈਣਾ, ਉਹ ਆਪਣੇ ਸ਼ਬਦ ਵੀ ਪੜ ਲੈਂਦੇ ਨੇ। ਸੋ ਮੈਨੂੰ ਹਮੇਸ਼ਾ ਤਬਲਾ ਬੜਾ ਅਟਰੈਕਟ ਕੀਤਾ ਔਰ ਮੈਂ ਸਿੱਖਣ ਦੀ ਬੜੀ ਕੋਸ਼ਿਸ਼ ਕੀਤੀ, ਥੋੜਾ ਬਹੁਤ ਮੈਂ ਜਿਸ ਤਰ੍ਹਾਂ ਕਿਹਾ ਮੈਂ ਤੇ ਮੇਰੇ ਬ੍ਰਦਰ ਪਲੇ ਵੀ ਕਰ ਲੈਣੇ ਪਰ ਜ਼ਿਆਦਾ ਵਧੀਆ ਨਹੀਂ। ਤੇ ਦਵਿੰਦਰ ਪਾਲ ਸਿੰਘ ਉਹਨਾਂ ਨੇ ਵੀ ਕਿਹਾ ਕਿ ਉਹ ਵੀ ਜਿਹੜਾ ਹੈ ਹਾਰਮੋਨੀਅਮ ਵਜਾਉਂਦੇ ਨੇ, ਤਬਲਾ ਵੀ ਪਲੇ ਕਰ ਲੈਂਦੇ ਨੇ। ਔਰ ਮੈਂ ਇੱਥੇ ਕਹਾਂਗਾ ਕਿ ਆਫਟਰ ਇਲੈਕਟ੍ਰਿਕ ਗਿਟਾਰ ਇਫ ਦੇਰ ਇਜ਼ ਐਨੀ ਅਦਰ ਇੰਸਟਰੂਮੈਂਟ ਜੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਦੈਟ ਇਜ਼ ਹਾਰਮੋਨੀਅਮ। ਔਰ ਉਹਨਾਂ ਦਾ ਇਹ ਗੀਤ ਅੱਜ ਮੈਂ ਚਾਹਾਂਗਾ ਕਿ ਕਿਉਂਕਿ ਦਵਿੰਦਰ ਪਾਲ ਸਿੰਘ ਖੁਦ ਹਾਰਮੋਨੀਅਮ ਵੀ ਪਲੇ ਕਰਦੇ ਨੇ ਸੋ ਔਰ ਨਾਲ ਹੀ ਉਹ ਗੀਤ ਵੀ ਬਹੁਤ ਵਧੀਆ ਗਾਉਂਦੇ ਨੇ ਸੋ ਆਈ ਐਮ ਵੇਟਿੰਗ ਈਗਰਲੀ।
ਵਿਛੋੜਿਆਂ ਨੂੰ ਅਗਲਾ ਯੇ ਮਨਜ਼ੂਰ ਮੀਆਂ ਗਮ ਦਿਲਾਂ ਚ ਵਸਦੇ ਕਿਤੇ ਵਿਛੜਿਆ ਨਾ ਮਰ ਜਾਈਏ ਤੇਰੇ ਬਾਜੋਂ ਸਤਿ ਸ਼੍ਰੀ ਅਕਾਲ। ਤੇਰੇ ਬਾਜੋ ਉਹ ਦਿਲ ਦੇ ਅਮੈਰ ਮਵੇ ਤੇਰੇ ਬਾਜੋ ਉਹ ਦਿਲ ਦੇ ਅਮੈਰ ਮਵੇ ਸਾਡਾ ਜੋੜਾ ਕਿਹੜੇ ਸੱਚਦਾ ਈ ਤੇਰੇ ਬਾਜੋ ਉਹ ਦਿਲ ਦੇ ਅਮੈਰ ਮਵੇ ਤੇਰੇ ਬਾਜੋ ਉਹ ਦਿਲ ਦੇ ਅਮੈਰ ਮਵੇ ਸਾਡਾ ਜੋੜਾ ਕਿਹੜੇ ਸੱਚਦਾ ਮੇਰੇ ਰੂਹ ਰੂਹ ਵਿੱਚ ਮੇਰੀ ਨਸ ਨਸ ਵਿੱਚ ਮੇਰੀ ਰੂਹ ਰੂਹ ਵਿੱਚ ਮੇਰੀ ਨਸ ਨਸ ਵਿੱਚ ਤੇਰੀ ਯਾਦ ਦਾ ਕੰਬਾ ਵੱਜਦਾ ਈ ਆ ਜਾ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਸਜਣਾ ਤੈਨੂੰ ਆ ਜਾ ਤੈਨੂੰ ਕੀ ਉਡੀਕਦੀਆਂ ਸਜਣਾ ਤੈਨੂੰ ਕੀ ਉਡੀਕਦੀਆਂ ਬੁਲਾ ਤੈਨੂੰ ਕੀ ਉਡੀਕਦੀਆਂ ਸਜਣਾ ਤੈਨੂੰ ਕੀ ਉਡੀਕਦੀਆਂ
ਪਰਮਾਤਮਾ ਤੋਂ ਜੋ ਵੀ ਮੰਗੋ ਤਾਨੀਆ ਜੀ ਤੁਸੀਂ ਬਿਲੀਵ ਕਰਦੇ ਹੋ ਇਹਦੇ ਵਿੱਚ ਜੋ ਪਰਮਾਤਮਾ ਤੋਂ ਮੰਗੋ ਮਿਲ ਜਾਂਦਾ ਹੈ ਜੋ ਸੋਚੋ ਉਹ ਵੀ ਮਿਲ ਜਾਂਦਾ ਹੈ ਬਿਲੀਵ ਕਰਦੇ ਹੋ ਤਾਨੀਆ ਜੀ ਇਹਦੇ ਵਿੱਚ ਤੁਸੀਂ
ਜੀ ਬਿਲਕੁਲ ਯੁਧਵੀਰ ਜੀ ਐਂਡ ਇਹਦਾ ਥੈਂਕ ਯੂ ਟਾਈਮ ਵੀ ਹੋ ਗਿਆ
ਬਿਲਕੁਲ ਜੀ ਔਰ ਥੈਂਕ ਯੂ ਟਾਈਮ ਵੱਲ ਵੱਧਦੇ ਹਾਂ ਵਾਈ ਮੀਡੀਆ ਥੈਂਕ ਯੂ ਟਾਈਮ ਹੋ ਗਿਆ ਲੇਕਿਨ ਬਸ ਮੈਂ ਇਹੀ ਗੱਲ ਕਹਿ ਸਕਦਾ ਕਿ ਅੱਜ ਸਵੇਰੇ ਜਦ ਮੈਂ ਖਬਰਾਂ ਸਾਰੀਆਂ ਤਿਆਰ ਕਰ ਰਿਹਾ ਸੀਗਾ ਤੇ ਹੋਰ ਖਬਰਾਂ ਦੇ ਵਿੱਚ ਕਾਰਗਿਲ ਵਾਰ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਹੋਈ ਸੋ ਉਹਦਾ ਵੀ ਮੈਂ ਪੂਰੀ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਸਵਾਲ ਕਿੱਧਰੋਂ ਆ ਜਾਣਾ ਜੀ ਦੱਸੋ ਕਦੋਂ ਹੋਈ ਕਿੱਦਾਂ ਹੋਈ ਤਾਂ ਉਹ ਵੀ ਮੈਂ ਤਿਆਰੀ ਕਰ ਰਿਹਾ ਸੀਗਾ ਸੋ ਮੈਂ ਇਹੀ ਕਰ ਰਿਹਾ ਸੀਗਾ ਮੈਂ ਕਿਹਾ ਜੀ ਚਲੋ ਆਈ ਨੈਵਰ ਸ਼ਾਏ ਅਵੇ ਫਰੋਮ ਐਨੀ ਕੰਟੈਂਸ਼ੀਅਸ ਇਸ਼ੂਜ਼ ਵੀ ਡਿਸਕਸ ਐਵਰੀਥਿੰਗ ਤੇ ਮੈਂ ਨਾਲ ਇਹ ਵੀ ਗੱਲ ਕਰ ਰਿਹਾ ਸੀਗਾ ਕਿ ਮੈਂ ਕਿਹਾ ਵੀ ਮਤਲਬ ਪਤਾ ਨਹੀਂ ਕਿਤੇ ਨਾ ਕਿਤੇ ਮਨ ਦੇ ਵਿੱਚ ਗੱਲ ਸੀਗੀ ਕਿ ਗੱਲ ਠੀਕ ਹੈ ਕਾਰਗਿਲ ਵਾਰ ਵੀ ਅਸੀਂ ਕਵਰ ਕਰਾਂਗੇ ਔਰ ਸਾਰੀ ਉਹਦੀ ਵੀ ਗੱਲ ਕਰਾਂਗੇ ਬਾਕੀ ਖਬਰਾਂ ਚ ਅਮੈਰੀਕਾ ਤੋਂ ਨੇ ਮਿਡਲ ਈਸਟ ਤੋਂ ਨੇ ਪਾਕਿਸਤਾਨ ਤੋਂ ਪੰਜਾਬ ਤੋਂ ਇੰਡੀਆ ਤੋਂ ਸਪੋਰਟਸ ਦੀ ਖਬਰ ਵੀ ਬੜਾ ਕੁਛ ਕਿਉਂਕਿ ਸਵੇਰੇ ਹੁੰਦਾ ਇੱਕ ਫਾਰਮੈਟ ਜਿਹਾ ਸੈੱਟ ਕਰਨਾ ਹੁੰਦਾ ਸੋ ਉਹਦੇ ਵਿੱਚ ਕਿਤੇ ਨਾ ਕਿਤੇ ਦਿਲ ਦੇ ਵਿੱਚ ਇਹ ਵੀ ਸੀਗਾ ਕਿ ਦੋ ਅੱਜ ਅਸੀਂ ਸ਼ੋਅ ਵੀ ਡਿਸਕਸ ਕਰਨੇ ਹਜੇ ਦੂਸਰੇ ਸ਼ੋਅ ਡਿਸਕਸ ਕਰਨ ਦੀ ਵਾਰੀ ਨਹੀਂ ਆਈ ਔਰ ਜਿਹੜਾ ਦੂਸਰਾ ਸ਼ੋਅ ਹੈ ਉਹ ਵੀ ਕਮਾਲ ਦਾ ਮੈਂ ਅੱਗੇ ਚੱਲ ਕੇ ਉਹ ਵੀ ਡਿਸਕਸ ਕਰਦਾ ਤੇ ਕਿਉਂਕਿ ਛੋਟੇ ਸਰਦਾਰ ਜੀ ਦਵਿੰਦਰਪਾਲ ਸਿੰਘ ਹੋਣਾ ਦਾ ਸ਼ੋਅ ਅਸੀਂ ਡਿਸਕਸ ਕਰ ਰਹੇ ਹਾਂ ਸ਼ੋਅ ਮੈਂ ਹੁਣੇ ਹੀ ਬ੍ਰੇਕ ਤੋਂ ਬਾਅਦ ਥੈਂਕ ਯੂ ਟਾਈਮ ਵੀ ਹੋ ਗਿਆ ਰਿਕਾਰਡਡ ਬ੍ਰੇਕ ਵੀ ਨਹੀਂ ਲਿਆ ਹੋਈ ਰਿਕਾਰਡਡ ਬ੍ਰੇਕ ਵੱਲ ਵੱਧਦੇ ਹਾਂ ਥੈਂਕ ਯੂ ਟਾਈਮ ਲੈਂਦੇ ਹਾਂ ਰਿਕਾਰਡਡ ਬ੍ਰੇਕ ਵੱਲ ਲੈਂਦੇ ਹਾਂ ਪਰ ਮੈਂ ਪਰਮਾਤਮਾ ਦਾ ਕਿੰਨਾ ਸ਼ੁਕਰੀਆ ਅਦਾ ਕਰਾਂ ਕਿ ਉਹਨਾਂ ਨੇ ਅੱਜ ਕਾਲਰ ਦੇ ਜ਼ਰੀਏ ਸਾਰਿਆਂ ਦੇ ਜ਼ਰੀਏ ਇੱਕ ਸ਼ੋਅ ਨੂੰ ਇੱਕ ਡਿਫਰੈਂਟ ਡਾਇਰੈਕਸ਼ਨ ਦੇ ਦਿੱਤੀ ਹੈ ਮਿਊਜ਼ਿਕ ਦੀ ਦੇ ਦਿੱਤੀ ਹੈ ਸਭ ਮਿਊਜ਼ਿਕ ਦੀ ਗੱਲ ਕਰ ਰਹੇ ਨੇ ਸੋ ਜਿੰਨਾ ਸ਼ੁਕਰ ਕਰੀਏ ਪਰਮਾਤਮਾ ਦਾ ਅਕਾਲ ਪੁਰਖ ਦਾ ਇਸ ਯੂਨੀਵਰਸ ਦਾ ਇਸ ਕੁਦਰਤ ਦਾ ਇਸ ਨੇਚਰ ਦਾ ਇਸ ਬ੍ਰਹਿਮੰਡ ਦਾ ਉਨਾ ਹੀ ਥੋੜਾ ਹੈ ਬਹੁਤ ਸ਼ੁਕਰੀਆ ਔਰ ਹੱਥ ਜੋੜ ਕੇ ਮੈਂ ਕਮਿਊਨਿਟੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਇੰਨੀ ਸਪੋਰਟ ਕਰਦੇ ਹੋ ਔਰ ਇਹਦੇ ਲਈ ਮੈਂ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਤਾਂ ਇਸ ਗੱਲ ਦਾ ਹੈ ਕਿ ਲਾਈਫ ਦਾਲ ਫੁਲਕਾ ਚੱਲ ਰਿਹਾ ਇਹ ਔਰ ਤੁਹਾਡੇ ਵੱਲੋਂ ਪਿਆਰ ਰਿਸਪੈਕਟ ਇੰਨੀ ਮਿਲਦੀ ਹੈ ਮੈਂ ਬਸ ਸ਼ੁਕਰੀਆ ਅਦਾ ਨਹੀਂ ਕਰ ਸਕਦਾ ਬਾਕੀ ਮੈਂ ਇਹੀ ਕਹਾਂਗਾ ਜੇ ਸਾਡੇ ਲਈ ਕੋਈ ਸੇਵਾ ਹੈ ਔਰ ਜੇ ਅਸੀਂ ਪੋਸੀਬਲ ਕੁਛ ਕਰ ਸਕਦੇ ਹਾਂ ਤਾਂ ਤੁਸੀਂ ਜ਼ਰੂਰ ਹੁਕਮ ਕਰਨਾ 416-475-5000 ਅੱਜ ਸ਼ਾਮ ਦਵਿੰਦਰਪਾਲ ਹੋਣਾ ਦਾ ਇਸ਼ੂ ਹੈ ਮੈਂ ਇੱਕ ਚੀਜ਼ ਜ਼ਰੂਰ ਆਉਂਦੀ ਹੈ ਕਲੀਅਰ ਕਰ ਦੇਵਾਂ ਕਿ ਕੋਈ ਸ਼ਾਇਦ ਇਹ ਵੀ ਸੋਚ ਸਕਦਾ ਹੈ ਕਿ ਲੱਗਦਾ ਹੈ ਕਿ ਵਾਈ ਮੀਡੀਆ ਨੂੰ ਬੜੀ ਵੱਡੀ ਕੋਈ ਸਪੋਂਸਰਸ਼ਿਪ ਮਿਲੀ ਹੈ ਜਾਂ ਕੋਈ ਬਹੁਤ ਜ਼ਿਆਦਾ ਪੈਸੇ ਮਿਲੇ ਹੈ ਔਰ ਆਈ ਹੋਪ ਕਿ ਪ੍ਰਮੋਟਰ ਜਿਹੜੀ ਗੱਲ ਮੈਂ ਅਗਲੀ ਕਹਿਣ ਲੱਗਾ ਹੈ ਉਹ ਮਾਇੰਡ ਨਾ ਨਹੀਂ ਕਰਨਗੇ ਮੈਨੂੰ ਇੱਕ ਮੇਰੇ ਭਰਾ ਨੇ ਸਿਮਰਨ ਸਾਹਿਬ ਉਹਨਾਂ ਦਾ ਹੁਕਮ ਹੋਇਆ ਕਿ ਅਸੀਂ ਉਹ ਤੁਹਾਡੇ ਸਟੂਡੀਓ ਚ ਆ ਰਹੇ ਨੇ ਉਹਨਾਂ ਤੇ ਐਡ ਦੀ ਵੀ ਨਹੀਂ ਗੱਲ ਕੀਤੀ ਉਹਨਾਂ ਕਿਹਾ ਜੀ ਆ ਰਹੇ ਨੇ ਮੈਂ ਕਿਹਾ ਜੀ ਆ ਜਾਓ ਔਰ ਇੱਕ ਚੀਜ਼ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਔਰ ਕਈ ਮੇਰੇ ਮੀਡੀਆ ਦੇ ਵਿੱਚ ਉਸਤਾਦ ਵੀ ਹੈਗੇ ਨੇ ਪਰ ਇੱਕ ਚੀਜ਼ ਮੈਂ ਮੇਰੇ ਕਈ ਉਸਤਾਦਾਂ ਨੇ ਮੈਨੂੰ ਸਿਖਾਈ ਜ਼ਰੂਰ ਔਰ ਉਹਨਾਂ ਨੇ ਕਿਹਾ ਕਿ ਜੀ ਜਦੋਂ ਗੱਲ ਵਪਾਰ ਦੀ ਹੋਵੇ ਜਦੋਂ ਗੱਲ ਪੈਸੇ ਲੈਣ ਦੀ ਹੋਵੇ ਤੇ ਫਿਰ ਉਸ ਜ਼ਮਾਨੇ ਦੇ ਵਿੱਚ ਅਖਬਾਰਾਂ ਮੈਂ ਨਿਊਜ਼ ਪੇਪਰ ਤੋਂ ਸ਼ੁਰੂ ਕੀਤੀ ਸੀ ਸੋ ਮੇਰੇ ਬੜੇ ਸਾਰੇ ਉਸਤਾਦਾਂ ਤੋਂ ਮੈਂ ਕਈ ਸਾਰੀਆਂ ਚੀਜ਼ਾਂ ਸਿੱਖੀਆਂ ਬਟ ਇੱਕ ਇਹ ਵੀ ਗੱਲ ਸੀਗੀ ਵੀ $15 ਦੀ ਵੀ ਐਡ ਜਿਹੜੀ ਹੈ ਨਾ ਪੈਸੇ ਲੈ ਕੇ ਕਰਨੀ ਹੈ ਫ੍ਰੀ ਚ ਨਹੀਂ ਕਰਨੀ ਤੇ ਤਾਂ ਹੀ ਰਿਸਪੈਕਟ ਬਣਦੀ ਹੈ ਮੀਡੀਆ ਦੀ ਬਟ ਮੈਂ ਉਹ ਚੀਜ਼ ਸਿੱਖੀ ਨਹੀਂ ਕਿਉਂਕਿ ਉਹੀ ਬੁੱਢਾ ਜੀ ਵਾਲੀ ਗੱਲ ਕਿ ਹਰ ਚੀਜ਼ ਚਾਹੇ ਕਿਸੇ ਵੀ ਗ੍ਰੰਥ ਚ ਵੀ ਲਿਖੀ ਹੋਵੇ ਆਪਣੇ ਆਪ ਵੀ ਸੋਚੋ ਫਿਰ ਉਹਨੂੰ ਜੇ ਠੀਕ ਲੱਗੇ ਤਾਂ ਉਹਨੂੰ ਓਬੇ ਕਰੋ ਸੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਮੈਂ ਵਪਾਰ ਤੋਂ ਅਲੱਗ ਹੀ ਰੱਖਦਾ ਸੋ ਇਹਦੇ ਵਿੱਚ ਮੈਂ ਇੰਨੀ ਕਹਿ ਦਵਾਂ ਕਿ ਦਵਿੰਦਰਪਾਲ ਹੁਣ ਦੇ ਸ਼ੋਅ ਦੇ ਵਾਸਤੇ ਅਸੀਂ ਕੋਈ ਵੀ ਸਾਨੂੰ ਕੋਈ ਸਪੋਂਸਰਸ਼ਿਪ ਨਹੀਂ ਅਸੀਂ ਲਈ, ਨਾ ਕੋਈ ਪੇਮੈਂਟ ਲਈ, ਇੱਕ ਡਾਲਰ ਵੀ ਨਹੀਂ ਲਿਆ। ਮੈਂ ਕੋਈ ਆਈ ਐਮ ਨਾਟ ਟ੍ਰਾਇੰਗ ਟੂ ਬ੍ਰੈਗ ਅਬਾਊਟ ਦਿਸ ਥਿੰਗ, ਬਟ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਬਹੁਤ ਸਾਰੇ ਕੰਮ ਅਸੀਂ ਮੀਡੀਆ ਚ ਰਹਿੰਦੇ ਹਾਂ, ਹੁਣ ਫੋਰ ਮੀ ਇਟਸ ਮੀਡੀਆ ਇੱਕ ਕੰਮ ਵੀ ਜ਼ਰੂਰ ਹੈ, ਮੇਰੀ ਜੋਬ ਹੈ, ਮੇਰਾ ਕੰਮ ਵੀ ਹੈ, ਬਟ ਇੱਕ ਕਮਿਊਨਿਟੀ ਸਰਵਿਸ ਸਾਰੇ ਆਪਣੇ ਯੰਗਸਟਰਸ ਨੂੰ ਵੀ, ਬੱਚੇ ਜਿਹੜੇ ਸਾਰੇ ਕੰਮ ਕਰ ਰਹੇ ਆ, ਤਾਨੀਆ ਜੀ ਤੁਸੀਂ ਵੀ ਸਾਰੇ, ਇਹਨਾਂ ਨੂੰ ਵੀ ਇਹੀ ਸਮਝਾਉਣਾ ਹੈ ਕਿ ਇੱਕ ਪਹਿਲਾਂ ਮੇਰੇ ਲਈ ਇੱਕ ਹੁਣ ਇੱਕ ਕਮਿਊਨਿਟੀ ਸਰਵਿਸ ਹੈ। ਸੋ ਇਹ ਵੀ ਜਿਹੜਾ ਸ਼ੋਅ ਹੈ ਇਹਦੇ, ਇਹ ਵੀ ਮੇਰੇ ਲਈ ਇੱਕ ਕਮਿਊਨਿਟੀ ਸਰਵਿਸ ਹੈ, ਕਿਉਂਕਿ ਉਹ ਬੱਚਾ ਐਡੀ ਦੂਰੋਂ ਆਇਆ ਔਰ ਬਹੁਤ ਵਧੀਆ ਬੱਚਾ ਹੈ। ਸੋ ਮੈਂ ਕਿਹਾ ਜੀ ਦਵਿੰਦਰਪਾਲ ਸਿੰਘ ਉਹਨਾਂ ਨੂੰ ਸਾਡੇ ਵੱਲੋਂ ਵੀ ਇੱਕ ਛੋਟੀ ਜੀ ਇਹ ਭੇਟ ਹੈ ਕਿ ਅਸੀਂ ਉਹਨਾਂ ਨੂੰ ਸਪੋਰਟ ਵੀ ਕਰਾਂਗੇ, ਪ੍ਰਮੋਟ ਵੀ ਕਰਾਂਗੇ, ਮੈਂ ਖੁਦ ਵੀ ਹਾਜ਼ਰ ਹੋਵਾਂਗਾ ਔਰ ਹੋਰ ਵੀ ਆਪਣੀ ਫੈਮਿਲੀ ਦੇ ਨਾਲ ਹਾਜ਼ਰ ਹੋਵਾਂਗਾ ਔਰ ਤੁਹਾਨੂੰ ਸਪੋਰਟ ਕਰਾਂਗੇ। ਸ਼ੋਅ ਮੈਨੂੰ ਪਤਾ ਨਹੀਂ ਕਿੰਨਾ ਕੁ ਉਹਨਾਂ ਦਾ ਵਿਕਿਆ ਨਹੀਂ ਵਿਕਿਆ, ਕੱਲ ਮੈਨੂੰ ਤਾਂ ਕੱਲ ਹੀ ਮਿਲੇ ਨੇ ਆ ਕੇ, ਤੇ ਮੈਂ ਬਲਕਿ ਉਹਨਾਂ ਨੂੰ ਕਿਹਾ ਵੀ ਕਿ ਜਦੋਂ ਕੋਈ ਐਸੀ ਗੱਲਬਾਤ ਹੁੰਦੀ ਹੈ ਯਾਰ ਫਿਕਰ ਨਾ ਕਰ, ਉਹ ਹੁਣ ਹੁੰਦਾ ਕੀ ਹੈ ਪ੍ਰਮੋਟਰ ਝਿਜਕਦੇ ਨੇ ਕਿ ਵਾਈ ਮੀਡੀਆ ਕੋਲ ਜਾਵਾਂਗੇ। ਦੇਖੋ ਪ੍ਰਮਾਤਮਾ ਦੀ ਮਿਹਰ ਹੈ, ਅੱਜ ਵਾਈ ਮੀਡੀਆ ਅਸੀਂ ਕੰਮ ਵੀ ਬਹੁਤ ਮਿਹਨਤ ਨਾਲ ਕਰਦੇ ਹਾਂ ਤੇ ਅਸੀਂ ਪੈਸੇ ਵੀ ਫਿਰ ਰੀਜ਼ਨੇਬਲ ਤੇ ਚਾਰਜ ਕਰਾਂਗੇ ਨਾ। ਲੇਕਿਨ ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਹੁਕਮ ਕਰਦਿਆ ਕਰੋ, ਜਦੋਂ ਕੰਮ ਕੋਈ ਵਧੀਆ ਕਮਿਊਨਿਟੀ ਦਾ ਕੌਜ਼ ਹੈ, ਕੋਈ ਸਰਵਿਸ ਹੈ, ਫਿਰ ਉੱਥੇ ਪੈਸੇ ਅਸੀਂ ਸਗੋਂ ਚਾਰ ਪੈਸੇ ਲਗਾ ਕੇ ਜਾਵਾਂਗੇ ਸ਼ੋਅ ਦੇ ਉੱਤੇ, ਫਿਰ ਅਸੀਂ ਪੈਸੇ ਨਹੀਂ ਮੰਗਦੇ ਕੋਈ, ਠੀਕ ਨਹੀਂ। ਤੇ ਇਹ ਦਵਿੰਦਰਪਾਲ ਇਹ ਵੀ ਸਾਡੇ ਨਾਲ, ਅਸੀਂ ਰੂਹ ਦੇ ਨਾਲ ਇਹਨੂੰ ਪਿਆਰ ਕਰਦੇ ਹਾਂ ਔਰ ਮੈਂ ਬਹੁਤ ਖੁਸ਼ ਹੁੰਦਾ ਸੀ ਜਦੋਂ ਸਾਰੇ ਤਾਰੀਫ ਕਰਦੇ ਸੀ ਇਹਨਾਂ ਦੀ, ਸਲਮਾਨ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ, ਲਤਾ ਮੰਗੇਸ਼ਕਰ ਜੀ ਵੀ, ਲੇਕਿਨ ਜਦੋਂ ਆਸ਼ਾ ਜੀ ਇਹਨਾਂ ਨੂੰ ਕਹਿੰਦੇ ਸੀ ਛੋਟੇ ਸਰਦਾਰ ਜੀ ਮੈਨੂੰ ਬਹੁਤ ਅੱਛੇ ਲੱਗਦੇ ਹਾਂ, ਤਾਂ ਮੈਂ ਬਹੁਤ ਖੁਸ਼ ਹੁੰਦਾ। ਮੈਂ ਇਹਨਾਂ ਦੇ ਕਦੇ ਫਿਰ ਐਪੀਸੋਡ ਮਿਸ ਨਹੀਂ ਕੀਤਾ ਅੰਟਿਲ ਹੀ ਕੈਪਟ ਔਨ ਪਰਫਾਰਮਿੰਗ ਐਂਡ ਵਿਨਿੰਗ ਦਾ ਸ਼ੋ। ਸੋ ਬਹੁਤ ਮਜ਼ਾ ਆਉਂਦਾ ਸੀ ਮੈਨੂੰ, ਤਾਂ ਜਦ ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਤਾਂ ਮੈਂ ਕਹਿੰਦਾ ਇਹ ਸਾਡਾ ਭਰਾ ਛੋਟਾ, ਇਹਨੂੰ ਤੇ ਅਸੀਂ ਸਪੋਰਟ ਪੂਰੀ ਦਵਿੰਦਰਪਾਲ ਨੂੰ ਛੋਟੇ ਸਰਦਾਰ ਜੀ ਨੂੰ ਸਪੋਰਟ ਕਰਨੀ ਕਰਨੀ ਹੈ। ਸੋ ਬਾਕੀ ਜਿਹੜਾ ਅਸਲੀ ਸ਼ੋਅ ਆ, ਤਾਨੀਆ ਜੀ ਨੂੰ ਪਤਾ ਹੈ ਕਿ ਜਿਹੜੇ ਸ਼ੋਅ ਦੇ ਸਾਨੂੰ ਪੈਸੇ ਵੀ ਦਿੱਤੇ ਔਰ ਸ਼ੋਅ ਵੀ ਉਹ ਵੀ ਇੱਕ ਕਮਾਲ ਦਾ ਹੈ, ਅਗਸਤ ਦੇ ਵਿੱਚ ਹੈ। ਤਾਨੀਆ ਜੀ ਜਿਨ੍ਹਾਂ ਦੇ ਕੱਲ ਦੇ ਪੈਸੇ ਵੀ ਆ ਗਏ ਆ ਤੇ ਜਿਨ੍ਹਾਂ ਦੇ ਬੜੇ ਪੈਸੇ, ਜਿਨ੍ਹਾਂ ਤੋਂ ਕਾਫੀ ਪੈਸੇ ਵੀ ਲਏ ਹੋਏ ਆ, ਉਹ ਸ਼ੋਅ ਦਾ ਮੈਂ ਜ਼ਿਕਰ ਵੀ ਨਹੀਂ ਕੀਤਾ, ਟਾਈਮ ਹੋ ਗਿਆ 10:30 ਵਜ ਗਏ ਆ, ਤੇ ਉਹਨਾਂ ਨੇ ਐਡਵਾਂਸ ਪੇਮੈਂਟ ਵੀ ਕਰਤੀ ਮੇਰੇ ਖਿਆਲ ਦੇ ਨਾਲ ਸ਼ਾਇਦ, ਪਰ ਕੱਲ ਬੜਾ ਵੱਡਾ ਕੰਟਰੈਕਟ ਇੱਕ ਹੋਰ ਆਇਆ ਪ੍ਰਮਾਤਮਾ ਦੀ ਮਿਹਰ ਨਾਲ, ਇੱਕ ਹੋਰ ਸ਼ੋਅ ਦਾ, ਤੇ ਉਹ ਮੈਂ ਹਜੇ ਤੱਕ ਇੱਕ ਲਾਈਨ ਵੀ ਨਹੀਂ ਬੋਲੀ ਉਹਦੇ ਬਾਰੇ। ਤੇ ਤਾਨੀਆ ਜੀ ਤੁਸੀਂ ਸਮਝ ਗਏ ਜੀ ਬਿਜ਼ਨਸ ਦੀ ਫਿਲੋਸਫੀ, ਠੀਕ ਹੈ ਆਪਾਂ ਬਿਜ਼ਨਸ ਵੀ ਕਰਨਾ, ਕੰਮ ਵੀ ਕਰਨਾ, ਬਿੱਲ ਵੀ ਦੇਣੇ ਆ, ਐਂਡ ਆਈ ਲਰਨਡ ਇਟ ਦਾ ਹਾਰਡ ਵੇ। ਮੈਂ 2002 ਤੋਂ ਲੈ ਕੇ 2010 ਤੱਕ ਨਾ ਇੱਦਾਂ ਹੀ ਸੋਚਦਾ ਸੀ ਵੀ ਕੰਮ ਆਪਣੇ ਆਪ ਹੀ ਚੱਲੇਗਾ। ਜਸਟਿਨ ਟਰੂਡੋ ਸਾਹਿਬ, ਜਿੱਦਾਂ ਮੈਂ ਲੀਵ ਦਾ ਪੋਲੀਟੀਕਲ ਕਨਵਰਸੇਸ਼ਨ ਅਸਾਈਡ, ਵਾਇਜ਼ ਪੋਲੀਟੀਕਲ ਨਹੀਂ ਹੋਣਾ ਚਾਹੁੰਦਾ, ਪਰ ਜਿੱਦਾਂ ਉਹ ਕਹਿੰਦੇ ਨੇ ਬਜਟ ਵਿਲ ਬੈਲੈਂਸ ਬਾਈ ਸੈਲਫ, ਸੋ ਮੈਂ ਵੀ ਇੱਦਾਂ ਹੀ ਸੋਚਦਾ ਸੀ ਵੀ ਬਿਜ਼ਨਸ ਜਿਹੜਾ ਆਪਣੇ ਆਪ ਚੱਲੇਗਾ। ਪਰ ਫਿਰ ਬੜੀ ਮੁਸ਼ਕਿਲਾਂ ਆਈਆਂ, 7-8 ਸਾਲ ਵੀ ਬਿੱਲ ਤੇ ਬੜੇ ਬੜੇ ਲੱਖਾਂ ਡਾਲਰ ਦੇ ਖੜੇ ਹੋ ਗਏ, ਤੇ ਉਧਰੋਂ ਜਿਹੜੀ ਲੋਕਾਂ ਤੋਂ ਪੈਸੇ ਲੈਣੇ ਆ ਉਹ ਮੈਂ ਇੰਨਾ ਹਿਚਕਿਚਾਉਂਦਾ ਸੀ ਵੀ ਪੈਸੇ ਮੰਗਣ ਦਾ ਮੇਰੇ ਤੋਂ ਹਿੰਮਤ ਹੀ ਨਹੀਂ ਪੈਂਦੀ ਸੀ। ਈਵਨ ਜੇ ਕਿਸੇ ਨੇ ਆਫਿਸ ਵਿੱਚ ਵੀ ਆ ਜਾਣਾ ਪੈਸੇ ਦੇਣ ਲਈ ਵੀ ਕਹਿ ਕੇ ਵੀ ਆਉਣਾ, ਉਹਨੂੰ ਵੀ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਚਾਹ ਪਾਣੀ ਪਕੌੜੇ ਖਾ ਪੀ ਕੇ ਉਹ ਨਹੀਂ ਨਹੀਂ ਜਾਣ ਦਿਓ। ਤੇ ਨਾਲ ਦੇ ਕਮਰੇ ਚ ਪ੍ਰੀਤ ਜੀ ਜਿੱਥੇ ਤੁਸੀਂ ਬੈਠੇ ਹੋ ਇਸ ਵੇਲੇ, ਇਹ ਮੇਰਾ ਤੇ ਹੁਣ ਕੋਈ ਆਫਿਸ ਹੀ ਨਹੀਂ ਹੈ, ਤੇ ਇਹ ਮੇਰਾ ਔਰ ਪ੍ਰੀਤ ਜੀ ਦਾ ਆਫਿਸ ਹੁੰਦਾ ਸੀ ਸਾਈਡ ਬਾਈ ਸਾਈਡ, ਜਿੱਥੇ ਤੁਸੀਂ ਇਸ ਵੇਲੇ ਤਾਨੀਆ ਜੀ ਬੈਠੇ ਹੋ। ਆਹ ਵਿੱਚ ਦੀਵਾਰ ਹੁੰਦੀ ਸੀ, ਇਹ ਛੋਟੇ ਛੋਟੇ ਸਾਡੇ ਦੋ ਆਫਿਸ ਹੁੰਦੇ ਸੀ, ਤੇ ਇਹ ਨਾਲ ਬੋਰਡ ਰੂਮ, ਅੱਜ ਤੁਹਾਡੇ ਸਾਹ ਨਾਲ ਇੱਥੇ ਬੋਰਡ ਰੂਮ ਹੈ ਨਾ, ਤੇ ਬੋਰਡ ਰੂਮ ਚ ਬੈਠੇ ਹੋਣਾ ਤੇ ਪ੍ਰੀਤ ਜੀ ਨੂੰ ਵੀ ਇੰਤਜ਼ਾਰ ਹੋਣਾ, ਤੇ ਉਹਨਾਂ ਨੇ ਵੀ ਕਹਿਣਾ ਕਿ ਬਈ ਹੁਣ ਕੋਈ ਆਇਆ ਤੇ ਫਿਰ ਪੇਮੈਂਟਸ ਤੇ ਦੇਣ ਵਾਲੀਆਂ, ਤੇ ਉਹਨਾਂ ਨੇ ਵੇਟ ਕਰਦੇ ਹੋਣਾ ਵੀ ਹੁਣ ਬਈ ਪੇਮੈਂਟ ਆਏਗੀ, ਤੇ ਉਹ ਬੰਦੇ ਨੇ ਆਉਣਾ ਆਫਿਸ ਆ ਕੇ, ਕਈ ਵਾਰ ਪੇਮੈਂਟ ਲੈਣੀ ਵੀ ਹੁੰਦੀ ਹੈ, ਉਹ ਮੈਂ ਨਹੀਂ ਕਹਿਣਾ ਉਹਨਾਂ ਨੂੰ, ਉਹ ਫਿਰ ਉਹਨਾਂ ਨੇ ਚਲੇ ਜਾਣਾ, ਤੇ ਫਿਰ ਪ੍ਰੀਤ ਜੀ ਨੂੰ ਪੁੱਛਣਾ ਵੀ ਹਾਂਜੀ ਪੇਮੈਂਟ ਹੋ ਗਈ, ਮੈਂ ਕਿਹਾ ਜੀ ਉਹ ਤਾਂ ਕਹਿ ਰਹੇ ਸੀਗੇ ਕਿ ਹਾਂਜੀ ਉਹ ਤੁਹਾਡਾ ਇੱਕ ਪੇਮੈਂਟ ਵੀ ਪੈਂਡਿੰਗ ਆ, ਤੇ ਮੈਂ ਕਿਹਾ ਨਹੀਂ ਜੀ ਉਹ ਕੋਈ ਨਹੀਂ ਰਹਿਣ ਦਿਓ ਫਿਰ ਆ ਜਾਏਗੀ, ਉਹ ਮੈਂ ਕਿਹਾ ਜੀ ਉਸ ਤੋਂ ਬਾਅਦ ਉਹ ਕਹਿੰਦੇ ਚਲੋ ਠੀਕ ਹੈ ਫਿਰ ਉਹ ਚਲੇ ਗਏ। ਉਹ ਫਿਰ ਉਹਨਾਂ ਨੇ ਅਪਸੈਟ ਹੋ ਜਾਣਾ, ਇਹ ਕਿੱਦਾਂ ਤੁਸੀਂ ਕੰਮ ਚਲਾਓਗੇ ਵੀ ਏਡੇ ਬਿੱਲ ਦੇਣ ਵਾਲੇ ਖੜੇ ਆ, ਤਨਖਾਹਾਂ ਦੇਣੀਆਂ, ਬਿੱਲ ਦੇਣੇ, ਇੰਨੇ ਬੜੇ ਬੜੇ ਅਖਬਾਰ ਦੇ, ਪ੍ਰਿੰਟਰ ਦੇ, ਰੇਡੀਓ ਦੇ, ਤੇ ਤੁਸੀਂ ਇਹ ਕੰਮ ਕਿੱਦਾਂ ਚਲਾਈ ਜਾ ਰਹੇ ਹੋ। ਫਿਰ 2010 ਦੇ ਵਿੱਚ ਨਾ ਅਸੀਂ ਪਾਲਿਸੀਜ਼ ਬੜੀਆਂ ਚੇਂਜ ਕੀਤੀਆਂ, ਬਹੁਤ ਸਾਰੀਆਂ ਪਾਲਿਸੀ ਚੇਂਜ ਕੀਤੀਆਂ। ਇੱਕ ਤੇ ਅਖਬਾਰ ਨਿਊਜ਼ ਪੇਪਰ ਦੇ ਵਿੱਚ ਫਰੰਟ ਪੇਜ ਤੇ ਐਡ ਨਹੀਂ ਲਗਾਵਾਂਗੇ, ਅਖਬਾਰ ਨੂੰ ਟੈਬਲੋਇਡ ਦੀ ਜਗ੍ਹਾ ਅਸੀਂ ਬ੍ਰੌਡਸ਼ੀਟ ਕੀਤਾ, 3 ਸੈਕਸ਼ਨ ਕੀਤੇ, ਖਰਚਾ ਵਧਾ ਦਿੱਤਾ, ਖਰਚੇ ਪਹਿਲਾਂ ਹੀ ਨਹੀਂ ਪੂਰੇ ਹੋ ਰਹੇ, ਖਰਚਾ ਹੋਰ ਵਧਾ ਦਿੱਤਾ 2009 ਦੇ ਵਿੱਚ 10 ਦੇ ਵਿੱਚ। ਅਵਾਰਡਸ ਨਾਈਟ ਕਰਨੀ ਸਟਾਰਟ ਕਰਤੀ ਸੀ ਅਸੀਂ 2007 ਦੇ ਵਿੱਚ, ਅਵਾਰਡਸ ਨਾਈਟ ਇੱਕ ਡਿਫਰੈਂਟ ਲੈਵਲ ਤੇ ਲੈ ਗਏ ਰੈਡੀਸਨ ਦੇ ਵਿੱਚ ਕਰਤੀ, ਬੜਾ ਕੁਝ ਅਸੀਂ ਖਰਚੇ ਬਹੁਤ ਵਧਾ ਦਿੱਤੇ। ਇੱਕ ਰੂਲ ਹੋਰ ਕੀਤਾ ਅਸੀਂ, ਕੰਮ ਕਰਾਂਗੇ ਵਧੀਆ, ਹੋਰ ਵਧੀਆ ਕਰਾਂਗੇ ਕੰਮ, ਲੇਕਿਨ ਨਾਲ ਦੀ ਨਾਲ ਅਸੀਂ ਫਿਰ ਰੂਲ ਰੱਖ ਲਿਆ। ਚਲੋ ਅੱਜ ਚੰਗੇ ਲੱਗਦੇ ਵੀ ਚਲੋ ਗੱਲ ਸ਼ੇਅਰ ਵੀ ਕਰ ਸਕਦਾ ਇਸ ਗੱਲ, ਮੈਂ ਕਿਹਾ ਜੀ ਪੇਮੈਂਟ 100 ਐਡਵਾਂਸ ਲੈਣੀ ਆ, ਤੇ ਅਸੀਂ ਦੋਨਾਂ ਨੇ ਫੈਸਲਾ ਕੀਤਾ, ਮੈਂ ਤੇ ਪ੍ਰੀਤ ਜੀ ਨੇ, ਤੇ ਅਸੀਂ ਕਿਹਾ ਵੀ ਪੇਮੈਂਟ ਨਾ, ਹੁਣ ਅਸੀਂ ਹਸਬੈਂਡ ਵਾਈਫ ਨੇ ਫੈਸਲਾ ਕਰ ਲਿਆ ਵੀ ਐਡਵਾਂਸ ਲੈਣੀ ਹੈ, ਨਹੀਂ ਤਾਂ ਕੁਛ ਤੇ ਮੈਂ ਡੇਲੀ ਲੈਪਟਾਪ ਦੇ ਉੱਤੇ ਹਿਸਾਬ ਕਿਤਾਬ ਲੇਖਾ ਜੋਖਾ ਲਿਖਣਾ ਹੀ ਲਿਖਣਾ ਵੀ ਕਿਹਦੇ ਤੋਂ ਕਿੰਨੇ ਪੈਸੇ ਲੈਣੇ ਦੇਣੇ ਤੇ ਐਕਸਲ ਸ਼ੀਟ ਤੇ ਜਿਹੜੇ ਪੈਸੇ ਲੈਣ ਵਾਲੇ ਸੀਗੇ ਉਹ ਲੱਖਾਂ ਡਾਲਰ ਇੱਧਰ ਉੱਧਰ ਜਦ ਬੜਾ ਦੁੱਖ ਹੋਣਾ ਸਾਲ ਦੇ ਐਂਡ ਚ ਇੰਨੇ ਲੱਖਾਂ ਡਾਲਰ ਇੱਦਾਂ ਹੀ ਜਾ ਰਹੇ ਆ ਜ਼ਾਇਆ ਜਾ ਰਹੇ ਵੀ ਮੰਗਣ ਦੀ ਹਿੰਮਤ ਨਹੀਂ ਹੈ ਕਿਸੇ ਨੂੰ ਮੈਂ ਪੈਸੇ ਮੰਗਾ ਔਰ ਇੱਧਰ ਦੇਣਦਾਰੀਆਂ ਖੜੀਆਂ ਨੇ ਤੇ ਫਿਰ ਅਸੀਂ 2010 ਦੇ ਵਿੱਚ ਦੈਟ ਵਾਜ਼ ਔਰ ਉਹ ਮੇਰੇ ਲਾਈਫ ਦੇ ਵਿੱਚ ਮੇਰੇ ਬਿਜ਼ਨਸ ਦਾ ਇੱਕ ਟਰਨਿੰਗ ਪੁਆਇੰਟ ਸੀਗਾ ਖਰਚੇ ਵਧਾ ਤੇ ਅਸੀਂ ਕਿਹਾ ਜੀ ਪੇਪਰ ਛੱਡੋ ਜੀ ਟੈਬਲੋਇਡ ਬੰਦ ਕਰੋ ਛੋਟਾ ਜਿਹਾ ਪੇਪਰ ਆਉਂਦਾ ਜੀ ਸਾਡਾ ਟੈਬਲੋਇਡ ਮੈਂ ਨਹੀਂ ਬ੍ਰੌਡਸ਼ੀਟ ਤਿੰਨ ਸੈਕਸ਼ਨ ਲੋਕ ਕਹਿੰਦੇ ਕੀ ਕਰੀ ਜਾ ਰਹੇ ਆ ਨਾਲ ਕੰਮ ਚੱਕ ਦਿਓ ਪੂਰਾ ਅਵਾਰਡਸ ਨਾਈਟ ਦਾ ਬੜਾ ਵੱਡਾ ਸਿਲਸਿਲਾ ਛੇੜ ਦਿੱਤਾ ਕਈ ਕੁਛ ਕੀਤਾ ਸੀ ਉਹਨਾਂ ਸਾਲਾਂ ਚ ਤੇ ਪੈਸੇ ਕਹਿ ਤੇ ਵੀ ਕੱਲ ਤੋਂ ਐਡ ਬੰਦ ਹੈ ਤੇ ਬੰਦ ਹੈ ਕੋਈ ਗੱਲ ਨਹੀਂ ਕੋਈ ਬੁਰਾ ਮੰਨੇ ਚੰਗਾ ਮੰਨੇ ਹਾਂ ਪੰਜ ਦਸ ਐਸੇ ਐਡਵਰਟਾਈਜ਼ਰ ਸੀਗੇ ਜਿਹਨਾਂ ਦਾ ਪਤਾ ਸੀਗਾ ਵੀ ਆਪੇ ਫੋਨ ਕਰਕੇ ਪੈਸੇ ਦੇ ਦੇਣੇ ਉਹਨਾਂ ਲਈ ਅਸੀਂ ਐਗਜ਼ੈਂਪਸ਼ਨ ਕਰ ਲਈ ਇਹ ਪੰਜ ਦਸ ਬਾਕੀ ਸਭ ਨੂੰ ਅਸੀਂ ਕਹਿਤਾ ਸੀ ਕਿ ਪੇਮੈਂਟ ਕੋਈ ਵੀ ਫੋਨ ਕਰਦਾ ਸੀ ਮੈਨੂੰ ਬੰਦੇ ਕਿ ਨਾਰਾਜ਼ ਵੀ ਹੋਇਆ ਨੇਮ ਦਮ ਕਈ ਬੰਦੇ ਨੇ ਗੁੱਸਾ ਵੀ ਕੀਤਾ ਮੈਂ ਕਹਿੰਦੇ ਪੇਮੈਂਟ ਮੈਨੂੰ ਹੁਣ ਐਡਵਾਂਸ ਚਾਹੀਦੀ ਵੀ ਮੈਂ 8 ਸਾਲ ਬਹੁਤ ਸਟਰਗਲ ਕੀਤੀ ਪਹਿਲਾਂ ਪੈਸੇ ਟੇਬਲ ਤੇ ਰੱਖੋ ਮੈਂ ਕੰਮ ਇੰਨੀ ਮਿਹਨਤ ਕਰਦਾ ਪਾਗਲਾਂ ਦੀ ਤਰ੍ਹਾਂ ਕੰਮ ਕਰਦਾ ਤੇ ਸੱਤੇ ਦਿਨ ਮੈਂ ਸੰਡੇ ਦਾ ਤਾਂ ਕੋਈ ਸਵਾਲ ਹੀ ਨਹੀਂ ਸੀਗਾ ਨਾ ਸੈਟਰਡੇ ਸੰਡੇ ਵੇਲੇ ਕੋਈ ਕੰਸੈਪਟ ਹੀ ਨਹੀਂ ਸੀਗਾ ਤੇ ਮੈਂ ਕਿਹਾ ਇੰਨਾ ਕੰਮ ਕਰ ਰਹੇ ਹਾਂ ਔਰ ਦੋਨੋਂ ਹਸਬੈਂਡ ਵੀ ਲੱਗੇ ਆ ਇੰਨੀ ਜਾਨ ਮਾਰੇ ਮੈਂ ਕਿਹਾ ਨਹੀਂ ਪੈਸੇ ਪਹਿਲਾਂ ਹੁਣ ਮੈਨੂੰ ਦਿਓ ਮੈਨੂੰ ਪੈਸੇ ਬਸ ਮੈਂ ਬਲੰਟ ਹੋਣ ਲੱਗ ਪਿਆ ਅਸੀਂ ਫੈਸਲਾ ਕਰ ਲਿਆ ਸੋ ਦੈਟ ਵਾਜ਼ ਅ ਟਰਨਿੰਗ ਪੁਆਇੰਟ ਆਫ ਮਾਈ ਬਿਜ਼ਨਸ ਉਸ ਤੋਂ ਬਾਅਦ ਫਿਰ ਸਿਸਟਮ ਇੰਨਾ ਕੁ ਵਧੀਆ ਹੋ ਕਿਉਂਕਿ ਜਦ ਕੰਮ ਤੁਸੀਂ ਵਧੀਆ ਕਰੋਗੇ ਪੈਸੇ ਔਰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਜੀ ਮੈਂ ਕਿਹਾ ਜੀ ਅੱਜ ਤੋਂ ਇੱਕ ਹੋਰ ਨਵਾਂ ਕੰਮ ਸ਼ੁਰੂ ਕਰੋ ਉਹ ਕੀ ਮੈਂ ਕਿਹਾ ਜੇ ਕੋਈ $100 ਮੰਗਦਾ ਨਾ ਤੇ ਆਪਾਂ ਕਹਿਣਾ ਜੀ ਬੰਦਾ ਆਉਂਦਾ ਜੀ ਕਹਿੰਦਾ ਜੀ ਤੁਸੀਂ $150 ਮੰਗਦੇ ਹੋ ਤੁਸੀਂ ਮਹਿੰਗੇ ਹੋ ਸ਼ਹਿਰ ਵਿੱਚ ਮੈਂ ਕਿਹਾ ਨਹੀਂ ਮੈਂ ਕਿਹਾ ਤੁਸੀਂ ਗਲਤ ਕਹਿ ਰਹੇ ਹੋ ਜੇ ਕੋਈ $100 ਮੰਗਦਾ ਨਾ ਤਾਂ ਮੈਂ 500 ਲਵਾਂਗਾ ਆਪਣੇ ਕੰਮ ਦੇ ਕੰਮ ਪਰ $1000 ਦਾ ਦਵਾਂਗਾ ਕੰਮ $1000 ਦਾ ਦਵਾਂਗਾ ਕਿਉਂਕਿ ਮਿਹਨਤ ਇੰਨੀ ਕਰਾਂਗਾ ਮੀਡੀਆ 'ਚ ਕੰਮ $1000 ਦਾ ਦਵਾਂਗਾ ਜੇ ਮਾਰਕੀਟ 'ਚ ਰੇਟ 100 ਹੈ ਤਾਂ ਤੁਸੀਂ ਮੈਨੂੰ ਆ ਕੇ ਕਹਿ ਦੋ ਯੁਧਵੀਰ ਜੀ ਤੁਸੀਂ ਵਾਈ ਮੀਡੀਆ ਮਹਿੰਗਾ ਹੈ ਤੁਸੀਂ 100 ਦਾ 150 ਲੈਂਦੇ ਹੋ ਮੈਂ ਕਹਿੰਦਾ ਫਿਰ ਤੁਸੀਂ ਹਜੇ ਸਾਨੂੰ ਜਾਣਿਆ ਨਹੀਂ ਜਾਓ ਘੁੰਮ ਫਿਰ ਕੇ ਆਓ ਹਜੇ ਹੋਰ 100 ਦਾ 150 ਨਹੀਂ ਮੈਂ 100 ਦਾ 500 ਲਵਾਂਗਾ ਪੈਸੇ ਵੀ ਐਡਵਾਂਸ ਲਵਾਂਗਾ ਠੀਕ ਹੈ ਔਰ ਪਰ ਮੀਡੀਆ ਐਸਾ ਖੜਾ ਕਰਾਂਗਾ ਕਿ ਠੀਕ ਹੈ ਮੈਂ ਕਿਹਾ ਜੀ ਪਰ ਗੁੱਸਾ ਮੰਨੋ ਨਾ ਮੰਨੋ ਇਹ ਕੰਮ ਬੰਦ ਉਧਾਰ ਵਾਲਾ ਕੰਮ ਬਿਲਕੁਲ ਬੰਦ ਕਰ ਦੇਣਾ ਕਿਉਂਕਿ ਮੇਰੇ ਕੋਲ ਪੈਸੇ ਮੰਗਣ ਦੀ ਹਿੰਮਤ ਨਹੀਂ ਹੈ ਬਾਅਦ 'ਚ ਮੈਂ ਤੁਹਾਨੂੰ ਫੋਨ ਕਰਾਂ ਨਹੀਂ ਉਹ ਟਰਬਲ ਮੈਂ ਨਹੀਂ ਲੈਣਾ ਚਾਹੁੰਦਾ ਉਹਨੇ ਸਾਰਾ ਉਹ 2010 ਦੇ ਵਿੱਚ ਇਟ ਚੇਂਜ ਦਾ ਇੰਟਾਇਰ ਕੰਪਲੈਕਸ਼ਨ ਆਫ ਦਾ ਗੇਮ ਪੂਰੀ ਗੇਮ ਚੇਂਜਰ ਸੀਗਾ ਮੇਰੇ ਵਾਸਤੇ ਉਸ ਤੋਂ ਬਾਅਦ ਪੈਸੇ ਦੀ ਵੀ ਦਿੱਕਤ ਸੈੱਟ ਹੋ ਗਈ ਸਾਰਾ ਕੁਝ ਕੰਮ ਤੇ ਫਿਰ ਮੇਰਾ ਫੋਕਸ ਹੋਰ ਜ਼ਿਆਦਾ ਕੰਮ ਤੇ ਆ ਕਿਉਂਕਿ ਅਸੀਂ ਕ੍ਰੀਏਟਿਵ ਬੰਦੇ ਹਾਂ ਅਸੀਂ ਸਾਡਾ ਅਸੀਂ ਚਾਹੁੰਦੇ ਹਾਂ ਸਾਡਾ ਤਾਂ ਧਿਆਨ ਅਸੀਂ ਕ੍ਰੀਏਟਿਵ ਬੰਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਰਟਿਸਟ ਹਾਂ ਕ੍ਰੀਏਟਿਵ ਹਾਂ ਸਾਡਾ ਧਿਆਨ ਮੀਡੀਆ 'ਚ ਹੈ ਤੁਸੀਂ ਸਾਨੂੰ ਸਪੋਰਟਸ ਦੀ ਗੱਲ ਕਰਾਓ ਇਕਨੋਮੀ ਦੀ ਰੋਜ਼ ਸਾਰੀਆਂ ਅਖਬਾਰਾਂ ਪੜ੍ਹੀਆਂ ਤਿਆਰ ਹੈ ਪੋਲੀਟਿਕਸ ਦੀ ਸਿਆਸਤ ਦੀ ਅਸੀਂ ਉਧਰ ਫੋਕਸ ਕਰਨਾ ਚਾਹੁੰਦੇ ਹਾਂ ਅਸੀਂ ਇਹ ਨਹੀਂ ਚਾਹੁੰਦੇ ਕਿ ਜੀ ਤੁਹਾਡੀ ਤੁਸੀਂ ਐਡ ਦੇ ਕੇ ਚਲੇ ਗਏ ਅਸੀਂ ਤੁਹਾਡੇ ਪਿੱਛੇ ਮੈਂ ਤਾਂ ਕਿਹਾ ਹੈ ਮੈਨੂੰ ਆਫਿਸ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ ਇੱਥੇ ਅਕਾਊਂਟਿੰਗ ਦਾ ਆਫਿਸ ਪ੍ਰੀਤ ਜੀ ਸੰਭਾਲਦੇ ਸੀ ਇੱਧਰ ਮੇਰਾ ਛੋਟਾ ਜਿਹਾ ਆਫਿਸ ਸੀਗਾ ਇੱਥੇ ਹੁਣ ਅਸੀਂ ਇੱਥੇ ਸਟੂਡੀਓ ਬਣਾ ਦਿੱਤਾ ਹੈ ਕਿਉਂਕਿ ਮੈਨੂੰ ਜ਼ਰੂਰਤ ਨਹੀਂ ਹੁਣ ਆਫਿਸ ਦੀ ਮੈਂ ਤੇ ਬਾਹਰ ਹੀ ਮੀਟਿੰਗਸ ਕਰ ਲੈਂਦਾ ਪ੍ਰੀਤ ਜੀ ਨੂੰ ਵੀ ਹੁਣ ਆਫਿਸ ਦੀ ਜ਼ਰੂਰਤ ਨਹੀਂ ਹੈ ਤੇ ਇਹ ਤੁਹਾਡਾ ਸਟੂਡੀਓ ਬਣ ਗਿਆ ਰੇਡੀਓ ਦਾ ਇਹ ਨਾਲ ਜਿਹੜਾ ਬੋਰਡ ਰੂਮ ਸੀ ਇੱਥੇ ਲੋਕਾਂ ਨੇ ਆਉਣਾ ਕਹਿਣਾ ਕਿ ਹਾਂਜੀ ਉਹ ਯਾਰ ਯੁੱਧ ਵੀ ਮੈਥੋਂ ਨਿਕਲ ਰਿਹਾ ਸੀ ਤੁਹਾਡੇ 2-3 ਮਹੀਨੇ ਹੋ ਗਏ ਅਸੀਂ ਈਮੇਲ ਕਰ ਦੇਣੀ ਥੋੜਾ ਬਹੁਤ ਫੋਨ ਕਰਨਾ ਕਿਸੇ ਨੇ ਆਫਿਸ ਤੋਂ ਚਿਜਕਦੇ ਗੱਲ ਹੀ ਨਹੀਂ ਕਰਦੇ ਸੀ 3-4 ਮਹੀਨੇ ਹੋ ਗਏ ਬੰਦੇ ਦੀ ਪੇਮੈਂਟ ਡਿਊ ਹੈ $5,000-7,000 ਦੇਣ ਵਾਲਾ ਉਹ ਖੁਦ ਫੋਨ ਕਰਕੇ ਕਹਿ ਰਿਹਾ ਮੈਂ ਆਫਿਸ ਆ ਰਿਹਾ ਉਹਨੇ ਆਫਿਸ ਆਉਣਾ ਆਓ ਜੀ ਅਸੀਂ ਉਹ ਸਭ ਨੇ ਮਿਸਿਸ ਆਗਾ ਸਵੀਟ ਆ ਮਿਸ ਆਗਾ ਸਵੀਟ ਤੋਂ ਚਾਹ ਪਕੌੜੇ ਸਮੋਸੇ ਲਿਆ ਕੇ ਬਹਿ ਜਾਣਾ 1-1.5 ਘੰਟਾ ਗੱਪਸ਼ਪ ਚੱਲ ਰਹੀ ਹੈ ਮੇਰਾ ਧਿਆਨ ਹੁੰਦਾ ਸੀ ਪੇਮੈਂਟ ਕਰਨੀ ਹੈ ਚੈੱਕ ਦੀ ਬੰਦਾ ਗੱਲ ਕਰੇਗਾ ਬੰਦੇ ਨੇ ਜਾਂਦੇ ਹੋਏ ਹਲਕਾ ਜਿਹਾ ਜੇ ਪੁੱਛਣਾ ਯਾਰ ਤੁਹਾਡੀ ਇੱਕ ਪੇਮੈਂਟ ਦੇਣ ਵਾਲੀ ਸੀ ਅਸੀਂ ਮੈਂ ਕਹਿੰਦਾ ਹਾਂਜੀ ਹਾਂਜੀ ਉਹ ਮੈਂ ਕਿਹਾ ਕੋਈ ਨਹੀਂ ਫਿਰ ਆ ਜਾਏਗੀ ਮਤਲਬ ਸਾਡੇ ਜਿਸ ਤਰ੍ਹਾਂ ਸਟਾਈਲ ਹੈ ਆਪਣੇ ਪੰਜਾਬੀਆਂ ਦਾ ਇੱਦਾਂ ਹੀ ਉਹ ਬੰਦੇ ਨੇ ਕਹਿਣਾ ਚਲੋ ਠੀਕ ਹੈ ਉਹਨਾਂ ਨੇ ਗੱਡੀ ਲੈ ਕੇ ਉਹ ਬਾਅਦ ਦੇ ਵਿੱਚ ਫਿਰ ਮੈਨੂੰ ਪ੍ਰੀਤ ਜੀ ਨੇ ਬੜੀ ਕਲਾਸ ਉਹ ਕਹਿੰਦਾ ਕੀ ਕਰੀ ਜਾ ਰਹੇ ਹੋ ਤੁਸੀਂ ਇੱਦਾਂ ਕਿੱਦਾਂ ਕੰਮ ਚੱਲੇਗਾ ਉਹ ਬੰਦਾ ਆਇਆ ਹੈਗਾ ਪੇਮੈਂਟ ਖੁੱਲ ਕੇ ਮੰਗੋ ਫਿਰ ਅਸੀਂ ਕਿਹਾ ਵੀ ਵਾਕਈ ਵੀ ਇਹ ਤਾਂ ਗੜਬੜ ਹੋ ਰਹੀ ਬਹੁਤ ਜ਼ਿਆਦਾ ਜਿਹਨਾਂ ਦੇ ਦੇਣੇ ਪੈਸੇ ਉਹ ਖੜੇ ਨੇ ਤੇ ਇੱਧਰ ਲੈਣ ਵਾਲੇ ਜਿਹੜੇ ਆ ਰਹੇ ਨੇ ਉਹ ਫਿਰ ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਮੰਗੇ ਜਾ ਰਹੇ ਉਹ ਕਹਿੰਦੇ ਇਹਨੂੰ ਚੇਂਜ ਕਰੋ ਨਹੀਂ ਤਾਂ ਕੰਮ ਨਹੀਂ ਫਿਰ ਸੈੱਟ ਹੋਣਾ ਇਹਨੂੰ ਉਹ ਬੜਾ ਅਪਸੈਟ ਹੁੰਦਾ ਸੀ ਇਹਨੂੰ ਚੇਂਜ ਕਰੋ ਫਿਰ ਅਸੀਂ ਚੇਂਜ ਕੀਤਾ ਚਲੋ ਇਹ ਗੱਲ ਫਿਰ ਅੱਜ ਤੁਹਾਡੇ ਨਾਲ ਸ਼ੇਅਰ ਕਰਤੀ ਪਹਿਲੀ ਵਾਰੀ ਬਟ ਕੋਈ ਵੀ ਬੰਦਾ ਬਿਜ਼ਨਸ ਕਰਦਾ ਪੈਸੇ ਕੰਮ ਕਰੋ ਬਿਲਕੁਲ ਨੰਬਰ 1 ਮਿਹਨਤ ਪਾ ਦਿਓ ਰੂਹ ਫੂਕ ਦਿਓ ਕੰਮ ਦੇ ਵਿੱਚ ਜੇ ਤੁਸੀਂ ਸ਼ੈਫ ਹੋ ਰੈਸਟੋਰੈਂਟ ਚਲਾ ਰਹੇ ਹੋ ਰੀਅਲ ਸਟੇਟ 'ਚੋਂ ਮੌਰਗੇਜ 'ਚੋਂ ਕੁਛ ਵੀ ਹੋ ਪਰ ਬੰਦੇ ਨੂੰ ਕਲੀਅਰ ਕਹਿ ਦਿਓ ਮੇਰੇ ਕੋਲ ਇੱਕ ਰੈਸਟੋਰੈਂਟ ਦੇ ਵਿੱਚ ਨਾ 27 ਸਾਲ ਦੀ ਯੰਗ ਲੜਕੀ ਉਹ ਬਹੁਤ ਵਧੀਆ ਉਹਨਾਂ ਰੈਸਟੋਰੈਂਟ ਬਿਜ਼ਨਸ ਆਈ ਵਿਲ ਨੋਟ ਨੇਮ ਦੇਮ ਤੇ ਉਹ ਮੇਰੇ ਕੋਲ ਆਈ ਤੇ ਕਹਿੰਦੀ ਜੀ ਮੈਨੂੰ ਬਸ ਇਹੀ ਦਿੱਕਤ ਹੈ ਕਿ ਲੋਕ ਕਹਿੰਦੇ ਤੁਹਾਡਾ ਰੈਸਟੋਰੈਂਟ ਬੜਾ ਮਹਿੰਗਾ ਔਰ ਵਾਕਈ ਉਹਨਾਂ ਦਾ ਸਭ ਤੋਂ ਜ਼ਿਆਦਾ ਮਹਿੰਗਾ ਯਾਰਕਵਿਲ ਦੇ ਵਿੱਚ ਉਹਨਾਂ ਦਾ ਰੈਸਟੋਰੈਂਟ ਚਲੋ ਕਹੋ ਤਾਂ ਨਾਮ ਵੀ ਲੈ ਦਿੰਦਾ ਯਾਰਕਵਿਲ 'ਚ ਮੇਰੀ ਤਾਂ ਆਪਣੀ ਫਿਲੋਸਫੀ ਇਹੀ ਹੈ, ਬੰਦਾ ਕਹਿੰਦਾ ਜੀ ਵਾਈ ਮੀਡੀਆ ਮਹਿੰਗਾ, $100 ਦੀ ਜਗ੍ਹਾ ਤੁਹਾਡਾ 150 ਜਾਂ 200, ਮੈਂ ਕਿਹਾ ਕਮਾਲ ਕਰੀ ਜਾ ਰਹੇ ਹੋ, ਤੁਹਾਨੂੰ ਕਿਹਨੇ ਕਿਹਾ ਮੈਂ 100 ਦਾ 200 ਲਵਾਂਗਾ, ਮੈਂ ਤਾਂ 100 ਦਾ 500 ਲਵਾਂਗਾ, ਇਹ ਤਾਂ ਮੇਰੇ ਲਈ ਕੰਪਲੀਮੈਂਟ ਥੋੜੀ ਆ, ਮਜ਼ਾਕ ਕਰ ਰਹੇ ਹੋ ਤੁਸੀਂ ਮੈਨੂੰ, 100 ਬੰਦਾ ਮਾਰਕੀਟ $100 ਮੰਗ ਰਿਹਾ ਤੇ ਮੈਂ 200 ਮੰਗਦਾ, ਨਹੀਂ ਮੈਂ 500 ਜੇ ਪੈਸੇ ਲੈਣੇ, ਜਿੱਦਾਂ ਹੁਣ ਦਵਿੰਦਰ ਪਾਲ ਦਾ ਜੇ ਨਹੀਂ ਲੈਣੇ ਤਾਂ ਫਿਰ ਨਹੀਂ ਲੈਣੇ, ਇਹ ਵੀ ਨਾਲ ਹੈ ਵੀ ਜਿੱਥੇ ਫਿਰ ਪਿਆਰ ਹੈ ਉੱਥੇ ਫਿਰ ਮੈਂ ਉੱਥੇ ਵਪਾਰ ਬਿਜ਼ਨਸ ਨਹੀਂ ਆਉਣ ਦਿੰਦਾ ਵਿੱਚ, ਉੱਥੇ ਫਿਰ ਠੀਕ ਹੈ, ਮੈਂ ਕਹਿੰਦਾ ਵੀ ਠੀਕ ਹੈ, ਜਿੱਥੇ ਪਿਆਰ ਹੈ ਜਿੱਥੇ ਉਹ ਗੱਲ ਹੋ ਗਈ ਫਿਰ ਉਹ ਗੱਲ ਵੱਖਰੀ ਹੈ, ਲੇਕਿਨ ਜਿੱਥੇ ਫਿਰ ਮੈਂ ਕੰਮ ਕਰਦਾ ਤੇ ਫਿਰ ਉੱਥੇ ਫਿਰ ਮੈਂ ਕਹਿੰਦਾ ਵੀ ਨਹੀਂ, ਫਿਰ 100 ਦਾ 200 ਨਹੀਂ, ਫਿਰ 100 ਦਾ ਕੰਮ ਮੇਰਾ, ਜਦੋਂ ਮੈਂ ਕੰਮ ਦੇ ਵਿੱਚ ਏਡੀ ਮਿਹਨਤ ਪਾਈ ਹੈ ਜਾਨ ਪਾਈ ਹੈ, ਉਹ ਇੰਡੀਆ ਦੇ ਵਿੱਚ ਨਾ ਕਰਨਾਟਕਾ ਸਰਕਾਰ ਨੇ ਇੱਕ ਰੂਲ ਲੈ ਕੇ ਆ ਰਹੇ ਹੈ ਕਿ ਰੋਜ਼ 14 ਘੰਟੇ, ਗਵਰਨਮੈਂਟ ਲੈ ਕੇ ਆ ਰਹੀ ਹੈ ਕਰਨਾਟਕਾ ਗਵਰਨਮੈਂਟ, ਕਿਉਂਕਿ ਰੋਜ਼ 14 ਘੰਟੇ ਤੁਸੀਂ ਕੰਮ ਕਰਨਾ ਤੇ 14 ਘੰਟੇ ਅਲਾਓ ਕਰ ਰਹੇ, ਮਤਲਬ ਕੰਪਨੀ ਨੂੰ, ਪ੍ਰਾਈਵੇਟ ਕੰਪਨੀ ਨੂੰ ਅਲਾਓ ਕਰ ਰਹੇ ਵੀ ਤੁਸੀਂ ਰੋਜ਼ 14 ਘੰਟੇ ਕੰਮ ਜੇ ਕੋਈ ਇੰਪਲੋਈ ਤੋਂ ਕਰਾਉਣਾ ਚਾਹੀਦਾ ਕਰਾ ਸਕਦਾ ਹੈ, ਕਰਨਾਟਕਾ ਗਵਰਨਮੈਂਟ ਰੂਲ ਲੈ ਕੇ ਆ ਰਹੀ ਹੈ। ਨਰਾਇਣ ਮੂਰਤੀ ਉਹਨਾਂ ਨੇ ਵੀ ਕਿਹਾ ਕਿ 70 ਆਵਰ 70 ਘੰਟੇ 80 ਘੰਟੇ ਕੰਮ ਕਰਨਾ ਚਾਹੀਦਾ, ਠੀਕ ਹੈ, ਤੇ ਮੈਂ ਕਿਹਾ ਜੀ ਇਹ ਤਾਂ ਰੂਲ ਹਜੇ ਅੱਜ ਲੈ ਕੇ ਆ ਰਹੇ ਆ, ਤੇ ਮੈਂ ਤੇ ਪਤਾ ਨੀ ਕਿੰਨੇ ਸਾਲਾਂ ਦਾ ਰੋਜ਼ ਦਾ 14 ਘੰਟੇ 16 ਘੰਟੇ ਕੰਮ ਕਰਦਾ ਹੀ ਕਰਦਾ ਹੈ, ਤੇ ਜੇ ਅਸੀਂ ਇੰਨਾ ਕਰਦੇ ਹਾਂ ਤਾਂ ਫਿਰ ਕੰਮ ਉਹ ਪਕੜੋ ਵੀ ਦੁਨੀਆਂ ਕਹੇ ਕਿ ਵਾਹ ਸਵਾਦ ਆ ਗਿਆ, ਠੀਕ ਹੈ। ਖੈਰ ਥੈਂਕ ਯੂ ਟਾਈਮ ਵਾਈ ਮੀਡੀਆ, ਥੈਂਕ ਯੂ ਟਾਈਮ, 30 ਸੈਕਿੰਡ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਅਲਤਾਫ ਸਾਹਿਬ ਤੁਹਾਡੀ ਕਾਲ, ਹਰਪਾਲ ਜੀ, ਕੁਲਦੀਪ ਗਰੇਵਾਲ ਸਾਹਿਬ, ਸੰਦੀਪ ਸਾਹਿਬ, ਸਭ ਕਾਲ ਆਉਂਦੇ ਕਰਾਂਗੇ, ਸੋਰੀ ਮੈਂ ਸਮੇਂ ਜ਼ਿਆਦਾ ਲੱਗਿਆ, ਬਟ ਹਾਂਜੀ ਹਾਂਜੀ ਗੋ ਹੈਡ, ਹਾਂਜੀ ਹਾਂਜੀ
ਹਾਂਜੀ,
ਸੌਰਵ ਰਤਨ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ ਜੀ, ਠੀਕ ਹੈ ਜੀ,
ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਫਾਰ ਗਿਵਿੰਗ ਟਾਈਮ, ਐਂਡ ਯੂ ਨੋ ਆਪਣੇ ਇਸ ਪਲੇਟਫਾਰਮ ਦੀ ਖੂਬਸੂਰਤੀ ਇਹ ਹੈ
ਜੀ ਜੀ
ਕਿ ਇੱਥੇ ਖੁੱਲੀਆਂ ਗੱਲਾਂ ਖੁੱਲ੍ਹ ਦਿਲੀ ਨਾਲ ਕੀਤੀਆਂ ਜਾਂਦੀਆਂ, ਅੱਜ ਮੈਂ ਵਰਡ ਯੂਜ਼ ਕਰ ਰਿਹਾ, ਖੁੱਲੀਆਂ ਗੱਲਾਂ ਖੁੱਲ੍ਹ ਦਿਲੀ ਨਾਲ, ਮੀਨਸ ਕਿ ਜਦੋਂ ਹੁਣ ਤੁਸੀਂ ਆਪਣੇ ਭਾਵ ਰੱਖ ਰਹੇ ਸੀਗੇ
ਜੀ ਜੀ,
ਔਰ ਜਿਹਦੇ ਵਿੱਚ ਪਰਸਨਲ ਬਿਜ਼ਨਸ ਆਰਗੇਨਾਈਜੇਸ਼ਨਲ ਸਾਰੀਆਂ ਚੀਜ਼ਾਂ ਇਨਵੋਲਵ ਸੀ, ਤੁਸੀਂ ਖੁੱਲ੍ਹ ਕੇ ਖੁੱਲ੍ਹ ਦਿਲੀ ਨਾਲ ਰੱਖੀਆਂ, ਔਰ ਉਹਦੇ ਵਿੱਚ ਮਕਸਦ ਦੋ ਹੀ ਸੀਗੇ ਕਿ ਅੱਛਾ ਕੰਮ ਤੇ ਅੱਛੇ ਪੈਸੇ, ਮੀਨਸ ਕਿ ਨੋ ਮਨੀ ਫਾਰ ਬੈਡ ਵਰਕ ਐਂਡ ਗੁੱਡ ਵਰਕ ਸ਼ੁਡ ਆਲਵੇਜ਼ ਬੀ ਕੰਪਨਸੇਟਡ ਨਾਈਸਲੀ, ਸੋ ਥੈਂਕ ਯੂ ਐਂਡ ਥੈਂਕ ਯੂ ਵੈਰੀ ਮਚ।
ਤੁਸੀਂ ਤੇ ਸਰ ਤੁਹਾਡੇ ਨਾਲ ਤੇ ਆਪਣਾ ਇੰਨਾ ਪੁਰਾਣਾ ਪਿਆਰ ਹੈ, ਔਰ ਮੈਂ ਇਹ ਗੱਲ ਸਿਰਫ ਇੱਕ ਹੀ ਬੰਦੇ ਲਈ ਕਹਿੰਦਾ, ਸਿਰਫ ਇੱਕ ਬੰਦੇ ਲਈ, ਸਾਡੇ ਸਾਰੇ ਜਿੰਨੇ ਵੀ ਸਾਰੇ ਬਹੁਤ ਹਾਈਲੀ ਰਿਸਪੈਕਟਡ ਨੇ, ਐਂਡ ਆਈ ਐਮ ਨੋਟ ਐਟ ਆਲ ਟ੍ਰਾਇੰਗ ਟੂ ਰੈਸੀਪਗੇਟ, ਸਿਰਫ ਇੱਕ ਬੰਦੇ ਲਈ ਤਾਨੀਆ ਜੀ ਮੈਂ ਕਹਿੰਦਾ ਆ ਕਿ ਜਿਨ੍ਹਾਂ ਕੋਲ ਮੈਂ ਖੁਦ ਗਿਆ ਸੀਗਾ, ਨੋਟ ਫੋਰ ਕਿ ਮੈਂ ਇਹਨਾਂ ਤੋਂ ਕੋਈ ਬਿਜ਼ਨਸ ਚਾਹੁੰਦਾ ਸੀ, ਪੈਸੇ ਚਾਹੁੰਦਾ ਸੀ, ਮੈਂ ਸੌਰਵ ਰਤਨ ਜੀ ਨੂੰ ਬੜਾ ਪਸੰਦ ਕਰਦਾ ਐਜ਼ ਐਨ ਇੰਡੀਵਿਜੁਅਲ, ਇਜ਼ ਅ ਗ੍ਰੇਟ ਇੰਡੀਵਿਜੁਅਲ, ਤੋ ਮੈਂ ਖੁਦ ਇਹਨਾਂ ਕੋਲ ਜਦੋਂ ਗੱਲ ਹੋਈ ਇਹਨਾਂ ਦੇ ਨਾਲ, ਤੇ ਮੈਂ ਕਿਹਾ ਜੀ ਮੈਂ ਖੁਦ ਚਾਹੁੰਦਾ ਤੁਹਾਡੇ ਨਾਲ ਕੰਮ ਕਰਨਾ, ਕਿਉਂਕਿ ਜਿਹੜਾ ਨਾ ਮੀਡੀਆ ਆ, ਇੱਕ ਚੀਜ਼ ਹੋਰ ਆ, ਕੋਈ ਕਹਿੰਦਾ ਜੀ ਪੈਸੇ ਨਾਲ ਚੱਲਦਾ, ਤੇ ਮੈਂ ਕਹਿੰਦਾ ਜੀ ਜੇ ਮੀਡੀਆ ਇਕੱਲੇ ਪੈਸੇ ਨਾਲ, ਠੀਕ ਹੈ ਪੈਸੇ ਵੀ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ, ਆਈ ਲਰਨਡ ਇਟ ਦਾ ਹਾਰਡ ਵੇ, ਲੇਕਿਨ ਇਕੱਲਾ ਪੈਸੇ ਦੇ ਨਾਲ ਹੀ ਚੱਲਦਾ ਹੁੰਦਾ ਤੇ ਫਿਰ ਅੰਬਾਨੀ ਸਾਹਿਬ, ਤੁਸੀਂ ਦੇਖਿਆ ਨਾ ਹੁਣੇ ਉਹਨਾਂ ਦੇ ਬੇਟੇ ਦੀ ਵੈਡਿੰਗ ਹੋਈ, ਅਨੰਤ ਆਈ ਥਿੰਕ ਉਹਨਾਂ ਦਾ ਨਾਮ ਬੇਟੇ ਦੀ ਵੈਡਿੰਗ ਹੋਈ, ਤੇ ਮਤਲਬ 1000 ਕਰੋੜ ਰੁਪਏ ਉਹਨੇ ਲਗਾ ਦਿੱਤਾ, ਦੁਨੀਆਂ ਦੇ ਵਿੱਚ ਕੋਈ ਐਸਾ ਸਿੰਗਰ, ਕੁਛ ਐਸਾ ਲੀਡਰ, ਬਿਜ਼ਨਸ ਲੀਡਰ ਸਿੰਗਰ ਦੁਨੀਆਂ ਦਾ ਕੋਈ ਐਸਾ ਨਹੀਂ ਸੀਗਾ ਕਿ ਜਿਹਨੂੰ, ਕਿਉਂਕਿ ਏਸ਼ੀਆ ਦੇ ਰਿਚੈਸਟ ਬੰਦਾ ਦੁਨੀਆਂ ਦਾ 8ਵੇਂ 10ਵੇਂ ਨੰਬਰ ਤੇ ਨਾਮ ਆਉਂਦਾ ਹੀ ਰਹਿੰਦਾ, ਔਰ ਇਹ ਤੇ ਉਹ ਨਾ ਕਿ ਜਿਹੜਾ ਆਫੀਸ਼ੀਅਲ ਹੈ, ਚਲੋ ਆਪਾਂ ਐਸੀ ਗੱਲ ਨਹੀਂ ਕਰ, ਮਤਲਬ ਬਹੁਤ ਹੀ ਵੱਖਰੀ ਲੀਗ ਚ ਹੈਗੇ ਆ, ਤੇ ਦੁਨੀਆਂ ਦਾ ਹਰ ਬੰਦਾ ਉਹਨਾਂ ਦੇ ਕੋਲ ਆਇਆ, ਮਤਲਬ ਅੰਬਾਨੀ ਵਗੈਰਾ ਦੇ ਕੋਲ, ਲੇਕਿਨ ਮੀਡੀਆ ਉਹਨਾਂ ਨੇ ਆਪਣਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਾ ਸਕੇ, ਕਿਉਂਕਿ ਮੀਡੀਆ ਇਕੱਲੇ ਪੈਸੇ ਨਾਲ ਨਹੀਂ ਚੱਲਦਾ, ਉਹਨਾਂ ਨੇ ਫਿਰ ਫਾਈਨਲੀ ਕੀਤਾ ਕਿ NDTV ਨੂੰ ਪੈਸੇ ਦੀ ਲੋੜ, ਜਿਹੜੇ ਮੀਡੀਆ ਚਲਾਉਂਦੇ ਨੇ ਉਹਨਾਂ ਨੂੰ ਸਭ ਨੂੰ ਲੋੜ ਹੀ ਰਹਿੰਦੀ ਹੈ ਪੈਸੇ ਦੀ, ਤੇ ਪ੍ਰਣਬ ਰਾਏ ਨੂੰ ਉਹਨਾਂ ਨੇ 500 ਕਰੋੜ ਰੁਪਏ ਉਧਾਰਾ ਦੇ ਕੇ ਕਿ 500 ਕਰੋੜ ਲੈ ਲਓ ਤੇ ਜੇ ਵਾਪਸ ਨਹੀਂ ਕਰੋਗੇ ਤਾਂ ਸਾਡਾ 25% ਸ਼ੇਅਰ ਪੈ ਜਾਏਗਾ ਤੁਹਾਡਾ NDTV ਚ, ਉਹਨਾਂ ਨੇ ਪੈਸੇ ਦੇ ਦਿੱਤੇ, ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਹੋਰ ਮੌਕਾ ਮਿਲਿਆ News18 ਦਾ ਵੀ ਹੈ, ਖਰੀਦ ਸਕਦੇ ਹੋ ਤੁਸੀਂ ਪੂਰਾ, ਰਾਜਦੀਪ ਸਰਦੇਸਾਈ, ਸਾਗਰਿਕਾ ਘੋਸ਼ ਵਗੈਰਾ ਸਾਰੇ ਹੋਰ ਜਿੰਨੇ ਸੀਗੇ ਇਹਨਾਂ ਨੇ, ਉਹ ਫਿਰ ਉਹਨਾਂ ਨੇ ਉਹ ਮੀਡੀਆ ਬਾਏ ਕਰ ਲਿਆ, ਫਿਰ ਅਗਲੇ ਬੰਦੇ ਜਿਹੜੇ ਸੇਠ ਨੇ ਅੰਬਾਨੀ ਤੋਂ ਬਾਅਦ ਅਦਾਨੀ, ਗੌਤਮ ਅਦਾਨੀ, ਠੀਕ ਹੈ, ਸੋ ਮੁਕੇਸ਼ ਅੰਬਾਨੀ ਤੋਂ ਬਾਅਦ ਗੌਤਮ ਅਦਾਨੀ ਕੋਲ ਬੜਾ ਪੈਸਾ ਆਇਆ ਤੇ ਉਹਨਾਂ ਨੇ ਫਿਰ NDTV ਖਰੀਦ ਲਿਆ, ਇਹਨਾਂ ਦਾ ਆਪਣਾ News18 ਨੈਟਵਰਕ ਦੁਨੀਆ ਭਰ ਦਾ, ਜਿਹਦਾ News18 ਪੰਜਾਬ ਵੀ ਹੈ ਸਾਰਾ, ਉਹ ਵੀ ਹੈ, ਇਲੋਨ ਮਸਕ ਉਹਦੇ ਕੋਲ ਜੇ ਪੈਸਾ ਆਇਆ ਤੇ ਉਹਨੇ ਜਿਹੜਾ $24-25 ਬਿਲੀਅਨ ਤੋਂ ਵੱਧ ਦਾ ਨਹੀਂ ਸੀਗਾ ਟਵਿੱਟਰ, ਉਹ ਸੌਰਵ ਰਤਨ ਸਾਹਿਬ ਬੈਟਰ ਐਕਸਪਲੇਨ ਕਰਨਗੇ ਵੀ ਮਾਰਕੀਟ ਕਿੱਦਾਂ ਬਿਹੇਵ ਕਰਦੀ ਹੈ, ਉਹ 25-26 ਮੈਕਸਿਮਮ, ਮਤਲਬ 25-26 ਮਿਲੀਅਨ ਡਾਲਰ ਦਾ, ਬਿਲੀਅਨ ਦਾ ਸੋਰੀ, 25-26 ਬਿਲੀਅਨ ਡਾਲਰ ਤੋਂ ਉੱਪਰ ਨਹੀਂ ਸੀਗਾ, 44 ਬਿਲੀਅਨ ਚ ਖਰੀਦ ਲਿਆ, ਅੱਜ ਉਹਦੀ ਮਾਰਕੀਟ ਵੈਲਿਊ ਨਾ 25 billion ਹੈ ਨਾ 44 billion ਜਿੰਨੇ ਦਾ ਖਰੀਦਾ, ਮੇਰਾ ਨੀ ਖਿਆਲ ਵੀ ਸੌਰਵ ਰਤਨ ਜੀ ਐਸਟੀਮੇਟ ਕਰਕੇ ਦੱਸਣਗੇ, ਪਰ ਮੈਂ ਰਿਪੋਰਟ ਪੜ੍ਹ ਰਿਹਾ ਸੀਗਾ BNN ਦੇ ਉੱਤੇ, ਔਰ ਇਕੋਨੋਮਿਸਟ ਨੇ ਵੀ ਰਿਪੋਰਟ ਤਿਆਰ ਕੀਤੀ ਹੈ, ਫਿਰ ਫਾਈਨੈਂਸ਼ੀਅਲ ਪੋਸਟ ਨੇ ਵੀ, ਅੱਜ 10 to 15 billion ਤੋਂ ਉੱਪਰ ਨਹੀਂ ਹੈ। ਬਟ
ਬਿਲਕੁਲ
ਹਾਂਜੀ, ਤੁਸੀਂ ਤਾਂ ਜਾਣਦੇ ਹੋ ਸਾਰੀ ਗੱਲਬਾਤ, ਤੇ ਉਹਨਾਂ ਨੇ ਸਰ ਮਤਲਬ ਕਿ ਪਰ ਮੀਡੀਆ ਉਹਨਾਂ ਤੋਂ ਵੀ ਨਹੀਂ ਕ੍ਰੀਏਟ ਹੋਇਆ। ਅੱਜ ਡੋਨਲਡ ਟਰੰਪ ਟਵਿੱਟਰ ਤੇ ਚਲਾਇਆ ਸਾਰੀ ਸਰਕਾਰ, ਉਹਨੇ 4 ਸਾਲ ਅਮਰੀਕਾ ਦੀ ਗਵਰਨਮੈਂਟ ਟਵਿੱਟਰ ਤੇ ਚਲਾਉਂਦੇ ਰਹੇ ਡੋਨਲਡ ਟਰੰਪ, ਲੇਕਿਨ ਟਵਿੱਟਰ ਤੇ ਬੈਨ ਹੋਇਆ ਤੇ ਦੁਬਾਰਾ ਉਹਨਾਂ ਕੋਲ ਮੀਡੀਆ ਦ ਟਰੁੱਥ ਉਹਨਾਂ ਨੇ ਖੜਾ ਕੀਤਾ ਸੋਸ਼ਲ ਮੀਡੀਆ, ਬਟ ਉਹ ਮੀਡੀਆ ਡੋਨਲਡ ਟਰੰਪ ਵੀ ਨਹੀਂ ਖੜਾ ਕਰ ਸਕਿਆ। ਜੇ ਅਸੀਂ ਗੱਲ ਕਰੀਏ ਮਤਲਬ ਗੱਲ ਲੰਬੀ ਹੋ ਜਾਏਗੀ, ਈਵਨ ਸਾਡੇ ਇੱਥੇ ਟੋਰੋਂਟੋ ਸਟਾਰ ਆ, ਹੁਣ ਟੋਰੋਂਟੋ ਸਟਾਰ ਸਾਰੇ ਜਾਣਦੇ ਆ, ਆਪਣਾ ਕਿਸੇ ਟਾਈਮ ਆਪਣਾ ਇੰਡੀਅਨ ਬੰਦਾ ਓਨ ਕਰਦਾ ਸੀ ਪ੍ਰੇਮ ਵਸਤਾ ਫੇਅਰ ਫੈਕਸ ਵਾਲੇ, ਉਹਨਾਂ ਦਾ ਟੋਰੋਂਟੋ ਸਟਾਰ, ਫਿਰ ਟੋਰੋਂਟੋ ਸਟਾਰ ਜਦੋਂ ਵਿਕਿਆ, ਜਿਹੜੇ ਬੰਦੇ ਪ੍ਰੇਮ ਵਸਾ ਹੋਣਾ ਦੇ ਨਾਲ ਆਪਣੇ ਇੰਡੀਅਨ ਭਾਈਚਾਰੇ ਤੋਂ ਹੈਗੇ ਨੇ, ਉਹਨਾਂ ਨਾਲ ਕੰਮ ਕਰਦੇ ਸੀ, ਸੋ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ, ਜਿਹੜੇ ਦੋ ਬੰਦੇ ਨੇ ਬਾਏ ਕੀਤਾ, ਜਿਹੜੇ ਦੋ ਪਰਿਵਾਰਾਂ ਨੇ ਬਾਏ ਕੀਤਾ ਟੋਰੋਂਟੋ ਸਟਾਰ, ਉਹਦੇ ਵਿੱਚੋਂ ਇੱਕ ਬੰਦਾ ਪ੍ਰੇਮ ਵਸਾ ਸਾਹਿਬ ਨਾਲ, ਫੇਅਰ ਫੈਕਸ ਵਾਲੇ ਜਿਹੜੇ ਹੈਗੇ ਨੇ ਪ੍ਰੇਮ ਵਸਾ ਸਾਹਿਬ, ਸੋ ਪ੍ਰੇਮ ਵਸਾ ਸਾਹਿਬ ਨਾਲ ਉਹ ਬੰਦੇ ਕੰਮ ਕਰਦੇ ਸੀ, ਉਹਨਾਂ ਨੇ ਫਿਰ ਟੋਰੋਂਟੋ ਸਟਾਰ ਬਾਏ ਕੀਤਾ, ਫਿਰ ਇੱਕ ਪਾਰਟਨਰ ਹਟ ਗਿਆ, ਇੱਕ ਪਾਰਟਨਰ ਹਜੇ ਵੀ ਹੈ। ਸੋ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਟੋਰੋਂਟੋ ਸਟਾਰ ਤੋਂ ਲੈ ਕੇ ਟਵਿੱਟਰ ਤੋਂ ਲੈ ਕੇ NDTV ਤੋਂ ਲੈ ਕੇ News18 ਸਭ ਖਰੀਦਣਾ ਪਿਆ, ਕ੍ਰੀਏਟ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਜੇ ਕੋਈ ਪੁੱਛੇ ਮੀਡੀਆ ਚੱਲਦਾ ਕਾਹਦੇ ਨਾਲ ਆ, ਫਿਰ ਕਿਆ ਕੰਟੈਂਟ ਨਾਲ ਚੱਲਦਾ? ਬਿਲਕੁਲ, ਕੰਟੈਂਟ ਬਹੁਤ ਇੰਪੋਰਟੈਂਟ ਹੈ, ਕੰਟੈਂਟ ਬਹੁਤ ਇੰਪੋਰਟੈਂਟ ਹੈ, ਲੇਕਿਨ ਕੰਟੈਂਟ ਦੇ ਨਾਲ ਨਾਲ ਪੈਸੇ ਵੀ ਚਾਹੀਦੇ ਨੇ ਮੀਡੀਆ ਲਈ, ਤਾਂ ਕਿਆ ਕੰਟੈਂਟ ਨਾਲ ਚੱਲਦਾ ਮੀਡੀਆ, ਕਿਆ ਪੈਸੇ ਨਾਲ ਚੱਲਦਾ ਮੀਡੀਆ? ਮੈਂ ਕਹਿੰਦਾ ਨਹੀਂ, ਕੰਟੈਂਟ ਇਕੱਲਾ ਵੀ ਕੁਛ ਨਹੀਂ ਕਰ ਸਕਦਾ, ਬੜੇ ਬੜੇ ਲੋਕ ਆ, ਮਿਹਨਤੀ ਆ, ਕੰਟੈਂਟ ਆ, ਜਿਹਨਾਂ ਨੂੰ ਨੌਲੇਜ ਆ, ਪੈਸੇ ਨਾਲ ਚੱਲਦਾ ਨਹੀਂ, ਪੈਸਾ ਵੀ ਜ਼ਰੂਰੀ ਹੈ ਪਰ ਨਹੀਂ ਉਹਦੇ ਨਾਲ ਵੀ ਚੱਲਦਾ।
ਮੀਡੀਆ ਫਿਫਥ ਪਿੱਲਰ ਆਫ ਡੈਮੋਕ੍ਰੇਸੀ ਹੈ, ਮੀਡੀਆ ਦੇ ਵਿੱਚ ਕੰਟੈਂਟ, ਕ੍ਰੈਡੀਬਿਲਿਟੀ, ਡਿਲੀਵਰੈਂਸ ਤੇ ਅਪੀਲ ਮੀਨਸ ਕਨੈਕਸ਼ਨ, ਕਨੈਕਸ਼ਨ ਵਿਦ ਦ ਮਾਸਿਸ, ਜਿਵੇਂ ਤੁਸੀਂ ਬਹੁਤ ਸਹੀ ਗੱਲ ਕੀਤੀ ਹੈਗੀ ਹੈ ਕਿ ਤੁਹਾਡਾ ਜਦ ਤੱਕ ਕਨੈਕਸ਼ਨ ਨਹੀਂ ਬਣੇਗਾ ਮਾਸਿਸ ਦੇ ਨਾਲ, ਅਪੀਲ ਨਹੀਂ ਕ੍ਰੀਏਟ ਹੋਏਗੀ, ਉਹਦੇ ਲਈ ਕੰਟੈਂਟ ਅੱਛਾ ਨਹੀਂ ਹੈਗਾ, ਉਹਦੇ ਨਾਲ ਤੁਹਾਡੇ ਚੰਗੇ ਜਿਹੜੇ ਹੈਗੇ ਨੇ ਪ੍ਰੈਜੈਂਟਰ ਜਾਂ ਜਿਹੜੇ ਆਪਣੇ ਡਿਲੀਵਰ ਜਿਨ੍ਹਾਂ ਨੇ ਕਰਨਾ ਉਹ ਨਹੀਂ ਹੈਗੇ, ਤੇ ਤੁਹਾਡੀ ਕ੍ਰੈਡੀਬਿਲਿਟੀ, ਇਸ ਕਰਕੇ ਇਹ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਦੀ ਵੀ ਐਗਜ਼ਿਸਟੈਂਸ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਇਹ ਜਾਣਦੇ ਹੈਗੇ ਨੇ ਕਿ ਐਵੀਂ ਖ਼ਬਰਾਂ ਕੀ ਨੇ, ਸਹੀ ਖ਼ਬਰਾਂ ਕੀ ਨੇ, ਸੱਚੀਆਂ ਖ਼ਬਰਾਂ ਕੀ ਨੇ ਤੇ ਝੂਠੀਆਂ ਖ਼ਬਰਾਂ ਕੀ ਨੇ। ਭਾਵ ਕਿ ਜਨਤਾ ਜਨਾਰਦਨ ਬਹੁਤ ਸਿਆਣੀ ਹੈਗੀ ਹੈ, ਇਹ ਆਪ ਜੀ ਨੇ ਗੱਲ ਬਿਲਕੁਲ ਸਹੀ ਕਹੀ ਹੈਗੀ ਹੈ, ਮੀਡੀਆ ਦੀ ਜਿਹੜੀ ਯੋਗਤਾ ਹੈਗੀ ਹੈ, ਮੀਡੀਆ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ, ਮੀਡੀਆ ਦੀ ਜਿਹੜੀ ਜ਼ਰੂਰਤ ਹੈਗੀ ਹੈ ਸੋਸਾਇਟੀ ਨੂੰ, ਇਹਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ। ਹਾਂ, ਇਹਦੇ ਡਾਇਮੈਂਸ਼ਨ ਚੇਂਜ ਹੋਏ ਨੇ, ਇਹਦੇ ਡਾਇਨਾਮਿਕਸ ਚੇਂਜ ਹੋਏ ਨੇ, ਕਿਉਂਕਿ ਦੁਨੀਆ ਦੇ ਵਿੱਚ ਮੋਡ ਆਫ ਕਮਿਊਨੀਕੇਸ਼ਨ ਰੈਵੋਲੂਸ਼ਨਾਈਜ਼ ਹੋ ਗਿਆ। ਪਹਿਲਾਂ ਜਿਵੇਂ ਅਖਬਾਰ ਸੀ, ਰਸਾਲੇ ਸੀ, ਫਿਰ ਰੇਡੀਓ ਆਇਆ, ਫਿਰ TV ਆਇਆ, ਫਿਰ ਇੰਟਰਨੈਟ ਆਇਆ, ਹੁਣ ਸੋਸ਼ਲ ਮੀਡੀਆ, ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ। ਪਰ ਯਾਦ ਰੱਖੋ ਕਿ ਜਿਹੜਾ ਟੱਚ ਹੈਗਾ, ਮੀਨਸ ਕਿ ਟਚਿੰਗ ਦਾ ਹਾਰਟ ਆਫ ਦਾ ਇੰਡੀਵਿਜੁਅਲ ਇਜ਼ ਓਨਲੀ ਪੋਸੀਬਲ ਵਿਦ ਆਲ ਦੋਜ਼ ਥਿੰਗਸ ਆਈ ਜਸਟ ਸੈਡ। ਇਹ ਮੇਰਾ ਮੰਨਣਾ ਹੈ, ਆਈ ਮੇ ਬੀ ਸਿਵੀਅਰਲੀ ਰੋਂਗ, ਬਟ ਆਈ ਥਿੰਕ ਕਿ ਇਹ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਰਪੱਕਤਾ ਦੇ ਨਾਲ ਜਿਹੜੀ ਹੈਗੀ ਹੈ ਇਹ ਸਾਹਮਣੇ ਆਏਗੀ। ਹਾਂ, ਇਹ ਜ਼ਰੂਰ ਹੈ, ਜਿਹੜੇ ਲੋਕ ਇਸ ਲੜ ਨੂੰ ਫੜ ਕੇ ਨਹੀਂ ਚੱਲਣਗੇ ਉਹ ਮੀਡੀਆ ਦਾ ਡਿਮਾਈਸ ਹੋਣਾ ਪੱਕਾ, ਕਾਰਨ ਕਿ ਤੁਹਾਨੂੰ ਸਮੇਂ ਦੇ ਨਾਲ ਚੱਲਣਾ ਪਏਗਾ, ਲੇਕਿਨ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਇੱਕ ਯੋਗਦਾਨ ਹੈ ਉਹ ਹਮੇਸ਼ਾ ਅਜਾਈ ਨਹੀਂ ਜਾ ਸਕਦਾ, ਉਹ ਹਮੇਸ਼ਾ ਜਿਹੜਾ ਹੈਗਾ ਰਿਸੀਵ ਹੋਏਗਾ ਤੇ ਉਹਦੀ ਕ੍ਰੈਡੀਬਿਲਿਟੀ ਬਣੀ ਰਹੇਗੀ। ਇਹ ਮੇਰਾ ਮੰਨਣਾ ਹੈ ਜੀ।
ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ, ਯੂ ਅਲੂਡਿਡ ਟੂਵਰਡਸ ਦ ਰਾਈਟ ਰੀਜ਼ਨ, ਜਿਹਨੂੰ ਮੈਂ ਸਮਝਦਾ ਕਿ ਮੀਡੀਆ ਕਿਸ ਵਜ੍ਹਾ ਦੇ ਨਾਲ ਚੱਲਦਾ ਹੈ, ਉਹ ਹੈਗਾ ਜੀ, ਬਿਲਕੁਲ ਤੁਸੀਂ ਠੀਕ ਕਿਹਾ, ਉਹ ਚੱਲਦਾ ਹੈ ਕਮਿਊਨਿਟੀ ਦੀ ਸਪੋਰਟ ਦੇ ਨਾਲ। ਜੇ ਤੁਹਾਨੂੰ ਲੋਕ ਪਿਆਰ ਕਰਦੇ ਨੇ, ਸਪੋਰਟ ਕਰਦੇ ਨੇ, ਆਪਾਂ ਹਾਲਾਂਕਿ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਉਹਦੇ ਵਿੱਚ ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਸੋਚਦੇ ਹਾਂ, ਹੁਣ ਮੈਂ ਉਹਦਾ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਉਹ ਵੀ ਕੋਟ ਕਰ ਦਿੰਦਾ। ਅਮਰੀਕਾ ਦੇ ਵਿੱਚ 40-50 ਸਾਲ ਤੋਂ ਕੋਈ ਨਵਾਂ ਚੈਨਲ ਨਹੀਂ ਆਇਆ ਸੀਗਾ, ABC ਸੀਗਾ, NBC ਸੀਗਾ ਜਾਂ ਫਿਰ CNN, ਗਲਫ ਵਾਰ ਤੋਂ ਬਾਅਦ ਨੰਬਰ 1 ਤੇ CNN ਆ ਗਿਆ ਸੀ, 3 ਬੜੇ ਨੈਟਵਰਕ ਸੀਗੇ, ਨਿਊਜ਼ ਨੈਟਵਰਕ ਸੀਗੇ, ਉਸ ਤੋਂ ਬਾਅਦ ਕੋਈ ਬੜਾ ਚੈਨਲ ਨਹੀਂ ਆਇਆ। ਗੂਗਲ ਨੇ ਸੋਚਿਆ, ਜਨਰਲ ਇਲੈਕਟ੍ਰਿਕ ਨੇ ਸੋਚਿਆ, ਕਈਆਂ ਨੇ ਹੋਰ ਸੋਚਿਆ ਕਿ ਅਸੀਂ ਤਿਆਰੀ ਕਰ ਰਹੇ ਹਾਂ, ਔਰ 2-3 ਬੜੇ ਚੈਨਲ ਦੀ ਤਿਆਰੀ ਚੱਲ ਰਹੀ ਸੀਗੀ, ਔਰ 2-3 ਨੇ ਐਲਾਨ ਕਰ ਦਿੱਤਾ ਕਿ ਅਸੀਂ ਬੜੇ ਚੈਨਲ ਲੈ ਕੇ ਆ ਰਹੇ ਹਾਂ। 50 ਸਾਲ ਤੱਕ ਕੋਈ ਨਹੀਂ ਆਇਆ, ਉਸ ਦਰਮਿਆਨ ਰੋਜਰ ਐਲਸ ਨੇ ਰੂਪਰਟ ਮਰਡੋਕ ਨੂੰ ਕਿਹਾ ਵੀ $500 million ਦਿਓ ਮੈਨੂੰ ਸਾਹਿਬ ਤੇ ਐਸਾ ਚੈਨਲ ਖੜਾ ਕਰਾਂਗੇ ਕਿ ਦੁਨੀਆਂ ਯਾਦ ਕਰੇਗੀ ਤੇ ਉਹਨੇ ਖੜਾ ਕਰ ਦਿੱਤਾ ਫੌਕਸ ਨਿਊਜ਼ ਉਹ ਗਲਤ ਸੀਗੀਆਂ ਖਬਰਾਂ ਸਹੀ ਸੀ ਅੱਜ ਉਸ ਡਿਸਕਸ਼ਨ ਚ ਨਹੀਂ ਜਾਵਾਂਗੇ ਲੇਕਿਨ ਫੌਕਸ ਨਿਊਜ਼ ਦੇ ਵਿੱਚ ਉਹਨੇ ਚੈਨਲ ਖੜਾ ਕਰ ਦਿੱਤਾ ਔਰ ਉਹਨੇ 4 ਸਾਲਾਂ ਦੇ ਵਿੱਚ ਹੀ ਉਹਨੇ CNN ABC NBC ਸਭ ਨੂੰ ਪਿੱਛੇ ਛੱਡ ਦਿਆ ਮਤਲਬ ਕਿ ਅਮਰੀਕਾ ਦੇ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਔਰ ਅੱਜ ਤੱਕ ਵੀ ਨੰਬਰ 1 ਹੈ ਉਹਨੂੰ ਕੋਈ ਬੀਟ ਨਹੀਂ ਕਰ ਸਕਿਆ ਫੌਕਸ ਨਿਊਜ਼ ਨੂੰ 2000 ਤੋਂ ਲੈ ਕੇ 2024 ਚੜ ਗਿਆ ਹਰ ਸਾਲ ਸਭ ਤੋਂ ਜ਼ਿਆਦਾ ਪੈਸਾ ਸਭ ਤੋਂ ਜ਼ਿਆਦਾ ਵਿਊਰ ਰੇਟਿੰਗ ਉਹ ਤਾਂ ਗੱਲ ਸਿੱਧੀ ਰੇਟਿੰਗ ਦੀ ਹੈ ਨਾ ਜਿਹਦੀ ਰੇਟਿੰਗ ਹੈ ਪੈਸਾ ਉਹਨੂੰ ਦੇਣਾ ਹੀ ਦੇਣਾ ਐਡ ਏਜੰਸੀਜ਼ ਨੇ ਜਿਹਦੀ ਰੇਟਿੰਗ ਹੈ ਉਹਨੂੰ ਪੈਸੇ ਐਡਵਰਟਾਈਜ਼ਮੈਂਟ ਮਿਲਣੀ ਹੈ ਤੇ ਉਹ ਨੰਬਰ 1 ਚੱਲ ਰਿਹਾ ਜਿੱਦਾਂ ਕੈਨੇਡਾ ਚ CTV CBC ਵੀ ਪਿੱਛੇ ਹੈ CTV ਇਜ਼ ਨੰਬਰ 1 ਇਨ ਕੈਨੇਡਾ ਐਸ ਫਾਰ ਐਸ ਰੇਟਿੰਗਸ ਆਰ ਕੰਸਰਨ ਹੈ ਔਰ ਸਭ ਤੋਂ ਜ਼ਿਆਦਾ ਪੈਸਾ ਵੀ CTV ਨੂੰ ਮਿਲਦਾ ਕਿਉਂ ਕਿਉਂਕਿ ਰੇਟਿੰਗਸ ਨੰਬਰ 1 ਹੈ ਸਾਰੀ ਗੇਮ ਰੇਟਿੰਗ ਦੀ ਹੈ ਐਨੀਵੇਸ ਤੇ ਉਹ ਮੁੱਦਾ ਕੀ ਹੈ ਕਿ ਚਾਹੇ ਉਹ ਖਬਰ ਸਹੀ ਸੀ ਗਲਤ ਸੀ ਉਹਦੇ ਤੇ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਪਰ ਜਿਹਨੂੰ ਸਪੋਰਟ ਮਿਲ ਜਾਂਦੀ ਹੈ ਕਮਿਊਨਿਟੀ ਦੀ ਜਿਹਨੂੰ ਸਪੋਰਟ ਮਿਲ ਜਾਂਦੀ ਹੈ ਫਿਰ ਚਾਹੇ ਉਹ CNN ਨੂੰ ਮਿਲੇ ਫਿਰ ਫੌਕਸ ਨੂੰ ਮਿਲੇ ਫਿਰ ਚਾਹੇ BBC ਨੂੰ ਮਿਲੇ ਕਿਸੇ ਨੂੰ ਵੀ ਜਿਹਨੂੰ ਸਪੋਰਟ ਮਿਲਦੀ ਹੈ ਜੇ ਕਮਿਊਨਿਟੀ ਦੀ ਸਪੋਰਟ ਤੁਸੀਂ ਲਓਗੇ ਤਾਂ ਚੱਲੇਗਾ ਨਹੀਂ ਤਾਂ ਨਹੀਂ ਚੱਲੇਗਾ ਕਿਉਂਕਿ ਜੇ ਤੁਹਾਨੂੰ ਤੁਸੀਂ ਜਿੰਨਾ ਮਰਜ਼ੀ ਪੈਸਾ ਲਗਾ ਬੜੀਆਂ ਤੋਂ ਬੜੀਆਂ ਬਲੋਕਬਸਟਰ ਮੂਵੀਜ਼ ਲੋਕਾਂ ਨੇ ਤਿਆਰ ਕੀਤੀਆਂ 100 ਕਰੋੜ 150 ਕਰੋੜ ਫਲੋਪ ਹੋ ਗਈਆਂ ਬੜੀਆਂ ਤੋਂ ਬੜਾ ਪੈਸਾ ਲੱਗਾ ਫਲੋਪ ਹੋ ਗਈ ਛੋਟੇ ਬਜਟ ਦੀ ਮੂਵੀ 10 ਕਰੋੜ ਦੇ ਵਿੱਚ 20 ਕਰੋੜ ਦੇ ਵਿੱਚ 10-20 ਕਰੋੜ ਦੀ ਮੂਵੀ ਜਿਹੜੀ ਹੈ ਉਹ ਪਤਾ ਉਦੋਂ ਹੀ ਲੱਗਦਾ ਕਿ ਜਦੋਂ 100 ਕਰੋੜ ਕਰ ਜਾਂਦੀ ਹੈ 200 ਕਰੋੜ ਕਰ ਜਾਂਦੀ ਹੈ ਸੋ ਚਾਹੇ ਮੂਵੀ ਹੈ ਚਾਹੇ ਮੀਡੀਆ ਤੇ ਆਜਣਾ ਹੈ ਵਾਪਸ ਮੀਡੀਆ ਜਿਹੜਾ ਹੈ ਉਹ ਲੋਕਾਂ ਦੇ ਪਿਆਰ ਦੇ ਨਾਲ ਹੀ ਚੱਲਦਾ ਹੈ ਜੇ ਲੋਕ ਤੁਹਾਨੂੰ ਪਿਆਰ ਕਰਦੇ ਆ ਤੁਹਾਡਾ ਕੰਮ ਚੱਲਦਾ ਰਹੇਗਾ ਲੋਕ ਤੁਹਾਨੂੰ ਨਹੀਂ ਪਿਆਰ ਕਰਦੇ ਨਹੀਂ ਪਸੰਦ ਕਰਦੇ ਤਾਂ ਕੰਮ ਬੰਦ ਹੋ ਜਾਂਦਾ ਬਹੁਤ ਸਿੰਪਲ ਜਿਹੀ ਇਹ ਗੱਲ ਹੈ ਇਹਦੇ ਚ ਕੋਈ ਠੀਕ ਹੈ ਟੈਲੈਂਟ ਜ਼ਰੂਰੀ ਹੈ ਨੌਲੇਜ ਜ਼ਰੂਰੀ ਹੈ ਕੰਟੈਂਟ ਜ਼ਰੂਰੀ ਹੈ ਪੈਸੇ ਵੀ ਲੱਗਦੇ ਨੇ ਸਾਰਾ ਚੀਜ਼ਾਂ ਆਪਣੀ ਆਪਣੀ ਜ਼ਰੂਰੀ ਨੇ ਬਟ ਨੰਬਰ 1 ਚੀਜ਼ ਜਿਹੜੀ ਹੈ ਲੋਕਾਂ ਦਾ ਪਿਆਰ ਕਮਿਊਨਿਟੀ ਦੀ ਸਪੋਰਟ ਜੇ ਲੋਕਾਂ ਦਾ ਪਿਆਰ ਕਮਿਊਨਿਟੀ ਸਪੋਰਟ ਮਿਲੇਗੀ ਕੰਮ ਚੱਲਦਾ ਰਹੇਗਾ ਨਹੀਂ ਪਿਆਰ ਮਿਲੇਗਾ ਨਹੀਂ ਸਪੋਰਟ ਮਿਲੇਗੀ ਤੇ ਕੰਮ ਜਿਹੜਾ ਉਸੇ ਟਾਈਮ ਬੰਦ ਹੋ ਜਾਏਗਾ ਸੋ ਰਤਨ ਜੀ ਸੋ ਤੁਹਾਡੇ ਵੱਲੋਂ ਬਹੁਤ ਪਿਆਰ ਸਪੋਰਟ ਮਿਲਿਆ ਉਹਦੇ ਲਈ ਸ਼ੁਕਰੀਆ ਦਾ ਐਂਡ ਆਈ ਆਲਵੇਜ਼ ਆਲਵੇਜ਼ ਲਾਈਕ ਯੂ ਐਜ ਅ ਪਰਸਨ ਐਜ ਐਨ ਇੰਡੀਵਿਜੁਅਲ ਫਸਟ ਹਾਂ ਔਰ ਮੈਂ ਜੋ ਇੰਪੋਰਟੈਂਟ ਪਾਰਟ ਜਿੱਥੋਂ ਮੇਰੀ ਗੱਲ ਟ੍ਰਿਗਰ ਹੋਈ ਸੀ ਇਹ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਜਿਹੜੇ ਸਾਡੇ ਸਪੌਂਸਰ ਵੀ ਹੋਣ ਨਾ ਠੀਕ ਹੈ ਉਹ ਵੀ ਅਸੀਂ ਵੀ ਡੂ ਆਰ ਵੈਟਿੰਗ ਪ੍ਰੋਸੈਸ ਐਸ ਵੈਲ ਮੈਂ ਬਹੁਤ ਅਦਬ ਨਾਲ ਬਹੁਤ ਸਤਿਕਾਰ ਨਾਲ ਬਹੁਤ ਰਿਸਪੈਕਟਫੁਲੀ ਇਹ ਗੱਲ ਕਹਿਣ ਲੱਗਾ ਕਿ ਬਹੁਤ ਸਾਰੇ ਸਪੌਂਸਰ ਜਿਹੜੇ ਨੇ ਉਹ ਅਸੀਂ ਰਿਜੈਕਟ ਕਰ ਦਿੰਦੇ ਨੇ ਰਿਜੈਕਟ ਬਿਲਕੁਲ ਮੈਂ ਉਹਦੀ ਯਾਰ ਕਹਿੰਦਾ ਹਫਤੇ ਦੀ $10,000 ਦੀ ਐਡ ਹਫਤੇ ਦੀ $10,000 ਤੱਕ ਦੀ ਐਡ ਦੇ ਬਾਰੇ ਮੈਂ ਨਾਮ ਲੈ ਕੇ ਬੋਲਾਂਗਾ ਮੈਂ ਸ਼ੁਭੀ ਨੂੰ ਕਿਹਾ ਕਿ ਇਹ ਬੰਦੇ ਨੂੰ ਦੁਬਾਰਾ ਮੇਰੇ ਨਾਲ ਗੱਲ ਨਹੀਂ ਕਰਾਉਣੀ ਤੁਸੀਂ ਇਸ ਬੰਦੇ ਨੂੰ ਤੁਸੀਂ ਦੁਬਾਰਾ ਅਸੀਂ ਮੈਨੂੰ ਯਾਦ ਹੈ ਅਸੀਂ ਪੰਜਾਬੀ ਬਾਈ ਨੇਚਰ ਬੈਠੇ ਸੀ ਲੰਚ ਕਰ ਰਹੇ ਸੀ ਮੈਂ ਸ਼ੁਭੀ ਨੂੰ ਕਿਹਾ ਵੀ ਇਹ ਬੰਦੇ ਨੂੰ ਤੁਸੀਂ ਦੁਬਾਰਾ ਮੇਰੇ ਨਾਲ ਗੱਲ ਨਹੀਂ ਕਰਾਉਣੀ ਮੈਂ ਪਹਿਲਾਂ ਵੀ ਨਹੀਂ ਇਹਨਾਂ ਗੱਲ ਕਰਨਾ ਚਾਹੁੰਦਾ ਸੀਗਾ ਹਫਤੇ ਦੀ 10,000 ਦੀ ਐਡ ਮੈਂ ਕਦ ਉਹ ਬੱਚੇ ਯੰਗ ਬੱਚੇ ਨੇ ਜਦੋਂ ਐਕਸਾਈਟ ਹੋ ਜਾਂਦੇ ਸਰ ਹੀ ਇਜ਼ ਗਿਵਿੰਗ ਅਸ ਵੈਰੀ ਗੁੱਡ ਬਿਜ਼ਨਸ ਟੈਸਟ ਹੀ ਇਜ਼ ਦਿਸ ਮੈਂ ਕਿਹਾ ਮੇਰੀ ਗੱਲ ਸੁਣੋ ਬੱਚੇ ਹਜੇ ਤੁਹਾਨੂੰ ਨਹੀਂ ਪਤਾ ਅਸੀਂ ਦੇਖਣਾ ਹੁੰਦਾ ਅਸੀਂ 24 ਸਾਲ ਦੇ ਜੇ ਮੀਡੀਆ ਚਲਾ ਰਹੇ ਹਾਂ ਉਹਦੇ ਕੋਈ ਵਜ੍ਹਾ ਹੈ ਅਸੀਂ ਦੇਖਣਾ ਹੁੰਦਾ ਵੀ ਕਿਹੜੀ ਐਡ ਲੈਣੀ ਹੈ ਕਿਹੜੀ ਨਹੀਂ ਲੈਣੀ ਸਾਰਾ ਅਸੀਂ ਵੀ ਰੱਬ ਤਾਂ ਨਹੀਂ ਪਤਾ ਤਾਂ ਨਹੀਂ ਸਾਨੂੰ ਵੀ 100% ਬਟ ਅਸੀਂ ਵੀ ਇੱਥੇ 24 ਸਾਲ ਹੋ ਗਏ ਆ ਮੈਨੂੰ ਦੇਖਣਾ ਪੈਣਾ ਕਿ ਕਿਹੜੀ ਕਿਹੜੀ ਐਡ ਲੈਣੀ ਆ ਬਾਬਿਆਂ ਦੀ ਜਿੱਦਾਂ ਹੁਣ ਐਡ ਹੈ ਬਾਬਿਆਂ ਦੀ ਨਹੀਂ ਸੀਗੀ ਹੁਣ ਬਾਬਿਆਂ ਦੀ ਐਡ ਜਿੰਨੀ ਮਰਜ਼ੀ ਲੈ ਲਓ ਪ੍ਰੇਮ ਜੋਤਿਸ਼ ਨੂੰ ਨਾਮ ਨਹੀਂ ਲੈਣਾ ਚਾਹੀਦਾ ਜਿੰਨੀ ਮਰਜ਼ੀ ਲੈ ਲਓ ਐਡ ਇਹਨਾਂ ਦੀ ਬਹੁਤ ਸਾਰੇ ਹੈਗੇ ਨੇ ਐਸੇ ਐਡਵਰਟਾਈਜ਼ਰ ਬਾਬਿਆਂ ਦੀ ਇਹ ਬਾਬਿਆਂ ਦੀ ਨਹੀਂ ਮੈਂ ਜਿਹਦੀ ਗੱਲ ਇਹ ਹੋਰ ਸੀਗਾ ਕੋਈ ਐਡਵਰਟਾਈਜ਼ਰ ਤੇ ਬਾਬਿਆਂ ਦੀ ਐਡ ਜਿੰਨੀ ਮਰਜ਼ੀ ਲੈ ਲਓ ਪੈਸਾ ਜਿੰਨਾ ਮਰਜ਼ੀ ਬਣਾ ਲਓ ਅਖਬਾਰ ਚ ਫੁੱਲ ਪੇਜ ਲਾ ਲਓ ਪਰ ਅਸੀਂ ਬਾਬਿਆਂ ਦੀ ਐਡ ਨਹੀਂ ਲੈਂਦੇ ਡੇ 1 ਤੋਂ ਬਾਬੇ ਦੀ ਐਡ ਨਹੀਂ ਲੈਣੀ ਹੋਰ ਬੜੀ ਸਾਰੀ ਇੱਕ ਇੱਥੇ ਫਰੌਡ ਏਅਰਲਾਈਨ ਦੀ ਐਡ ਆਈ ਸੀਗੀ ਉਹਦਾ ਵੀ ਨਾਮ ਲੈ ਕੇ ਗੱਲ ਕਰਦਾ ਵੈਂਕੂਵਰ ਤੋਂ ਝੂਠਾ ਆਫਿਸ ਬਣਾ ਕੇ ਬਾਨੀ ਜੀ ਨੂੰ ਫੋਨ ਕੀਤਾ ਬਾਨੀ ਜੀ ਕਹਿਣ ਸਰ ਉਹ ਬਾਰ ਬਾਰ ਮਤਲਬ ਅਸੀਂ ਤਕਰੀਬਨ $10,000-12,000 ਮੈਨੂੰ ਐਗਜੈਕਟ ਅਮਾਊਂਟ ਨਹੀਂ ਯਾਦ ਮਹੀਨੇ ਦੀ ਐਡ ਲਈ ਸੀ $10,000-12,000 ਲਿਆ ਕਹਿੰਦੇ ਅਖਬਾਰ ਚ ਵੀ ਫੁੱਲ ਪੇਜ ਚਾਹੀਦੇ ਨੇ 4 ਫੁੱਲ ਪੇਜ ਅਖਬਾਰ ਠੀਕ ਹੈ ਜੀ ਸਾਨੂੰ TV ਦੇ ਵਿੱਚ ਵੀ ਰੋਜ਼ ਦੇ 8-8 ਸਕਵਾਡ ਠੀਕ ਹੈ ਜੀ ਕੈਨੇਡਾ ਵਾਈਡ ਚੱਲਦਾ ਤੁਹਾਡਾ ਹਾਂਜੀ ਕੈਨੇਡਾ ਵਾਈਡ TV ਆਉਂਦਾ ਅੱਛਾ ਜੀ ਰੇਡੀਓ ਵੀ ਹਾਂਜੀ ਰੇਡੀਓ ਵੀ ਦੇ ਦਿਓ ਆਨਲਾਈਨ ਵੀ ਹਾਂਜੀ ਤੇ 4 ਹਫਤੇ ਹੁੰਦੀ ਹੈ ਕਿ ਵੀਰੇ ਅਸੀਂ 4 ਹਫਤੇ ਲਈ ਕਿੰਨੇ ਪੈਸੇ $10,000-12,000 ਸੀਗਾ ਜੀ ਠੀਕ ਹੈ ਜੀ ਡੀਲ ਬਣਾਓ ਬਣਾਤੀ ਡੀਲ ਫੁੱਲ ਫਲੈਸ਼ਡ ਐਡ ਅੱਛਾ ਉਹ ਫੋਨ ਕਰੀ ਜਾਣ ਬਾਨੀ ਜੀ ਨੂੰ ਬਈ ਉਹ ਪੈਸੇ ਚਾਰਜ ਕਰੋ ਮੈਂ ਰੇਡੀਓ ਕਰ ਰਿਹਾ ਇੱਥੇ ਬਾਨੀ ਜੀ ਦਾ ਫੋਨ ਆਇਆ ਕਿ ਸਰ ਉਨਕੇ 2 ਵਾਰ ਫੋਨ ਆ ਗਏ ਹੈ ਤੋ ਮੈਨੇ ਉਨਕੋ ਕਹਾ ਕਿ 12 ਵਜੇ ਕੇ ਬਾਅਦ ਚਾਰਜ ਕਰ ਲੇਂਗੇ ਤੋ ਮੈਨੂੰ ਬੜਾ ਸ਼ੱਕ ਜਿਹਾ ਪੈ ਗਿਆ ਉਦੋਂ 10-12 ਹੁੰਦਾ ਸੀ ਰੇਡੀਓ ਮੈਂ ਕਿਹਾ ਯਾਰ ਮਤਲਬ ਜਦ ਅਗਲੇ ਨੂੰ ਕਹਿ ਦਿੱਤਾ ਵੀ 12 ਵਜੇ ਤੋਂ ਬਾਅਦ ਲੈ ਲਾਂਗੇ ਪੈਸੇ ਐਸਾ ਕਿਹੜਾ ਐਡਵਰਟਾਈਜ਼ਰ ਹੋ ਗਿਆ ਵੀ ਫੋਨ ਆ ਗਏ 2-3 ਵੀ ਪੈਸੇ ਹੁਣੇ ਚਾਰਜ ਕਰੋ ਹੁਣੇ ਕਰੋ ਮੈਂ ਕਿਹਾ ਇਹਦੀ ਐਡ ਰੋਕੋ ਏਅਰਲਾਈਨ ਦੀ ਐਡ ਸੀਗੀ ਇੰਡੀਆ ਦੇ ਵਿੱਚ ਬਿਜ਼ਨਸ ਕਲਾਸ ਦੀ ਟਿਕਟ ਜਿਹੜੀ ਹੈ ਉਹਦੀ ਐਡ ਕਰ ਰਹੇ ਸੀਗੇ ਮੈਂ ਕਹਿੰਦੀ ਐਡ ਰੋਕ ਦਿਓ ਇਹ ਮੈਨੂੰ ਕੁਝ ਨਾ ਕੁਝ ਗੜਬੜ ਲੱਗਦੀ ਹੈ ਅਸੀਂ ਇਨਵੈਸਟੀਗੇਟ ਮੈਂ ਸਾਡੇ ਵਿਨੇ ਸਾਹਿਬ ਸੀਗੇ ਵੈਂਕੂਵਰ ਸਾਡੇ ਰਿਪੋਰਟਰ ਮੈਂ ਵਿਨੇ ਜੀ ਨੂੰ ਕਿਹਾ ਮੈਂ ਕਿਹਾ ਜਾ ਕੇ ਨਾ ਇਹਨਾਂ ਦਾ ਆਫਿਸ ਦੇਖ ਕੇ ਆਓ ਉਹਨਾਂ ਦਾ ਫੋਨ ਆਇਆ ਮੈਨੂੰ ਤੇ ਮੈਨੂੰ ਘੁਟਪਟ ਲੱਗ ਰਹੀ। ਮੈਂ ਕਿਹਾ ਤੁਸੀਂ ਗੱਲ ਕਰਕੇ ਆਏ, ਮਿਲ ਕੇ ਆਏ ਉਹਨਾਂ ਨਾਲ? ਕਹਿੰਦੇ ਨਹੀਂ ਸਰ, ਮੈਂ ਪਲਾਜ਼ੇ ਦੇ ਬਾਹਰ ਖੜਿਆ, ਸਾਹਮਣੇ ਬੜਾ ਵੱਡਾ ਬੋਰਡ ਲੱਗਾ ਹੋਇਆ। ਮੈਂ ਕਿਹਾ ਯਾਰ ਪਲਾਜ਼ੇ ਦੇ ਬਾਹਰ ਖੜੇ, ਕਾਹਦੇ ਪੱਤਰਕਾਰ ਹੋ ਤੁਸੀਂ? ਅੰਦਰ ਜਾ ਕੇ ਮਿਲ ਕੇ ਆਓ, ਦੇਖ ਕੇ ਆਓ। ਜਦੋਂ ਅੰਦਰ ਗਏ, ਬਾਹਰ ਬੋਰਡ ਲੱਗਾ ਹੋਇਆ, ਅੰਦਰ ਆਫਿਸ ਕੋਈ ਨੀ। ਮੈਂ ਕਿਹਾ ਦੇਖਿਆ ਆਫਿਸ ਨੀ ਇਹਨਾਂ ਦਾ ਤਾਂ ਕੋਈ। ਫਿਰ ਫੋਨ ਕੀਤਾ, ਅਮਰੀਕਾ ਬੈਠੇ, ਅਮਰੀਕਾ ਬੈਠੇ ਉੱਥੇ ਪਲਾਜ਼ੇ ਦੇ ਬਾਹਰ ਬੋਰਡ ਲਗਾ ਲਿਆ, ਅੰਦਰ ਆਫਿਸ ਕੋਈ ਨੀ ਹੈ, ਔਰ ਫਰੌਡ ਕਰ ਰਹੇ ਸੀਗੇ। ਫਿਰ ਮੈਂ ਤਾਂ ਫਿਰ ਦਬਕੇ ਛੱਡੇ, ਫਿਰ ਉਹਨਾਂ ਨੂੰ ਫੋਨ ਦੇ ਉੱਤੇ ਮੈਂ ਕਿਹਾ ਤੁਸੀਂ ਏਦਾਂ ਕਰਦੇ ਹੋ, ਮੈਂ ਉੱਥੇ ਆ ਰਿਹਾ, FBI ਨੂੰ ਰਿਪੋਰਟ ਕਰਾਂਗਾ। ਫਿਰ ਹੱਸਣ ਲੱਗ ਪਏ, ਫਿਰ ਭਾਜੀ ਗਲਤੀ ਹੋ ਗਈ, ਇਹ ਵੋ। ਮੈਂ ਕਿਹਾ ਤੁਸੀਂ ਕਰਦੇ ਕਿਉਂ ਏਦਾਂ? ਉਹ ਕਹਿੰਦੇ ਜੀ ਉਹ ਥੋੜਾ ਕਰੀਦਾ।